ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
चेते रखिए की सुनिए सुनाइए आओ रल मिले इस मिट्टी ते एक पंजाब वसाइए
इस जज्बे से जज्बा अपना मैं सुखप्रीत तुहानू सब नु सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरा
ਹਰਮਨ ਰੇਡੀਓ ਤੇ ਉਹਦੇ ਸਾਰੇ ਸਰੋਤਿਆਂ ਦੀ ਸੁੱਖ ਮੰਗਦੀ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਤੋਂ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁਡ ਮਾਰਨਿੰਗ ਤੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਹਮੇਸ਼ਾ ਦੀ ਤਰ੍ਹਾਂ ਸਰਬਜੀਤ ਸਿੰਘ ਹੁਣੀ ਟੈਕਨੀਕਲ ਸਪੋਰਟ ਦੇ ਲਈ ਪਟਿਆਲਾ ਸਟੂਡੀਓ ਤੋਂ ਮੇਰੇ ਨਾਲ ਨੇ ਤੋਂ ਅੱਜ ਦੀ ਤਰੀਕ ਹੋ ਗਈ ਹੈ 5 July ਤੇ ਸਾਲ 2017 ਚੱਲ ਰਿਹਾ ਹੈ ਤੋ ਬੁੱਧਵਾਰ ਦੀ ਸਵੇਰ ਨੇ ਆਪਣਾ ਚਾਨਣ ਜਿਹੜਾ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ ਪਸਾਰ ਦਿੱਤਾ ਹੈ ਤੋ ਅੱਜ ਦਾ ਦਿਨ ਆਪਣੇ ਨਾਲ ਖੁਸ਼ੀਆਂ ਦੀ ਵਾਛੜ ਹਾਸਿਆਂ ਦੀ ਹਨੇਰੀ ਪਿਆਰ ਮੁਹੱਬਤ ਦੀ ਕੋਸੀ ਧੁੱਪ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਆਵੇ ਤੋ ਦੁਨੀਆਂ ਦੇ ਜਿਸ ਵੀ ਕੋਨੇ ਜਿਸ ਵੀ ਦੇਸ਼ ਸ਼ਹਿਰ ਮੌਸਮ ਜਾਂ ਸਮੇਂ ਦੀ ਬੁੱਕਲ ਵਿੱਚ ਬੈਠੇ ਹੋ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਚਲੋ ਜੀ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਕਰਦੇ ਆ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੇ ਇਸ ਵੇਲੇ ਜੀ ਐਡੀਲੇਡ ਦੇ ਵਿੱਚ 7:33 ਜਿਹੜੇ ਹੋ ਚੁੱਕੇ ਆ ਤੋ ਮੈਲਬਰਨ ਸਿਡਨੀ ਤੇ ਬ੍ਰਿਸਬੇਨ ਦੇ ਵਿੱਚ ਇਸ ਵੇਲੇ 8:03 ਜਿਹੜੇ ਹੋਏ ਹੋਣਗੇ ਤੇ ਆਪਣੇ ਪੰਜਾਬ ਦੇ ਵਿੱਚ ਇਸ ਵੇਲੇ ਅਜੇ ਤੜਕਸਾਰ ਹੈ ਜੀ ਉੱਥੇ ਵੱਡਾ ਤੜਕਾ ਚੱਲ ਰਿਹਾ ਹੈ ਤੇ ਯੂਰਪ ਦੇ ਵਿੱਚ ਅੱਧੀ ਰਾਤ ਦਾ ਸਮਾਂ ਹੋਏਗਾ ਤੇ ਪੱਛਮੀ ਦੇਸ਼ ਅਜੇ ਤੱਕ ਜਿਹੜੀ 4 July ਦੀ ਸ਼ਾਮ ਜਾਂ ਦੁਪਹਿਰ ਨੂੰ ਮਾਣ ਰਹੇ ਹੋਣਗੇ ਤੋ ਇੱਕ ਹੀ ਪਰਮਾਤਮਾ ਜੀ ਇੱਕ ਹੀ ਕੁਦਰਤ ਕਾਇਨਾਤ ਤੇ ਰੰਗ ਵੱਖੋ ਵੱਖਰੇ ਅਸੀਂ ਜਿੱਥੇ ਵੀ ਬੈਠੇ ਇਹਨਾਂ ਰੰਗਾਂ ਨੂੰ ਮਾਣ ਰਹੇ ਹਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਸੋ ਕੁਦਰਤ ਦੀ ਗੱਲ ਕਰ ਰਹੀ ਸੀ ਜੀ ਕੁਦਰਤ ਦਾ ਇੱਕ ਅਜਿਹਾ ਅਸੂਲ ਹੈ ਜਿਹਦੇ ਚ ਨਾ ਸਿਰਫ ਇਨਸਾਨ ਬਲਕਿ ਸਾਰੀ ਪ੍ਰਕਿਰਤੀ ਚੰਦ ਤਾਰੇ ਸੂਰਜ ਇਹ ਸਭ ਕੁਛ ਬਚਿਆ ਹੋਇਆ ਹੈ ਨਾ ਤੇ ਉਹ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਵੀ ਇਸ ਸਮੇਂ ਦੇ ਚੱਕਰ ਤੋਂ ਅਛੂਤਾ ਨਹੀਂ ਹੈ ਸੋ ਜੀ ਮੈਂ ਹੁਣ ਬਿਨਾਂ ਵਕਤ ਗੁਆਏ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਦੱਸ ਦਿੰਦੀ ਹਾਂ ਕਿ ਤੁਸੀਂ ਕਿੱਦਾਂ ਬਿਨਾਂ ਵਕਤ ਗੁਆਏ ਮੈਨੂੰ ਆਪਣੇ ਸੁੱਖ ਸੁਨੇਹੇ ਭੇਜਣੇ ਆ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਜੀ ਤੁਸੀਂ ਟੈਲੀਗ੍ਰਾਮ ਜਾਂ ਈਮੇਲ ਸਾਨੂੰ ਕਰ ਸਕਦੇ ਹੋ ਤੋ ਈਮੇਲ ਦਾ ਪਤਾ ਹੈ ਜੀ request@harmanradio.com ਤੇ ਟੈਲੀਗ੍ਰਾਮ ਰਾਹੀਂ @harmanradio ਤੇ ਤੁਸੀਂ ਸਾਨੂੰ ਆਪਣੇ ਜਿਹੜੇ ਮੈਸੇਜਸ ਵੋਇਸ ਮੈਸੇਜਸ ਫੋਟੋ ਮੈਸੇਜਸ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸੋ ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ ਗੀਤ ਸੰਗੀਤ ਵੀ ਹੋਣਾ ਹੈ ਬਰਾੜ ਸਾਹਿਬ ਦੇ ਨਾਲ ਖਬਰਾਂ ਤੇ ਕੁਝ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਲੈ ਚੱਲਣਾ ਹੈ ਤੁਹਾਡੀ ਉਂਗਲ ਫੜ ਕੇ ਤੁਹਾਡੇ ਪਿੰਡਾਂ ਵੱਲ ਨਾ ਸ਼ਹਿਰਾਂ ਵੱਲ ਜਿੱਥੇ ਅਸੀਂ ਆਪਣਾ ਬਚਪਨ ਗਵਾਇਆ ਸੋ ਅੱਜ ਜੀ ਮੈਂ ਬੜੇ ਮੂਡ ਵਿੱਚ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਬੜਾ ਹੀ ਪਿਆਰੀ ਜਿਹੀ ਸਵੇਰ ਜਿਹੜੀ ਐਡੀਲੇਡ ਦੇ ਵਿੱਚ ਚੜੀ ਹੋਈ ਹੈ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਨੇ ਬਿਲਕੁਲ ਜੀ ਤੇ ਠੁਰ ਠੁਰ ਕਰ ਰਹੇ ਆ ਠੰਡ ਵੀ ਹੈ ਤੇ ਕਹਿ ਲੋ ਪਈ ਬਰਸਾਤ ਦਾ ਤੇ ਸਰਦੀਆਂ ਦੀ ਰੁੱਤ ਦਾ ਅਸੀਂ ਇਕੱਠਾ ਜਿਹੜਾ ਇੰਜੋਏ ਕਰਦੇ ਆ ਇੱਥੇ। ਬਹੁਤ ਪਿਆਰੀ ਜਿਹੀ ਸਵੇਰ ਹੈ ਜੀ, ਕਾਲੇ ਬੱਦਲ ਦੌੜੇ ਜਾ ਰਹੇ ਜੀ ਪਾਣੀ ਲੈਣ। ਬਚਪਨ ਚ ਏਦਾਂ ਹੀ ਕਹਿੰਦੇ ਹੁੰਦੇ ਸੀ ਨਾ ਘਰਦੇ ਸਾਨੂੰ। ਤੇ ਹਵਾ ਇਸ ਵੇਲੇ ਬਿਲਕੁਲ ਬੰਦ ਹੈ ਜੀ, ਤੋ ਬਹੁਤ ਹੀ ਪਿਆਰੀ ਜਿਹੀ ਸਵੇਰ ਹੈ। ਤੋ ਇਸ ਪਿਆਰੀ ਜਿਹੀ ਸਵੇਰ ਦੇ ਨਾਲ ਮੈਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਮੇਰੇ ਦਿਮਾਗ ਚ ਆ ਰਿਹਾ, ਜੋ ਬਚਪਨ ਚ ਹੀ ਸੁਣਦੇ ਹੁੰਦੇ ਸੀ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ, ਇਹ ਮੋਰ ਕਿਉਂ ਪਹਿਲਾਂ ਪਾਉਂਦੇ ਨੇ। ਚਲੋ ਜੀ, ਮੋਰਾਂ ਦੀ ਆਵਾਜ਼ ਜਿਹੜੀ ਆ ਉੱਥੇ ਨਹੀਂ ਸੁਣਦੀ, ਪਰ ਮੈਂ ਸਵੇਰੇ ਸਵੇਰੇ ਉੱਠੀ ਨਾ ਤਾਂ ਜਿਹੜੇ ਮੈਪ ਆਈ ਹੁੰਦੇ ਆ ਉਹ ਬੋਲ ਰਹੇ ਸੀ, ਉਹਨਾਂ ਦੀ ਆਵਾਜ਼ ਵੀ ਕੁਛ ਹੱਦ ਤੱਕ ਓਦਾਂ ਦੀ ਹੁੰਦੀ ਹੈ ਨਾ। ਤੇ ਮੇਰੇ ਇਕਦਮ ਦਿਮਾਗ ਚ ਆਇਆ ਕਿ ਅੱਜ ਇਹ ਵਾਲਾ ਗੀਤ ਹੀ ਲਗਾਉਂਦੇ ਆ, ਹਨਾ। ਤੇ ਯਾਦ ਆ ਗਏ ਫਿਰ ਮੈਨੂੰ ਆਪਣੇ ਉਹ ਪਿੰਡ, ਜਦੋਂ ਏਦਾਂ ਘਾਰੀਆਂ ਘਟਾਵਾਂ ਛਾਉਂਦੀਆਂ ਹੁੰਦੀਆਂ ਸੀਗੀਆਂ ਤੇ ਮੀਂਹ ਪੈਂਦੇ ਹੁੰਦੇ ਸੀ ਤੇ ਦੂਰੋਂ ਕਿਤੇ ਮੋਰਾਂ ਦੇ ਬੋਲਣ ਦੀ ਆਵਾਜ਼ ਆਉਂਦੀ ਹੁੰਦੀ ਸੀ। ਚਲੋ ਜੀ, ਹੁਣ ਮੋਰ ਨੀ ਤੇ ਮੈਂ ਪਾਈ ਸਹੀ, ਪਰ ਅਸੀਂ ਇਹ ਗੀਤ ਸੁਣ ਕੇ ਜ਼ਰੂਰ ਆਪਣੇ ਬਚਪਨ ਨੂੰ, ਆਪਣੇ ਪੰਜਾਬ ਨੂੰ ਯਾਦ ਕਰਦੇ ਹਾਂ। ਤੇ ਉਸ ਤੋਂ ਬਾਅਦ ਅਸੀਂ ਗੱਲਾਂ ਬਾਤਾਂ ਦੀ ਜਿਹੜੀ ਆ ਆਪਣੀ ਗੱਡੀ ਆ ਉਹ ਅੱਗੇ ਤੋਰਨੀ ਆ, ਉਸ ਤੋਂ ਪਹਿਲਾਂ ਸੁਣਦੇ ਆ ਜੀ ਇਹ ਗੀਤ ਜੀ।
ਗਗਨ ਤੇ ਛਾਈ ਕਰਕੇ
ਕਟਾ ਗਗਨ ਤੇ ਕਿਉਂ ਛਾਈ,
ਜ਼ੁਲਫ ਤੇਰੀ ਲਹਿਰਾਈ ਕਰਕੇ
ਕੀ ਮੂਰਤ ਪਹਿਲਾਂ ਪਾਉਂਦੀ ਨੀ,
ਕਟਾ ਗਗਨ ਤੇ ਛਾਈ ਕਰਕੇ। ਮਸਤਾਨੀ ਦੂਜਾ ਵਗਦੀ ਪੁਰਵਾਈ ਕਰਕੇ
ਕੀ ਮੂਰਤ ਪਹਿਲਾਂ ਪਾਉਂਦੀ ਨੀ,
ਕਟਾ ਗਗਨ ਤੇ ਛਾਈ ਕਰਕੇ।
ਲੋ ਜੀ, ਮਾਹੀ ਮੁੰਡਾ ਫਿਲਮ ਚ ਗੀਤ ਸੁਣ ਰਹੇ ਸੀ ਅਸੀਂ, ਇਹ ਮੋਰ ਕਿਉਂ ਪਹਿਲਾਂ ਪਾਉਂਦੇ ਨੇ। ਲੋ ਜੀ, ਮੌਸਮ ਜਿਹੜਾ ਬਿਲਕੁਲ ਓਦਾਂ ਦਾ ਬਣਿਆ ਹੋਇਆ, ਕਾਲੀਆਂ ਘਟਾਵਾਂ ਛਾਈਆਂ ਹੋਈਆਂ ਨੇ ਆਸਟ੍ਰੇਲੀਆ ਦੇ ਉੱਤੇ। ਤੁਸੀਂ ਕਿਸ ਤਰ੍ਹਾਂ ਦੇ ਮੌਸਮ ਨੂੰ ਇਸ ਵੇਲੇ ਇੰਜੋਏ ਕਰ ਰਹੇ ਹੋ, ਜ਼ਰੂਰ ਲਿਖ ਭੇਜੋ ਮੈਨੂੰ। ਮਨਦੀਪ ਸਿੰਘ ਰੰਧਾਵਾ ਹੁਣਾਂ ਨੇ ਟੈਲੀਗ੍ਰਾਮ ਰਾਹੀਂ ਇੱਕ ਫੋਟੋ ਮੈਸੇਜ ਭੇਜਿਆ ਜੀ, ਘਟਾਵਾਂ ਉੱਥੇ ਵੀ ਛਾਈਆਂ ਹੋਈਆਂ ਨੇ, ਬੜੀ ਪਿਆਰੀ ਜਿਹੀ ਫੋਟੋ ਹੈ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਨੂੰ ਤੇ ਸਰਬਜੀਤ ਭਾਜੀ ਨੂੰ ਤੇ ਬਹੁਤ ਹੀ ਪਿਆਰੀ ਜੀ ਫੋਟੋ ਹੈ ਜੀ ਕਾਲੀਆਂ ਜਿਹੀਆਂ ਘਟਾਵਾਂ ਛਾਈਆਂ ਹੋਈਆਂ ਨੇ ਤੇ ਬੜੀ ਗ੍ਰੀਨਰੀ ਦੂਰ ਦੂਰ ਤੱਕ ਤੇ ਦੂਰ ਬੀਚ ਵੀ ਦਿਖ ਰਿਹਾ ਬਹੁਤ ਬਹੁਤ ਸ਼ੁਕਰੀਆ ਜੀ ਇਸ ਫੋਟੋ ਨੂੰ ਸ਼ੇਅਰ ਕਰਨ ਦੇ ਲਈ ਏਦਾਂ ਦੀਆਂ ਫੋਟੋਆਂ ਦੇਖ ਕੇ ਜਿਹੜੀ ਸਵੇਰ ਆ ਹੋਰ ਵੀ ਸੋਹਣੀ ਹੋ ਜਾਂਦੀ ਹੈ ਤੇ ਸੁਖਵਿੰਦਰ ਸੋਂਧ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲਈ ਹੈ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਸੋਂਧ ਸਾਹਿਬ ਉਮੀਦ ਕਰਦੇ ਹਾਂ ਬੜੀ ਪਿਆਰੀ ਜਿਹੀ ਸਵੇਰ ਸਿਡਨੀ ਚ ਵੀ ਇਸ ਵੇਲੇ ਚੜੀ ਹੋਣੀ ਹੈ ਤੇ ਤੁਸੀਂ ਮਾਣ ਰਹੇ ਹੋਵੋਗੇ ਉਸਨੂੰ ਤੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਫਤਿਹ ਬੁਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਕਹਿ ਰਹੇ ਨੇ ਕਿ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੇ ਸੁਣਾ ਰਹੇ ਸੁਖਪ੍ਰੀਤ ਕੌਰ ਜੀ ਬਰਾੜ ਸਾਹਿਬ ਤੇ ਸਰਬਜੀਤ ਹੁਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਹੀ ਹਰਮਨ ਰੇਡੀਓ ਪਰਿਵਾਰ ਨੂੰ ਵੀ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਜੀ ਮਾਇਕ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਤੇ ਆਪ ਸਭ ਦਾ ਦਿਨ ਬਹੁਤ ਹੀ ਵਧੀਆ ਹੋਵੇ ਇਹੀ ਅਰਦਾਸ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਤੁਹਾਡੀਆਂ ਇਹ ਜਿਹੜੀਆਂ ਅਰਦਾਸਾਂ ਤੁਹਾਡੀਆਂ ਸਵੇਰੇ ਸਵੇਰੇ ਬਲੈਸਿੰਗ ਮਿਲ ਜਾਂਦੀਆਂ ਤੇ ਬਸ ਪੁੱਛੋ ਨਾ ਸਾਡੇ ਵੱਲੋਂ ਵੀ ਜੀ ਇਹੀ ਅਰਦਾਸ ਕਿ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਖੁਸ਼ੀਆਂ ਤੇ ਹਾਸਿਆਂ ਦੇ ਨਾਲ ਭਰਪੂਰ ਰਵੇ ਪਰਮਾਤਮਾ ਮਿਹਰ ਕਰਨ ਜੀ ਯੋਗਾ ਲਵਾਣਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਭ ਨੂੰ ਤੇ ਕਹਿੰਦੇ ਗਾਣਾ ਸੁਣਾ ਦਿਓ ਜੀ ਅੱਜ ਦਿਨ ਵਧੀਆ ਲੰਘੂਗਾ ਓਏ ਹੋਏ ਠੀਕ ਹੈ ਜੀ ਜ਼ਰੂਰ ਗੀਤ ਜ਼ਰੂਰ ਚਲਾਵਾਂਗੇ ਅੱਜ ਦਿਨ ਵਧੀਆ ਲੰਘੂਗਾ ਲਓ ਜੀ ਤੁਹਾਡੀ ਫਰਮਾਇਸ਼ ਜਿਹੜੀ ਹੈ ਉਹ ਸਰਬਜੀਤ ਭਾਜੀ ਤੱਕ ਮੈਂ ਪਹੁੰਚਾ ਦਿੱਤੀ ਹੈ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਜਿਹੜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਅੱਛੇ ਦੋਸਤੋ ਕੋ ਢੂੰਢਣਾ ਮੁਸ਼ਕਿਲ ਹੋਤਾ ਹੈ ਛੋੜਨਾ ਔਰ ਵੀ ਮੁਸ਼ਕਿਲ ਔਰ ਭੁੱਲਣਾ ਨਾਮੁਮਕਿਨ ਬਿਲਕੁਲ ਠੀਕ ਹੈ ਜੀ ਸਹੀ ਗੱਲ ਹੈ ਇਹ ਬਹੁਤ ਔਖੀਆਂ ਗੱਲਾਂ ਨੇ ਜੀ ਚੰਗੇ ਦੋਸਤ ਜ਼ਿੰਦਗੀ ਚ ਲੱਭਣੇ ਵੀ ਔਖੇ ਆ ਤੇ ਫਿਰ ਉਹਨਾਂ ਨੂੰ ਛੱਡਣਾ ਵੀ ਔਖਾ ਹੁੰਦਾ ਤੇ ਫਿਰ ਉਹਨਾਂ ਨੂੰ ਭੁੱਲਣਾ ਤੇ ਨਾਮੁਮਕਿਨ ਹੁੰਦਾ ਬਿਲਕੁਲ ਜੀ ਇਹ ਤੁਸੀਂ ਬਿਲਕੁਲ ਠੀਕ ਕਿਹਾ ਜ਼ਿੰਦਗੀ ਦੇ ਉਹ ਦੋਸਤ ਜਿਹੜੇ ਬੇਸ਼ੱਕ ਕਿਤੇ ਪਿੱਛੇ ਰਹਿ ਜਾਣ ਤੁਹਾਡਾ ਉਹਨਾਂ ਨਾਲ ਜਿਹੜਾ ਵਾਹ ਵਾਸਤਾ ਵੀ ਨਾ ਰਵੇ ਪਰ ਫਿਰ ਵੀ ਉਹ ਤੁਹਾਡੀਆਂ ਯਾਦਾਂ ਦੇ ਵਿੱਚ ਜਿਉਂ ਦੇ ਤਿਉਂ ਰਹਿੰਦੇ ਨੇ ਕੋ ਜੀ ਅੱਜ ਦਾ ਦਿਨ ਬਹੁਤ ਖਾਸ ਹੈ 5 ਜੁਲਾਈ ਹੈ ਨਾ ਖਾਸ ਕਿਸ ਤਰ੍ਹਾਂ ਹੁਣ ਤੁਸੀਂ ਮੈਨੂੰ ਪੁੱਛਣਾ ਹੈ ਲਓ ਜੀ ਮੈਂ ਤੁਹਾਨੂੰ ਦੱਸਦੀ ਹਾਂ ਅੱਜ ਸਾਡੇ ਸਰਬਜੀਤ ਸਿੰਘ ਭਾਜੀ ਹੁਣਾਂ ਦਾ ਬਰਥਡੇ ਹੈ ਸੋ ਮੈਂ ਆਪਣੇ ਸਾਰੇ ਸਰੋਤਿਆਂ ਵੱਲੋਂ ਸਰਬਜੀਤ ਭਾਜੀ ਨੂੰ ਹੈਪੀ ਬਰਥਡੇ ਵਿਸ਼ ਕਰਦੀ ਹਾਂ ਤੇ ਹੁਣ ਤੁਸੀਂ ਸਾਰਿਆਂ ਨੇ ਦੱਸਣਾ ਕਿ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਸਰਬਜੀਤ ਭਾਜੀ ਲਈ ਅੱਜ ਹੈ ਨਾ ਕਿਉਂਕਿ ਉਹਨਾਂ ਨੇ ਆਪਣੇ ਲਈ ਤੇ ਆਪ ਗੀਤ ਕੋਈ ਲਾਉਣਾ ਨੀ ਇੰਨਾ ਮੈਨੂੰ ਪਤਾ ਆ ਪਰ ਚਲੋ ਜੀ ਅੱਜ ਅਸੀਂ ਗੀਤ ਲਗਾਉਣੇ ਨੇ ਸਰਬਜੀਤ ਭਾਜੀ ਦੇ ਲਈ ਸੋ ਤੁਸੀਂ ਮੈਨੂੰ ਫਰਮਾਇਸ਼ ਜਿਹੜੀ ਆ ਲਿਖ ਭੇਜੋ ਤੇ ਨਾਲ ਹੀ ਜੇ ਤੁਸੀਂ ਤੁਹਾਡੇ ਦਿਲ ਦੇ ਵਿੱਚ ਕੋਈ ਜਜ਼ਬਾਤ ਨੇ ਜੋ ਤੁਸੀਂ ਸਰਬਜੀਤ ਭਾਜੀ ਨੂੰ ਕਹਿਣਾ ਚਾਹੁੰਦੇ ਹੋ ਤੇ ਜ਼ਰੂਰ ਲਿਖ ਭੇਜੋ ਜੀ ਬਹੁਤ ਹੀ ਵਧੀਆ ਜਿਹੜੀ ਸਪੋਰਟ ਇੱਕ ਕਹਿ ਲੋ ਹਰਮਨ ਰੇਡੀਓ ਦੇ ਥੰਮ ਇੱਕ ਤਰ੍ਹਾਂ ਜਿਹੜੇ ਸਰਬਜੀਤ ਭਾਜੀ ਹੁਣੀ ਹੈਗੇ ਆ ਸੋ ਸਾਡਾ ਫਰਜ਼ ਬਣਦਾ ਜੀ ਅੱਜ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਨਾ ਤੇ ਨਾਲ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਗੀਤ ਸੰਗੀਤ ਵੀ ਸੁਣਨਾ ਤੇ ਬਾਕੀ ਤੁਸੀਂ ਮੈਨੂੰ ਦੱਸਣਾ ਕਿ ਅੱਜ ਕਿੱਦਾਂ ਦਾ ਮੌਸਮ ਹੈ ਸਾਡੇ ਤਾਂ ਜੀ ਬਿਲਕੁਲ ਖੀਰ ਪੂੜਿਆਂ ਵਾਲਾ ਮੌਸਮ ਬਣਿਆ ਹੋਇਆ ਹੈ ਤੇ ਜਾਂ ਫਿਰ ਚਾਹ ਦੇ ਨਾਲ ਅੱਜ ਪਕੌੜੇ ਬਣਨੇ ਨੇ ਕੁਛ ਤਾਂ ਕੁਛ ਜ਼ਰੂਰ ਹੋਣਾ ਝੜੀ ਲੱਗੀ ਹੋਈ ਹੈ 2-3 ਦਿਨ ਤੋਂ ਤੇ ਮੈਂ ਮੌਸਮ ਇੰਜੋਏ ਕਰ ਰਹੀ ਹਾਂ ਬਰਸਾਤ ਵਾਲਾ ਤੇ ਇੱਥੇ ਬੇਸ਼ੱਕ ਜੀ ਗੱਲ ਕਰੋ ਕਿ ਜਿਹੜਾ ਹਾੜ੍ਹ ਦਾ ਮਹੀਨਾ ਚੱਲ ਰਿਹਾ ਪਰ ਠੰਡ ਜਿਹੜੀ ਆ ਬਹੁਤ ਮਾਘ ਵਾਲੀ ਹੋਈ ਹੋਈ ਹੈ ਸੋ ਅੱਜ ਅਸੀਂ ਉਹ ਠੰਡ ਦੀਆਂ ਉਹ ਸਿਆਲ ਦੀਆਂ ਉਹ ਸਰਦੀ ਦੀਆਂ ਗੱਲਾਂ ਕਰਨੀਆਂ ਜੋ ਸਾਡੇ ਬਚਪਨ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਜੀ ਮਹੀਨਾ ਬੇਸ਼ੱਕ ਹਾੜ੍ਹ ਦਾ ਪਰ ਸਵਾਦ ਤਾਂ ਅਸੀਂ ਉਹੀ ਬਹੁਤ ਮਾਘ ਵਾਲਾ ਲੈ ਰਹੇ ਹਾਂ ਨਾ ਸੋ ਤੁਸੀਂ ਵੀ ਅੱਜ ਇਹ ਵੀ ਲਿਖ ਭੇਜਣਾ ਹੈ ਕਿ ਤੁਸੀਂ ਆਪਣੇ ਬਚਪਨ ਦੀਆਂ ਜਿਹੜੀਆਂ ਸਰਦੀਆਂ ਉਹਨਾਂ ਦੇ ਵਿੱਚੋਂ ਜੇ ਤੁਸੀਂ ਝਾਤ ਮਾਰੋ ਤੇ ਤੁਹਾਨੂੰ ਕੀ ਖਿਆਲ ਆਉਂਦਾ ਹੈ ਸਿਆਲਾਂ ਦੇ ਵਿੱਚ ਕੀ ਕਰੀਦਾ ਹੁੰਦਾ ਸੀ ਕੀ ਇਹੋ ਜਿਹੀਆਂ ਚੀਜ਼ਾਂ ਸੀ ਜਿਹੜੀਆਂ ਹੁਣ ਅਸੀਂ ਨਹੀਂ ਕਰ ਪਾਉਂਦੇ ਜਾਂ ਜਿਹੜੀਆਂ ਸਿਰਫ ਸਾਡੇ ਖਿਆਲਾਂ ਦੇ ਵਿੱਚ ਹੀ ਰਹਿ ਗਈਆਂ ਨੇ ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਸਾਂਝ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਪਾਉਣੀ ਹੈ ਤੇ ਨਾਲ ਹੀ ਬਰਾੜ ਸਾਹਿਬ ਨੂੰ ਉਡੀਕ ਰਹੀ ਹਾਂ ਮੈਂ ਜਿਵੇਂ ਹੀ ਉਹ ਆਉਂਦੇ ਨੇ ਤੇ ਅਸੀਂ ਖਬਰਾਂ ਦੇ ਉੱਤੇ ਵੀ ਜਿਹੜੀ ਅੱਜ ਗੱਲਬਾਤ ਹਮੇਸ਼ਾ ਦੀ ਤਰ੍ਹਾਂ ਕਰਨੀ ਹੈ ਲਓ ਜੀ ਬਰਾੜ ਸਾਹਿਬ ਮੇਰੇ ਨਾਲ ਨੇ ਜੀ ਸਾਡੇ ਨਾਲ ਸਾਂਝ ਪਾ ਚੁੱਕੇ ਨੇ ਸੋ ਉਹਨਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬਰਾੜ ਸਾਹਿਬ
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਸਾਰਿਆਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ
ਜੀ ਦਿਨ ਬਹੁਤ ਖੂਬਸੂਰਤ ਚੜਿਆ ਵਧੀਆ ਜੀ ਬਰਸਾਤ ਦਾ ਆਨੰਦ ਲੈ ਰਹੇ ਆ ਸੋ ਅੱਜ ਸਭ ਤੋਂ ਪਹਿਲਾਂ ਤੇ ਬਰਾੜ ਸਾਹਿਬ ਸਰਬਜੀਤ ਭਾਜੀ ਹੁਣਾਂ ਦਾ ਬਰਥਡੇ ਆ ਸੋ ਉਹਨਾਂ ਨੂੰ ਚਲੋ ਰਲ ਕੇ ਬਰਥਡੇ ਵਿਸ਼ ਕਰੀਏ ਪਹਿਲਾਂ ਤੇ ਅਸੀਂ
ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਮੁਬਾਰਕਾਂ ਸਰਬਜੀਤ ਹੋਰਾਂ ਨੂੰ ਤੇ ਉਮੀਦ ਕਰਦੇ ਆ ਪਰਮਾਤਮਾ ਇਹਨਾਂ ਦੀ ਜਿਹੜੀਆਂ ਸੇਵਾ ਲਈ ਇਹਨਾਂ ਦੀ ਉਮਰ ਬਹੁਤ ਲੰਮੀ ਕਰੇ ਤੇ ਸਮਾਜ ਸੇਵਾ ਚ ਇਵੇਂ ਹਿੱਸਾ ਪਾਉਂਦੇ ਰਹਿਣ
ਜੀ ਬਿਲਕੁਲ ਬਰਾੜ ਸਾਹਿਬ ਤੋ ਮੌਸਮ ਦੀ ਗੱਲ ਕਰ ਰਹੀ ਸੀ ਜੀ ਕਿ ਬੇਸ਼ੱਕ ਹਾੜ ਦਾ ਮਹੀਨਾ ਚੱਲ ਰਿਹਾ ਪਰ ਜਿਹੜਾ ਅੱਜ ਕੱਲ ਸਵਾਦ ਜਿਹੜਾ ਅਸੀਂ ਕੋਈ ਮਾਘ ਵਾਲਾ ਹੀ ਲੈ ਰਹੇ ਹਾਂ ਤੇ ਉਪਰੋਂ ਬਰਸਾਤ ਸੋ ਬਰਸਾਤ ਦਾ ਤੇ ਸਰਦੀਆਂ ਦੀਆਂ ਦੋਨਾਂ ਹੀ ਰੁੱਤਾਂ ਦਾ ਅਸੀਂ ਇਕੱਠਾ ਆਨੰਦ ਲੈ ਲੈਂਦੇ ਹਾਂ ਇੱਥੇ।
ਬਿਲਕੁਲ ਜੀ, ਕਾਫੀ ਇੱਕ ਕਨਫਿਊਜ਼ਨ ਜਾਂ ਜਦੋਂ ਲੋਕਾਂ ਨੂੰ ਕਿਸੇ ਨੂੰ ਦੱਸਦੇ ਆ ਵੀ ਸਾਡੇ ਸਰਦੀਆਂ ਦੇ ਵਿੱਚ ਜਿਹੜਾ ਬਰਸਾਤ ਪੈਂਦੀ ਆ ਤਾਂ ਉਹ ਕਾਫੀ ਇਸ ਚੀਜ਼ ਦੁਚਿੱਤੀ ਚ ਹੁੰਦੇ ਆ ਵੀ ਇਹ ਕਿਹੋ ਜਿਹਾ ਮੌਸਮ ਹੋਇਆ ਵੀ ਸਰਦੀਆਂ ਦੇ ਵਿੱਚ ਬਰਸਾਤ, ਪਰ ਇਹ ਕੁਦਰਤ ਦਾ ਇੱਕ ਸਰਕਲ ਆ ਜੀ। ਉਸ ਸਰਕਲ ਤਹਿਤ ਆਸਟ੍ਰੇਲੀਆ ਦੀ ਜਿਹੜੀ ਭੂਗੋਲਿਕ ਸਥਿਤੀ ਇਹ ਜੀ ਆ ਵੀ ਇੱਥੇ ਫਿਰ ਸਰਦੀਆਂ ਦੇ ਵਿੱਚ ਹੀ ਜਿਹੜੀ ਬਰਸਾਤ ਹੁੰਦੀ ਆ। ਪਰ ਇੱਧਰ ਜੇ ਮੈਂ ਗੱਲ ਕਰਾਂ ਰਿਵਰਲੈਂਡ ਦੀ ਤਾਂ ਰਿਵਰਲੈਂਡ ਦੇ ਵਿੱਚ ਜਿਹੜੀ ਐਤਕੀ ਬਰਸਾਤ ਨੇ ਘੁੰਡੀ ਕੱਢਿਆ ਹੋਇਆ, ਰਾਤੀ ਥੋੜੇ ਬਹੁਤ ਸ਼ਾਵਰ ਆਏ ਸਨ, ਅੱਜ ਵੀ ਪੋਸੀਬਲ ਸ਼ਾਵਰ ਦੱਸੇ ਆ, ਪਰ ਆਉਣ ਵਾਲਾ ਸਾਰਾ ਹੀ ਹਫ਼ਤਾ ਜਿਹੜੀ ਫਰੋਸਟ ਦੱਸੀ ਆ ਤੇ ਕਾਫੀ ਜਿਹੜਾ ਟੈਂਪਰੇਚਰ ਆ ਮਾਈਨਸ ਦੇ ਵਿੱਚ ਵੀ ਚਲਾ ਜਾਊਗਾ। 11 ਜੁਲਾਈ ਨੂੰ ਜਿਹੜਾ ਟੈਂਪਰੇਚਰ ਆ ਮਾਈਨਸ 1 ਡਿਗਰੀ ਦਿਖਾਇਆ ਜਾ ਰਿਹਾ ਤੇ 10 ਜੁਲਾਈ ਨੂੰ 0 ਡਿਗਰੀ ਦਿਖਾਇਆ ਜਾ ਰਿਹਾ। ਸੋ ਜਿਹੜਾ ਟੈਂਪਰੇਚਰ ਕਾਫੀ ਡਾਊਨ ਰਹਿਣਾ ਅਗਲਾ ਸਾਰਾ ਆਉਣ ਵਾਲਾ ਵੀਕ, ਤੇ ਤਕਰੀਬਨ ਜਿਹੜਾ ਖਾਸ ਕਰਕੇ ਛੋਟੇ ਬੱਚਿਆਂ ਨੂੰ ਤੇ ਫਸਲਾਂ ਨੂੰ ਤੇ ਜ਼ਿਮੀਦਾਰਾਂ ਨੂੰ ਉਹਨਾਂ ਲਈ ਥੋੜਾ ਬਹੁਤ ਕਿਤੇ ਨਾ ਕਿਤੇ ਸੰਭਾਲ ਰੱਖਣ ਵਾਲਾ ਟਾਈਮ ਆਵੇਗਾ।
ਜੀ ਬਿਲਕੁਲ ਸਰਾਜ ਸਾਹਿਬ, ਤੇ ਲੋ ਜੀ ਜਿਹੜੀਆਂ ਸੁਰਖੀਆਂ ਅਖਬਾਰਾਂ ਦੀਆਂ ਉਹ ਮੇਰੇ ਅੱਗੇ ਨੇ ਤੇ ਸੁਰਖੀਆਂ ਮੈਂ ਪੜ੍ਹਨੀਆਂ, ਉਹਨਾਂ ਦਾ ਮੰਥਨ ਜਿਹੜਾ ਵਿਰਾਟ ਸਾਹਿਬ ਤੁਸੀਂ ਕਰਨਾ ਹੈ। ਸੋ ਅੱਜ ਦੀ ਜਿਹੜੀ ਮੇਨ ਖਬਰ ਮੈਨੂੰ ਦਿਸ ਰਹੀ ਹੈ ਉਹ ਜੀ SYL ਦੇ ਮੁੱਦੇ ਤੇ ਹੈ ਜੀ। ਸੋ SYL ਤੇ ਕੈਪਟਨ ਨੇ ਕਹਿੰਦੇ ਕਿ ਰਾਜਨਾਥ ਦਾ ਜਿਹੜਾ ਸਹਿਯੋਗ ਹੈ ਉਹ ਮੰਗਿਆ ਹੈ। ਸੋ 11 ਨੂੰ ਸੁਪਰੀਮ ਕੋਰਟ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਹਿਯੋਗ ਜਿਹੜਾ ਕਰਨ।
ਦੇਖੋ ਹਾਲਾਤ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਦਤਰ ਹੋਣ ਦੀ ਆਸ ਦਿਖਾਈ ਦੇ ਰਹੀ ਹੈ, ਕਿਉਂਕਿ ਇਹ ਮੁੱਦਾ ਤਕਰੀਬਨ ਪਿਛਲੇ 35-40 ਸਾਲਾਂ ਤੋਂ ਸਿਆਸੀ ਲੋਕ ਬਣਾਉਂਦੇ ਆ ਰਹੇ ਆ ਤੇ ਹੁਣ ਫੇਰ ਜਿਹੜੀ ਸੁਪਰੀਮ ਕੋਰਟ ਦੀ ਦੇ ਵਿੱਚ ਕੇਸ ਹੋਣ ਕਰਕੇ 11 ਤਰੀਕ ਨੂੰ ਜਿਹੜੀ ਸੁਣਵਾਈ ਹੋਣੀ ਆ ਉਹਦੇ ਲਈ ਫੇਰ ਸਿਆਸੀ ਜਿਹੜੇ ਆਪੋ ਆਪਦੇ ਕਮਰ ਕਸੇ ਕੱਸ ਲਏ ਆ, ਜਿੱਥੇ ਪੰਜਾਬ ਸਰਕਾਰ ਆਪਦੇ ਪਾਣੀ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਉੱਥੇ ਦੂਜੇ ਪਾਸੇ ਜਿਹੜੀ ਹਰਿਆਣਾ ਸਰਕਾਰ ਆ ਉਹ ਪਾਣੀ ਲੈਣ ਲਈ ਜ਼ੋਰ ਪਾਏਗੀ ਤੇ ਜਿਹੜੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਉਹ ਇਸ ਮਸਲੇ ਨੂੰ ਰੌਲਾ ਗੌਲਾ ਤੇ ਆਪਦੀ ਜਿਹੜਾ ਕ੍ਰੈਡਿਟ ਲੈਣ ਲਈ ਯੂਜ਼ ਕਰੇਗੀ। ਇਹ ਚ ਕਲੀਅਰ ਕੱਟ ਹੋ ਗਿਆ ਜੀ, ਇਨਲੋ ਨੇ ਜਿਹੜੀ ਕਿ ਆਪਣੇ ਚੁਟਾਲਾ ਸਾਹਿਬ ਦੀ ਪਾਰਟੀ ਆ ਉਹਨਾਂ ਨੇ ਅਨਾਊਂਸ ਕਰ ਦਿੱਤਾ ਜੀ ਵੀ ਕੋਈ ਵੀ ਪੰਜਾਬ ਦੀ ਗੱਡੀ ਹਰਿਆਣੇ ਵੀ ਦੀ ਲੰਘਣ ਨਹੀਂ ਦੇਵਾਂਗੇ। ਇਹ ਇੱਕ ਹਥਿਆਰ ਆ ਹਰਿਆਣੇ ਕੋਲੇ, ਕਿਉਂਕਿ ਹਰਿਆਣੇ ਦਾ ਜਿਹੜਾ ਦੀ ਕਨੈਕਟੀਵਿਟੀ ਦਿੱਲੀ ਨਾਲ ਆ ਜਿਹੜੀ ਬਾਇਆ ਪੰਜਾਬ ਆ ਮੋਸਟ ਆਫ ਸਾਰੇ ਏਰੀਆ ਦੇ ਵਿੱਚ ਜੇ ਗੱਲ ਕਰੀਏ ਤਾਂ ਉਹ ਕਨੈਕਟੀਵਿਟੀ ਨੂੰ ਕਿਤੇ ਨਾ ਕਿਤੇ ਉਹ ਤੋੜਨਾ ਚਾਹੁੰਦੇ ਆ ਤੇ ਉਹ ਚਾਹੁੰਦੇ ਆ ਵੀ ਅਸੀਂ ਇਹ ਨਾ ਅਸੀਂ ਇਹਨੂੰ ਲੰਘਣ ਦੇਈਏ ਤਾਂ ਕਿ ਤਕਲੀਫ ਹੋਵੇ ਇਹਨਾਂ ਨੂੰ। ਜਦੋਂ ਕੋਈ ਤਕਲੀਫ ਮਹਿਸੂਸ ਹੋਊਗੀ ਤਾਂ ਉਹ ਆਪੇ ਹੀ ਕੋਈ ਨਾ ਕੋਈ ਉਹਦਾ ਰਾਹ ਰਸਤਾ ਲੱਭ ਲੈਣਗੇ। ਪਰ ਮੈਨੂੰ ਲੱਗਦਾ ਵੀ ਜਿਹੜੇ ਪਾਣੀਆਂ ਦੇ ਮੁੱਦੇ ਆ ਇਹਨਾਂ ਮੁੱਦਿਆਂ ਦੇ ਉੱਤੇ ਜੇ ਅਸੀਂ ਕਹੀਏ ਵੀ ਟ੍ਰੈਫਿਕ ਰੋਕਣਾ ਜਾਂ ਆਮ ਜਨ ਜੀਵਨ ਨੂੰ ਪ੍ਰਭਾਵਿਤ ਕਰਨਾ ਉਹ ਕੋਈ ਬਾਹਲੀ ਸਿਆਣਪ ਤੇ ਚੰਗੀ ਗੱਲ ਨਹੀਂ ਹੈ। ਅੱਜ ਆਮ ਜਨ ਜੀਵਨ ਦਾ ਜਿਹੜਾ ਹੋ ਸਕਦਾ ਤੁਹਾਨੂੰ ਸਾਥ ਦੇਵੇ, ਆਮ ਲੋਕ ਤੁਹਾਨੂੰ ਸਾਥ ਦੇਣ, ਪਰ ਜੇ ਆਮ ਲੋਕਾਂ ਦੇ ਜੀਵਨ ਚ ਖਰ ਲਾਉਂਦੀ ਆ ਤਾਂ ਉਹ ਫਿਰ ਕਿਵੇਂ ਸਾਥ ਦੇਊਗਾ ਤੇ ਇਹ ਔਖਾ ਹੋ ਜਾਣਾ ਫਿਰ। ਇਸ ਕਰਕੇ ਜਿਹੜੀ ਮੇਨ ਜਿਹੜੀ ਸਮੱਸਿਆ ਇਹੀ ਆਉਣੀ ਆ ਵੀ ਜੇ ਤੁਸੀਂ ਇੱਕ ਸੱਪ ਵੀ ਮਾਰੋ ਤੇ ਸੋਟੀ ਵੀ ਬਚਾਓ, ਪਾਣੀ ਦੇ ਮੁੱਦਿਆਂ ਨੂੰ ਹੱਲ ਕਰੋ। ਕੈਪਟਨ ਨੇ ਥੋੜਾ ਜਿਹਾ ਸੁਰ ਨਰਮ ਦਿਖਾਇਆ ਅੱਜ ਤੇ ਉਹਨੇ ਇਹ ਗੱਲ ਕਹੀ ਆ, ਉਹਨੇ ਇਹ ਨਹੀਂ ਕਿਹਾ ਜਿਵੇਂ ਅਕਸਰ ਕਹਿੰਦੇ ਹੁੰਦੇ ਆ ਵੀ ਮੈਂ ਪਾਣੀ ਨਹੀਂ ਦੇਣਾ, ਪਰ ਉਹਨਾਂ ਨੇ ਇਹ ਕਿਹਾ ਵੀ ਇਹਦੇ ਤੇ ਵਿਚਾਰਾਂ ਕਰਨੀਆਂ ਪੈਣਗੀਆਂ। ਜਿਹੜਾ ਜਦੋਂ ਪਾਣੀ ਦਾ ਸਮਝੌਤਾ ਹੋਇਆ ਸੀ ਉਸ ਟਾਈਮ ਚ ਕਿੰਨਾ ਪਾਣੀ ਸੀਗਾ ਸਾਡੇ ਕੋਲੇ, ਸਟੋਰੇਜ ਕਿੰਨਾ ਸੀ ਸਾਡੇ ਕੋਲੇ, ਕਿੰਨਾ ਕਿਊਬਿਕ ਪਾਣੀ ਵਹਿੰਦਾ ਸੀਗਾ, ਤਾਂ ਉਸ ਮੁਤਾਬਕ ਜਿਹੜੀ ਪਰਸੈਂਟੇਜ ਦਿੱਤੀ ਦੇਣੀ ਸੀਗੀ। ਪਰ ਅੱਜ ਪਾਣੀ ਪਹਿਲਾਂ ਹੀ ਘਟ ਗਿਆ, ਜ਼ਮੀਨ ਬੰਜਰ ਹੋ ਗਈ ਆ ਪਾਣੀ ਦੇ ਥੱਲੋਂ, ਧਰਤੀ ਥੱਲੜਾ ਪਾਣੀ ਖਤਮ ਹੋ ਗਿਆ। ਸੋ ਇਹਨਾਂ ਚੀਜ਼ਾਂ ਨੂੰ ਦੁਬਾਰੇ ਵਿਚਾਰਨਾ ਪੈਣਾ। ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਜਿਹੜਾ ਮੁੱਦਾ ਰੱਖਿਆ ਤੇ ਉਹਨਾਂ ਨੇ ਰਾਜਨਾਥ ਹੋਰਾਂ ਨੂੰ ਕਿਹਾ ਵੀ ਸਾਨੂੰ ਸਹਿਯੋਗ ਦਿਓ। ਪਰ ਮੈਨੂੰ ਲੱਗਦਾ ਵੀ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਸਹਿਯੋਗ ਨਹੀਂ, ਜੇ ਉਹ ਚਾਹੇ ਤਾਂ ਉਹ ਨਿਬੇੜ ਸਕਦਾ ਸਾਰੇ ਮਸਲੇ ਨੂੰ ਨਿਬੇੜ ਸਕਦਾ, ਪਰ ਰੌਲਾ ਤਾਂ ਇਹ ਆ ਵੀ ਜਿਹੜੀ ਸਰਕਾਰ ਆ ਉਹ ਕਿਤੇ ਨਾ ਕਿਤੇ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਤੇ ਕਾਂਗਰਸ ਇਧਰ ਕਾਬਜ ਹੋਈ ਆ ਪੰਜਾਬ ਦੇ ਵਿੱਚ ਤੇ ਬੀਜੇਪੀ ਦੀ ਹਾਲਤ ਖਸਤਾ ਹੋਈ ਆ। ਸੋ ਬੀਜੇਪੀ ਇਸ ਮਸਲੇ ਨੂੰ ਕਿਸੇ ਵੀ ਢੰਗ ਨਾਲ ਆਪਦੇ ਅਗੇਂਸਟ ਨਹੀਂ ਲਿਜਾਣ ਦੇਊਗੀ ਜਿਹਦੇ ਵਿੱਚ ਕਿ ਇਹ ਹੋਵੇ ਵੀ ਕਾਂਗਰਸ ਪੰਜਾਬ ਦੇ ਵਿੱਚ ਵੀ ਬੀਜੇਪੀ ਕਮਜ਼ੋਰ ਹੋਵੇ ਤੇ ਜਾ ਕੇ ਹਰਿਆਣੇ ਦੇ ਵਿਚ ਵੀ ਕਿਤੇ ਨਾ ਕਿਤੇ ਬੀਜੇਪੀ ਨੁਕਸਾਨ ਖਾ ਲੇ। ਸੋ ਦੋਨੇ ਪਾਸੇ ਸੋਚਣਾ ਪੈਣਾ। ਮੈਨੂੰ ਨੀ ਲੱਗਦਾ ਵੀ ਰਾਜਨਾਥ ਸਿੰਘ ਕੋਈ ਹੱਕ ਦੀ ਗੱਲ ਕਰਨਗੇ ਜਾਂ ਕੋਈ ਕੈਪਟਨ ਦੇ ਨਾਲ ਖੜਨਗੇ। ਇਹ ਤਾਂ ਇੱਕ ਸੰਭੋਲਿਕ ਤੌਰ ਦੇ ਉੱਤੇ, ਇਹ ਨੀ ਹੈ ਵੀ ਕਈ ਵਾਰੀ ਇਹ ਹੁੰਦਾ ਵੀ ਕਿਸੇ ਨੂੰ ਨਾਰਾਜ਼ ਕਰਨਾ ਬਿਹਤਰ ਆ ਉਹਨੂੰ ਉਹਦਾ ਸਹਿਯੋਗ ਮੰਗ ਲਿਆ ਜਾਂਦਾ, ਜਾਂ ਕੋਈ ਦੇਖੀਏ ਵੀ ਉਹ ਬੰਦਾ ਵਿਰੋਧ ਤਾਂ ਕਰੂਗਾ ਤਾਂ ਉਦੋਂ ਬਿਹਤਰ ਹੀ ਆ ਵੀ ਉਹਦਾ ਪਹਿਲਾਂ ਹੀ ਸਹਿਯੋਗ ਮੰਗ ਲਓ। ਜੇ ਸਹਿਯੋਗ ਮੰਗ ਲਿਆ ਤਾਂ ਫੇਰ ਬਸ ਉਹ ਬੰਦਾ ਹੋਰ ਨੀ ਤਾਂ ਵਿਰੋਧ ਤਾਂ ਨਹੀਂ ਕਰੂਗਾ ਨਾ।
ਜੀ ਬਿਲਕੁਲ ਰਾਜ ਸਾਹਿਬ, ਮੈਨੂੰ ਮੈਸੇਜ ਆ ਰਹੇ, ਮੈਂ ਨਾਲ ਦੀ ਨਾਲ ਮੈਸੇਜ ਵੀ ਲੈ ਲਵਾਂ। ਸੋ ਰਣਜੀਤ ਸਿੰਘ ਰੇਵਾਈਟ ਵਾਲੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ। ਜੀ ਰਣਜੀਤ ਸਿੰਘ ਰੇਵਾਈਟ ਵਾਲੇ ਨੇ ਸਾਂਝ ਪਾਈ ਅਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ। ਤੇ ਹਰਵਿੰਦਰ ਸਿੰਘ ਨਾਨੂਆ ਵੀ ਜਿਹੜੇ ਆ ਬਲੈਕ ਟਾਊਨ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਕਹਿੰਦੇ ਕਿ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਗੋਇੰਗ ਵੈਰੀ ਵੈਲ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਰਾਜਵਿੰਦਰ ਸਿੰਘ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਕਿ ਆਪ ਪਛਾਣੇ ਸੋ ਸਭ ਗੁਣ ਜਾਣੇ, ਜੋ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਉਹ ਸਮੂਹ ਨੇਕੀਆਂ ਨੂੰ ਸਮਝ ਲੈਂਦਾ ਹੈ। ਸੋ ਇਸ ਵਿਚਾਰ ਦੇ ਨਾਲ ਇਹਨਾਂ ਨੇ ਜਿਹੜੀ ਅੱਜ ਦੀ ਇਹ ਸਵੇਰ ਸ਼ੁਭ ਸਵੇਰ ਕਿਹਾ ਜੀ ਸਾਰਿਆਂ ਨੂੰ। ਬਹੁਤ ਹੀ ਪਿਆਰੀ ਫੋਟੋ ਬਣਾਈ ਹੋਈ ਹੈ, ਉਹਦੇ ਵਿੱਚ ਆਪਣੇ ਚਿਹਰੇ ਨੂੰ ਹੱਥਾਂ ਵਿੱਚ ਫੜਿਆ ਹੋਇਆ ਤੇ ਚਿਹਰੇ ਦੀ ਜਗ੍ਹਾ ਤੇ ਕਿਤਾਬ ਲਗਾਈ ਹੋਈ ਹੈ, ਯਾਨੀ ਇੱਕ ਬੰਦਾ ਆਪਣੀ ਹੀ ਆਪ ਨੂੰ ਕਿਤਾਬ ਵਾਂਗੂ ਪੜ੍ਹ ਰਿਹਾ ਹੈ। ਸੋ ਬਹੁਤ ਹੀ ਖੂਬਸੂਰਤ ਵਿਚਾਰ ਹੈ ਜੀ। ਤੇ ਜੋਗਿੰਦਰ ਸਿੰਘ ਸੋਹੀ ਹੋਣਾ ਨੇ ਜੀ ਸਿਡਨੀ ਤੋਂ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਬਰਾੜ ਸਾਹਿਬ ਤੇ ਹਰਮਨ ਰੇਡੀਓ ਨੂੰ, ਕਹਿੰਦੇ ਫੈਮਿਲੀ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇੰਜੋਇੰਗ ਯੋਰ ਪ੍ਰੋਗਰਾਮ। ਤੇ ਇਹਨਾਂ ਨੇ ਜਸਟਿਨ ਟਰੂਡੋ ਦੀ ਇੱਕ ਫੋਟੋ ਜਿਹੜੀ ਆ ਉਹ ਸਾਂਝੀ ਕੀਤੀ ਹੈ ਜਿੱਥੇ ਉਹ ਬਾਕੀ ਪੰਜਾਬੀ ਭਾਈਚਾਰੇ ਨਾਲ ਸਿਰ ਤੇ ਸਰੂਪਾ ਬਣ ਕੇ ਖੜੇ ਹੋਏ ਨੇ। ਉਹਨਾਂ ਨੇ ਲਿਖਿਆ ਹੈ ਕਿ ਦੁਨੀਆਂ ਦੇ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਐਲਾਨ ਕਿ ਸਿੱਖ ਦੀ ਦਸਤਾਰ ਲਾਉਣ ਵਾਲੇ ਨੂੰ 10 ਮਹੀਨੇ ਦੀ ਜੇਲ, ਮੈਨ ਸੈਂਟ ਟੂ ਜੇਲ ਫੋਰ 10 ਮੰਥਸ ਹੂ ਅਟੈਕ ਸਿੱਖ ਇਨ ਕੈਨੇਡਾ। ਸੋ ਆਪਾਂ ਬੜੇ 15 ਅਗਸਤ 26 ਜਨਵਰੀ ਨੂੰ ਦੇਸ਼ ਦੇ ਝੰਡੇ ਸ਼ੇਅਰ ਕਰਦੇ ਹਾਂ ਕਿ ਆਪਣੇ ਕਹਿੰਦੇ ਆਪਣੇ ਵਾਲਿਆਂ ਨੇ ਕੀ ਕੀਤਾ ਹੈ। ਸੋ ਇੱਥੇ ਇਹਨਾਂ ਨੇ ਇੱਕ ਸਿੱਖ ਕਮਿਊਨਿਟੀ ਵੱਲੋਂ ਹੋ ਕੇ ਗੱਲ ਕੀਤੀ ਹੈ ਬਰਾੜ ਸਾਹਿਬ
ਜੀ। ਬਿਲਕੁਲ, ਪਿਛਲੇ ਸਾਲ ਮੈਨੂੰ ਵੀ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਜਾਣ ਦਾ ਮੌਕਾ ਮਿਲਿਆ ਸੀ ਤੇ ਅਸੀਂ ਜਸਟਿਨ ਟਰੂਡੋ ਦੇ ਜਿਹੜੀ ਲਾਈਵ ਜਿਹੜੀ ਸੁਣੀ ਸੀ, ਲੋਕਾਂ ਦੀ ਫੀਡਬੈਕ ਸੁਣੀ ਸੀ, ਲੋਕ ਕੀ ਸੋਚਦੇ ਆ ਜਸਟਿਨ ਬਾਰੇ, ਤਾਂ ਉਹ ਕਾਫੀ ਜਿਹੜਾ ਖਾਸ ਕਰਕੇ ਸਿੱਖ ਧਰਮ ਦੀ ਜੇ ਗੱਲ ਕਰੀਏ ਤਾਂ ਕਾਫੀ ਉਹ ਚੰਗਾ ਸਮਝਦੇ ਆ ਜਸਟਿਨ ਨੂੰ। ਤੇ ਜਸਟਿਨ ਨੇ ਸਿੱਖ ਧਰਮ ਤੋਂ ਜਿਹੜੀ ਰਿਟਰਨ ਦੇ ਵਿੱਚ ਮਾਫੀ ਮੰਗੀ ਸੀ, ਖਾਸ ਕਰਕੇ ਜਿਹੜੀ ਇੱਕ 100 ਸਾਲ ਤੋਂ ਵੀ ਪੁਰਾਣੇ ਹੋਏ ਕਾਮਾ ਗਾਟਾ ਮਾਰੂ ਦੇ ਮਾਮਲੇ ਦੀ ਜੇ ਗੱਲ ਕਰੀਏ ਤਾਂ ਮੇਰੇ ਕੋਲੇ ਉਹ ਰਿਟਰਨ ਦੇ ਵਿੱਚ ਲੈਟਰ ਵੀ ਮੈਨੂੰ ਮਿਲਿਆ ਤੇ ਜਿਹੜੇ ਲੈਟਰ ਦੇ ਵਿੱਚ ਮੈਂ ਉਹਨਾਂ ਨੇ ਬੰਨੀ ਰਿਟਰਨ ਦੇ ਵਿੱਚ ਤੇ ਆਪ ਖੁਦ ਪਾਰਲੀਮੈਂਟ ਦੇ ਵਿੱਚ ਖੜ ਕੇ ਮਾਫੀ ਮੰਗੀ ਸੀ ਉਸ ਵਰਤਾਰੇ ਲਈ। ਸੋ ਜੇ ਨੌਜਵਾਨ ਹੈ ਜੀ, ਚੰਗਾ ਤੇ ਐਨਰਜਿਕ ਹੈ, ਕਾਫੀ ਜਿਹੜੀ ਉਹ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਤੇ ਖਾਸ ਕਰਕੇ ਫਿਰ ਸਾਡੇ ਲਈ ਤਾਂ ਚੰਗਾ ਹੈਗਾ ਹੀ ਹੈ ਜੋ ਸਾਡੇ ਧਰਮ ਦੀ ਗੱਲ ਕਰਦਾ। ਤੇ ਜੇ ਹੁਣ ਪੱਗ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕੋਈ ਇਹੋ ਜਿਹਾ ਵਿਸ਼ਾ ਲੈ ਕੇ ਆਉਂਦਾ ਤਾਂ ਬਹੁਤ ਵਧੀਆ, ਤੇ ਉਹ ਪੰਜਾਬ ਦੇ ਵਿੱਚ ਵੀ ਹੁਣ ਸੋਚਣਾ ਪੈਣਾ, ਭਾਰਤ ਦੇ ਵਿੱਚ ਹੋਰਾਂ ਮੁਲਕਾਂ ਦੇ ਵਿੱਚ ਵੀ ਸੋਚਣੀ ਪੈਣੀ ਹੈ ਗੱਲ। ਇਹ ਇਕੱਲੇ ਅਸੀਂ ਸਿੱਖ ਧਰਮ ਲਈ ਨਹੀਂ ਕਹਿੰਦੇ, ਅਸੀਂ ਇਹ ਪੱਗ ਜਾਂ ਦਸਤਾਰ ਦੀ ਗੱਲ ਉਹਨਾਂ ਸਾਰੇ ਲੋਕਾਂ ਲਈ ਆ, ਚਾਹੇ ਉਹ ਟੋਪੀ ਆ ਜਿਹਨਾਂ ਲਈ ਸਿਰ ਦੀ ਸ਼ਾਨ ਆ, ਕੋਈ ਵੀ ਸਿਰ ਦਾ ਤਾਜ ਆ, ਉਹਨਾਂ ਸਾਰਿਆਂ ਲਈ ਇਹ ਕਾਨੂੰਨ ਹੋਣਾ ਚਾਹੀਦਾ। ਕਿਸੇ ਇਹ ਨਹੀਂ ਹੋਣਾ ਚਾਹੀਦਾ ਵੀ ਜੇ ਪੱਗ ਦਾ ਬਣ ਗਿਆ ਤਾਂ ਟੋਪੀ ਤੁਸੀਂ ਲਾ ਸਕਦੇ ਹੋ, ਕਿਸੇ ਦੀ ਮਰਜ਼ੀ ਲਾ ਦਿਓ, ਇਹ ਨਹੀਂ ਹੋਣਾ ਚਾਹੀਦਾ। ਜਿਹੜਾ ਵੀ ਧਰਮ, ਜੋ ਵੀ ਜਿਹੜੀ ਚੀਜ਼ ਸਤਿਕਾਰ ਨਾਲ ਸਿਰ ਦੇ ਉੱਤੇ ਆਪਦਾ ਢਾਕਦਾ ਉਹਦਾ ਸਤਿਕਾਰ ਹੋਣਾ ਚਾਹੀਦਾ।
ਬਿਲਕੁਲ ਬਰਾੜ ਸਾਹਿਬ, ਕਿਉਂਕਿ ਜਿਹੜੇ ਮੈਨੂੰ ਲੱਗਦਾ ਕਿ ਜਿਹੜੀ ਪੱਗ ਹੈ ਉਹ ਸਿਰਫ ਇੱਕ ਸਿੱਖ ਧਰਮ ਦੇ ਨਾਲ ਹੀ ਸੰਬੰਧਿਤ ਨਹੀਂ ਹੈ। ਦੇਖਿਆ ਜਾਵੇ ਤੇ ਆਪਣੇ ਇੰਡੀਆ ਦੇ ਵਿੱਚ ਹੀ ਦੇਖਿਆ ਜਾਵੇ ਤੇ ਹਰਿਆਣਵੀ ਉਹਨਾਂ ਦੀ ਉਹ ਵੀ ਪੱਗ ਬੰਨਦੇ ਆ, ਹਾਂ ਉਹਨਾਂ ਦੇ ਬੰਨਣ ਦਾ ਸਟਾਈਲ ਕੁਛ ਹੋਰ ਹੈ, ਜਾਂ ਮਰਾਠੇ ਹੋ ਗਏ ਮਹਾਰਾਸ਼ਟਰ ਦੇ ਵਿੱਚ। ਸੋ ਇੱਕ ਟ੍ਰੈਡੀਸ਼ਨ ਹੈ, ਉਹ ਇਹਨੂੰ ਇੱਕ ਇੱਜ਼ਤ ਦਾ ਦਰਜਾ ਦਿੱਤਾ ਜਾਂਦਾ ਪੱਗ ਨੂੰ। ਸੋ ਬਿਲਕੁਲ, ਤੇ ਇੰਦਰਪਾਲ ਸਿੰਘ ਹੋਣਾ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਰੇਡੀਓ ਪਰਿਵਾਰ ਨੂੰ ਤੇ ਸਰਬਜੀਤ ਭਾਜੀ ਨੂੰ ਜਨਮ ਦਿਨ ਦੀਆਂ, ਕਹਿੰਦੇ ਬਹੁਤ ਬਹੁਤ ਮੁਬਾਰਕਾਂ। ਤੇ ਨਾਲ ਹੀ ਮੈਸੇਜ ਇਹਨਾਂ ਨੇ ਭੇਜਿਆ, ਕਹਿੰਦੇ ਕਿ ਰਿਸ਼ਤੇ ਬਚਾਓ, ਆਕੜਾ ਘਟਾਓ ਤੇ ਪਿਆਰ ਵਧਾਓ। ਸੋ ਬਹੁਤ ਵਧੀਆ ਗੱਲ ਹੈ, ਬਿਲਕੁਲ ਜੀ, ਆਕੜਾ ਹੀ ਰਹਿ ਗਈਆਂ, ਰਿਸ਼ਤੇ ਘਟਦੇ ਜਾ ਰਹੇ ਨੇ ਜੀ ਵਿਰਾਜ ਸਾਹਿਬ।
ਬਹੁਤ ਹੀ ਸਰਲ ਭਾਸ਼ਾ, ਬਹੁਤ ਹੀ ਸਰਲ ਭਾਸ਼ਾ ਦੀ ਇਹ ਗੱਲ ਹੈ ਜੀ, ਵੀ ਰਿਸ਼ਤੇ ਜੇ ਆਕੜ ਬੰਦਾ ਘਟਾ ਲੇ, ਹੋਮਿਓ ਮਾਰ ਲੇ, ਤਾਂ ਰਿਸ਼ਤੇ ਆਟੋਮੈਟਿਕਲੀ ਬਹੁਤ ਅੱਗੇ ਵੱਧ ਜਾਂਦੇ ਆ ਤੇ ਬਹੁਤ ਨਿਭ ਜਾਂਦੇ ਆ। ਜਿੱਥੇ ਹੋਮਿਓ ਆੜੇ ਆ ਜਾਂਦੀ ਆ, ਜਿੱਥੇ ਕਿਤੇ ਨਾ ਕਿਤੇ ਆਕੜ ਆੜੇ ਆ ਜਾਂਦੀ ਆ, ਤੇ ਆਪਦੀ ਆਕੜ ਦੇ ਵਿੱਚ ਇੱਕ ਨਿੱਕੀ ਜਿਹੀ ਚੀਜ਼ ਮੰਗੇ ਤਾਂ ਉਹ ਵੀ ਨਹੀਂ ਦੇ ਰਿਹਾ ਕੋਈ ਬੰਦਾ, ਤਾਂ ਫਿਰ ਇਹਦਾ ਮਤਲਬ ਆ ਵੀ ਉਹ ਕਿਤੇ ਨਾ ਕਿਤੇ ਰਿਸ਼ਤਾ ਨਿਭਾਉਣਾ ਹੀ ਨਹੀਂ ਚਾਹੁੰਦਾ। ਸੋ ਰਿਸ਼ਤੇ ਨਿਭਾਉਣ ਲਈ ਸਾਨੂੰ ਹੋਮਿਓ ਤੈਗਣਾ ਚਾਹੀਦਾ।
ਬਿਲਕੁਲ, ਕਈ ਵਾਰੀ ਏਦਾਂ ਹੁੰਦਾ ਪ੍ਰਾਣ ਸਾਹਿਬ ਕਿ ਤੁਸੀਂ ਅੰਦਰੋਂ ਚਾਹੁੰਦੇ ਹੁੰਦੇ ਆ ਕਿ ਨਹੀਂ ਆਕੜ ਕਰਨੀ ਨਾ, ਨਹੀਂ ਈਗੋ ਰੱਖਣੀ, ਪਰ ਫਿਰ ਦੋਨੇ ਪਾਸੇ ਏਦਾਂ ਹੁੰਦਾ ਕਿ ਉਹ ਵੀ ਰਿਸ਼ਤਾ ਨਹੀਂ ਗਵਾਉਣਾ ਚਾਹੁੰਦਾ ਹੁੰਦਾ, ਦੂਸਰਾ ਵੀ ਰਿਸ਼ਤਾ ਨਹੀਂ ਗਵਾਉਣਾ ਚਾਹੁੰਦਾ ਹੁੰਦਾ, ਪਰ ਕਿਤੇ ਨਾ ਕਿਤੇ ਉਹ ਰਿਸ਼ਤੇ ਤੋਂ ਉੱਪਰ ਜਿਹੜੀ ਉਹ ਤੁਹਾਡੀ ਈਗੋ ਹੋ ਜਾਂਦੀ ਆ, ਤੁਹਾਡੀ ਆਕੜ ਕਹਿ ਲੋ ਜਾਂ ਹੋਮੇ ਕਹਿ ਲੋ, ਉਹ ਚੀਜ਼ ਵੱਡੀ ਹੋ ਜਾਂਦੀ ਹੈ ਜਿਹਦੇ ਕਰਕੇ ਰਿਸ਼ਤੇ ਖਤਮ ਹੋ ਜਾਂਦੇ ਨੇ। ਤੇ ਨਾਲ ਹੀ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇ ਨਾਲ ਲਿਖਿਆ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ,
ਤੇਰੇ ਭਾਣੇ ਸਰਬੱਤ ਦਾ ਭਲਾ।
ਔਰ ਵਿਰਾਜ ਸਾਹਿਬ, ਅੱਜ ਕੱਲ ਅਸੀਂ ਦੇਖੀਏ ਤੇ ਵਟਸਐਪ ਤੇ ਲੈ ਲੋ ਜਾਂ ਫੇਸਬੁੱਕ ਤੇ ਲੈ ਲੋ, ਕਿੰਨੇ ਹੀ ਮੈਸੇਜਸ ਆਏ ਹੁੰਦੇ ਆ ਸਵੇਰੇ ਸਵੇਰੇ, ਤੁਸੀਂ ਫੋਨ ਖੋਲੋ ਤੇ ਵਟਸਐਪ ਦੇ ਉੱਤੇ ਇੰਨੇ ਕੁ ਮੈਸੇਜਸ ਆਏ ਹੁੰਦੇ ਆ ਕਿ ਹਨਾ ਬੀ ਪੋਜ਼ਿਟਿਵ ਰਹੋ, ਆਪਟੀਮਿਸਟਿਕ ਬਣੋ, ਜ਼ਿੰਦਗੀ ਨੂੰ ਇਸ ਨਜ਼ਰੀਏ ਨਾਲ ਦੇਖੋ, ਓਦਾਂ ਕਰੋ, ਯੇ ਕਰੋ। ਔਰ ਉਹੀ ਗੱਲਾਂ ਯਾਨੀ ਦੇਖੀਏ ਤੇ ਸਾਡੀ ਗੁਰਬਾਣੀ ਦੇ ਵਿੱਚ ਜਾਂ ਸਾਡੇ ਬਜ਼ੁਰਗਾਂ ਨੇ ਵੀ ਬੜੀ ਇੱਕ ਸਰਲ ਜਿਹੀ ਭਾਸ਼ਾ ਦੇ ਵਿੱਚ ਉਹ ਗੱਲਾਂ ਕੀਤੀਆਂ ਹੋਈਆਂ ਸੀ। ਹੁਣ ਇਹ ਹੀ ਲਓ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਹ ਦੋ ਲਾਈਨਾਂ ਦੇ ਵਿੱਚ ਜ਼ਿੰਦਗੀ ਦਾ ਕਿੱਡਾ ਵੱਡਾ ਸਾਰ ਹੈ। ਅਸੀਂ ਇਹੀ ਕਹਿੰਦੇ ਹਾਂ ਕਿ ਜਿਹੋ ਜਿਹੇ ਲੋਕਾਂ ਨਾਲ ਅਸੀਂ ਬੈਠਦੇ ਹਾਂ ਉਦਾਂ ਦੇ ਹੋ ਜਾਂਦੇ ਹਾਂ। ਸੋ ਪਰਮਾਤਮਾ ਅੱਗੇ ਅਰਦਾਸ ਕੇ ਉਹੀ ਮੇਲ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਉਸ ਪਰਮਾਤਮਾ ਬਾਰੇ ਗੱਲਬਾਤ ਕਰ ਸਕਾਂ ਜਾਂ ਇਸ ਸ੍ਰਿਸ਼ਟੀ ਬਾਰੇ ਕੋਈ ਵਧੀਆ ਚਿੰਤਨ ਜਿਹੜਾ ਉਹ ਹੋ ਸਕੇ। ਸੋ ਬਹੁਤ ਖੂਬਸੂਰਤ ਵਿਚਾਰ ਇੰਦਰਪਾਲ ਜੀ।
ਸੁਖਪ੍ਰੀਤ, ਮਾਫੀ ਚਾਹੁੰਦਾ, ਆਪਾਂ ਇਹਨਾਂ ਗੱਲਾਂ ਨੂੰ ਬੜੇ ਲਾਈਟਲੀ ਲੈ ਲੈਣੇ ਆ, ਤੇ ਇੱਕ ਇੱਕ ਸਾਨੂੰ ਐ ਲੱਗਦਾ ਬਸ ਵਧੀਆ ਗੱਲ ਆ, ਕਹਿਤਾ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਜਾਂ ਸੋਈ ਮਲਾਏ ਦੀ ਗੱਲ ਕਰਦੇ ਆ ਤੇ, ਪਰ ਜੇ ਪਰ ਅਸੀਂ ਕਿਤੇ ਕਿਤੇ ਗਾਂਹ ਤਾਂ ਹੀ ਸੋਚ ਕੇ ਦੇਖੋ ਵੀ ਕੀ ਅਸੀਂ ਚਾਹੁੰਦੇ ਆ ਵੀ ਸਾਨੂੰ ਉਹੀ ਬੰਦਾ ਹੀ ਮਿਲੇ ਜਿਹੜਾ ਸਾਡੇ ਨਾਲ ਗੁਰੂ ਦੀ ਗੱਲ ਕਰੇ ਜਾਂ ਸਿਰਫ ਮੁਕਤੀ ਦੀ ਗੱਲ ਕਰੇ, ਇਸ ਮੁਕਤੀ ਪ੍ਰਾਪਤ ਦੇ ਗੱਲਾਂ ਦੇ ਉੱਤੇ ਵਿਚਾਰਾਂ ਸੰਗਤਾਂ ਹੋਣ। ਨਹੀਂ, ਸਾਡੀ ਤਾਂ ਸੋਚ ਇਹ ਹੁੰਦੀ ਹੈ ਵੀ ਉਹ ਸੱਜਣ ਮਿੱਤਰ ਮਿਲੇ ਸਾਨੂੰ ਜਿਹਦੇ ਨਾਲ ਅਸੀਂ ਇਧਰਲੀਆਂ ਉਧਰਲੀਆਂ ਟੇਢੀਆਂ ਮਿੰਗੀਆਂ ਗੱਲਾਂ ਕਰਦੇ ਰਹੀਏ ਤੇ ਅਸੀਂ ਆਪਦੀ ਜਿਹੜੀ ਆਤਮਾ ਦੀ ਤ੍ਰਿਪਤੀ ਕਰਦੇ ਰਹੀਏ, ਚਟਪਟੀਆਂ ਗੱਲਾਂ ਇਧਰਲੀਆਂ ਚੁਗਲੀਆਂ ਉਹ ਬਸ ਜਿਹਨੂੰ ਕਹਿ ਸਕਦੇ ਹਾਂ ਵੀ ਸਾਡਾ ਮਨ ਉੱਥੇ ਹੁੰਦਾ ਖੁਸ਼ ਜਿੱਥੇ ਸਾਨੂੰ ਇਹ ਰੂਹ ਦੀ ਖੁਰਾਕ ਆ, ਪਰ ਅਸਲ ਦੇ ਵਿੱਚ ਰੂਹ ਦੀ ਖੁਰਾਕ ਕੁਛ ਹੋਰ ਆ। ਸਿੰਪਲ ਲਾਈਨਾਂ, ਪਰ ਇਹਨਾਂ ਦਾ ਜੇ ਤੁਸੀਂ ਇਕੱਲੇ ਇਕੱਲੇ ਸ਼ਬਦ ਨੂੰ ਸਮਾਰ ਕੇ ਮਾਨੋਗੇ ਨਾ ਤਾਂ ਵਿੱਚੋਂ ਨਿਕਲੂ ਗੱਲ ਹੋਰ।
ਬਿਲਕੁਲ ਵਿਰਾਜ ਸਾਹਿਬ, ਜਿਵੇਂ ਪਹਿਲਾਂ ਹੀ ਸਾਨੂੰ ਇੱਕ ਮੈਸੇਜ ਆਇਆ ਸੀ ਕਿ ਪਹਿਲਾਂ ਤਾਂ ਤੁਸੀਂ ਆਪਣੇ ਆਪ ਨੂੰ ਪੜ੍ਹੋ, ਔਰ ਜਦੋਂ ਤੁਸੀਂ ਆਪਣੇ ਆਪ ਤੇ ਚਿੰਤਨ ਕਰਨ ਲੱਗ ਜਾਂਦੇ ਆ ਨਾ, ਜਦੋਂ ਤੁਹਾਨੂੰ ਸੈਲਫ ਅਵੇਅਰਨੈਸ ਹੁੰਦੀ ਆ ਕਿ ਤੁਸੀਂ ਜ਼ਿੰਦਗੀ ਚ ਚਾਹੁੰਦੇ ਕੀ ਆ, ਤੁਹਾਡੀਆਂ ਪ੍ਰਾਇਓਰਿਟੀਜ਼ ਕੀ ਆ, ਉਹਦੇ ਅਕੋਰਡਿੰਗਲੀ ਮੈਨੂੰ ਲੱਗਦਾ ਕਿ ਬਾਕੀ ਜਿਹੜਾ ਸਾਰਾ ਯੂਨੀਵਰਸ ਨਾ ਤੁਹਾਡੀ ਹੈਲਪ ਆਪਣੇ ਆਪ ਕਰਨ ਲੱਗ ਜਾਂਦਾ। ਮੈਂ ਹੁਣ ਚਲੋ ਸ਼ੇਅਰ ਕਰਦੀ ਹਾਂ ਅੱਜ ਤੁਹਾਡੇ ਨਾਲ ਗੱਲ। ਜਦੋਂ ਜਸਵੰਤ ਸਿੰਘ ਜ਼ਫਰ ਹੁਣੀ ਆਏ ਹੋਏ ਨੇ ਇੱਥੇ ਨਾ, ਤੇ ਉਹਨਾਂ ਦੀ ਮੈਂ ਕਿਤੇ ਬਹੁਤ ਪਹਿਲਾਂ ਇੱਕ ਪੇਂਟਿੰਗ ਦੇਖੀ ਸੀ ਮੂਲ ਮੰਤਰ, ਜਿਹਦੇ ਉੱਤੇ ਉਹਨਾਂ ਨੇ ਲਿਖਿਆ ਹੋਇਆ ਸੀ। ਉਹ ਉਹਨਾਂ ਦੀ ਗ੍ਰੀਨ ਕਲਰ ਦੀ ਇੱਕ ਪੇਂਟਿੰਗ ਹੈ, ਮੈਂ ਕੋਈ 2 ਸਾਲ ਕੁ ਪਹਿਲਾਂ ਦੇਖੀ ਹੋਏਗੀ ਫੇਸਬੁੱਕ ਤੇ। ਪਤਾ ਨੀ ਕਿਉਂ ਉਹ ਬਰਾਜ ਸਾਹਿਬ ਉਹ ਫੋਟੋ ਦੇਖ ਕੇ ਮੈਂ ਇੰਨੀ ਇੰਪ੍ਰੈਸ ਹੋਈ, ਯਾਨੀ ਦਿਲ ਚ ਇੱਕ ਕਿਤੇ ਖਿਆਲ ਆਇਆ ਕਿ ਮੈਨੂੰ ਉਸ ਫੋਟੋ ਚ ਨੂਰ ਝਲਕਦਾ ਦਿਸਦਾ ਸੀ, ਬਹੁਤ ਦਿਲ ਨੂੰ ਲੱਗੀ ਮੇਰੇ ਉਹ। ਔਰ ਉਹ ਦਿਮਾਗ ਚ ਆਇਆ ਕਿ ਕਿਤੇ ਮੇਰੇ ਮੈਂ ਵੀ ਆਪਣੇ ਘਰ ਦੇ ਵਿੱਚ ਇਹ ਪੇਂਟਿੰਗ ਮੇਰੇ ਵੀ ਲੱਗ ਸਕਦੀ ਆ, ਇੱਕ ਖਿਆਲ ਵਿਚਾਰ ਹੀ ਆਇਆ। ਔਰ ਫਿਰ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਤੂੰ ਤੈਨੂੰ ਕਿੱਥੋਂ ਮਿਲਣੀ ਆ ਨਾ ਇਹ। ਔਰ ਦੇਖੋ ਇੱਕ ਵਿਚਾਰ ਜਿਹੜਾ ਮੇਰੇ 1 ਸਾਲ ਜਾਂ 2 ਸਾਲ ਪਹਿਲਾਂ ਦਿਲ ਚ ਆਇਆ ਸੀ, ਔਰ ਜਦੋਂ ਉਹ ਇੱਥੇ ਆਏ ਤੁਸੀਂ ਇਸੇ ਤਰ੍ਹਾਂ ਸੀ ਔਨ ਏਅਰ ਸੀ ਜਦੋਂ ਤੁਸੀਂ ਦੱਸਿਆ ਕਿ ਜਸਵੰਤ ਸਿੰਘ ਜ਼ਫਰ ਹੁਣੀ ਆ ਰਹੇ ਨੇ, ਔਰ ਕਿਤੇ ਬਹੁਤ ਇਹ ਸੀਗੀ ਕਿ ਉਹਨਾਂ ਨੂੰ ਕਿਤੇ ਲਾਈਵ ਸੁਣੀ ਹੈ ਅਸੀਂ। ਔਰ ਉਸ ਤੋਂ ਬਾਅਦ ਤੁਹਾਡੀ ਮੇਰੇ ਨਾਲ ਗੱਲ ਹੋਈ ਔਰ ਤੁਸੀਂ ਕਿਹਾ ਕਿ ਇਸ ਤਰ੍ਹਾਂ ਉਹਨਾਂ ਨੂੰ ਇੱਥੇ ਠਹਿਰਾਉਣਾ, ਤੇ ਮੈਨੂੰ ਲੱਗਾ ਵੀ ਇਸ ਤੋਂ ਵਧੀਆ ਮੌਕਾ ਹੋਰ ਕੋਈ ਨੀ ਹੋ ਸਕਦਾ ਹਨਾ ਕਿ ਮੈਂ ਉਹਨਾਂ ਨਾਲ ਜੇ ਬੈਠ ਸਕਾਂ। ਤੇ ਮੈਂ ਕਿਹਾ ਕਿ ਵਿਰਾਟ ਸਾਹਿਬ ਮੈਨੂੰ ਬਹੁਤ ਖੁਸ਼ੀ ਹੋਏਗੀ ਜੇ ਉਹ ਮੇਰੇ ਘਰ ਰੁਕਣ 3 ਦਿਨ। ਸੋ 3 ਦਿਨ ਉਹ ਮੇਰੇ ਨਾਲ ਰਹੇ ਮੇਰੇ ਘਰ ਦੇ ਵਿੱਚ, ਔਰ ਇੰਨੇ ਸਿੰਪਲ ਮੈਨੂੰ ਏਦਾਂ ਲੱਗੇ ਕਿ ਮੇਰੇ ਵੱਡੇ ਭਰਾ ਆਇਆ ਜਾਂ ਸਾਡੇ ਆਪਣੇ ਹੀ ਮੇਰੇ ਕੋਈ ਹੈਗੇ ਆ, ਬਿਲਕੁਲ ਨੀ ਲੱਗਾ ਕਿ ਕੋਈ ਉਹ, ਕਿਉਂਕਿ ਉਹ ਖੁਦ ਇੰਨੇ ਸਿੰਪਲ ਆ। ਔਰ ਫਿਰ ਮੈਂ ਉਹਨਾਂ ਨੂੰ ਉਹ ਕੈਨਵਸ ਇੱਕ ਲਿਆ ਕੇ ਦਿੱਤਾ ਜਿਸ ਦਿਨ ਉਹਨਾਂ ਨੇ ਜਾਣਾ ਸੀ। ਮੈਂ ਕਿਹਾ ਕਿ ਮੈਂ ਜਿੱਥੇ ਤੁਹਾਡੀਆਂ ਕਵਿਤਾਵਾਂ ਸੁਣਦੀ ਉੱਥੇ ਮੈਂ ਤੁਹਾਡੀ ਪੇਂਟਿੰਗ ਦੀ ਵੀ ਬੜੀ ਫੈਨ ਆ, ਤਾਂ ਤੁਸੀਂ ਇਸ ਕੈਨਵਸ ਤੇ ਨਾ ਮੈਨੂੰ ਕੁਛ ਵੀ ਬਣਾ ਦਿਓ। ਔਰ ਉਹਨਾਂ ਨੇ ਉਸ ਕੈਨਵਸ ਤੇ ਬਰਾੜ ਸਾਹਿਬ ਮੈਨੂੰ ਉਹੀ ਮੂਲ ਮੰਤਰ ਲਿਖ ਦਿੱਤਾ ਔਰ ਤੁਸੀਂ ਮੰਨਣਾ ਨੀ ਜਦੋਂ ਉਹਨਾਂ ਨੇ ਲਿਖ ਕੇ ਮੇਰੇ ਅੱਗੇ ਰੱਖਿਆ ਮੇਰੇ ਰੋਂਗ ਤੇ ਖੜੇ ਸੀ ਔਰ ਮੈਂ ਲਿਟਰਲੀ ਰੋ ਪਈ ਕਿਉਂਕਿ ਇੱਕ ਜਿਹੜੀ ਸੋਚ ਤੁਸੀਂ 2 ਸਾਲ ਪਹਿਲਾਂ ਸੋਚੀ ਆ ਕਿਤੇ ਉਹ ਪ੍ਰਤੱਖ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਹੋ ਜਾਣੀ ਜਿਹਦਾ ਕਿਸੇ ਨੂੰ ਵੀ ਨੀ ਪਤਾ ਸੀ ਮੇਰੇ ਤੋਂ ਇਲਾਵਾ ਹੋਰ ਕਿਸੇ ਨੂੰ ਪਤਾ ਨਹੀਂ ਸੀ ਸੋ ਮੇਰੇ ਲਈ ਉਹ ਜਿਹੜੀ ਪੇਂਟਿੰਗ ਆ ਉਹ ਇੱਕ ਪਰਮਾਤਮਾ ਦੀ ਹੋਂਦ ਦਾ ਸਬੂਤ ਹੈ ਕਿ ਤੁਸੀਂ ਜੋ ਮੰਗਦੇ ਆ ਜੋ ਤੁਸੀਂ ਚਾਹੁੰਦੇ ਆ ਉਹ ਤੁਹਾਨੂੰ ਮਿਲਦਾ ਆ ਉਹ ਕਿਸ ਟਾਈਮ ਤੇ ਮਿਲਦਾ ਆ ਉਹ ਉਸ ਪਰਮਾਤਮਾ ਨੂੰ ਪਤਾ ਸੋ ਮੈਂ ਉਸ ਦਿਨ ਜਸਲ ਸਾਹਿਬ ਨੂੰ ਇਹ ਕਿਹਾ ਮੈਂ ਕਿਹਾ ਕਿ ਤੁਸੀਂ ਆਸਟ੍ਰੇਲੀਆ ਇੱਕ ਰੀਜ਼ਨ ਇਹ ਵੀ ਸੀ ਤੁਹਾਡੇ ਆਉਣ ਦਾ ਕਿ ਤੁਸੀਂ ਇਹ ਮੈਨੂੰ ਪੇਂਟਿੰਗ ਬਣਾ ਕੇ ਦੇਣੀ ਸੀ ਬਿਲਕੁਲ ਬਿਲਕੁਲ ਸੋ ਉਸ ਪਰਮਾਤਮਾ ਦੇ ਉੱਤੇ ਵਿਸ਼ਵਾਸ ਹੋ ਜਾਏ ਜੇ ਅਸੀਂ ਆਪਣੀ ਸੈਲਫ ਅਵੇਅਰਨੈਸ ਕਰੀਏ ਕਿ ਸਾਡੇ ਨਾਲ ਹੀ ਆ ਉਹ ਪਰਮਾਤਮਾ ਜੇ ਅਸੀਂ ਉਹਨੂੰ ਆਪਣੇ ਆਲੇ ਦੁਆਲੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ ਤਾਂ ਬਿਲਕੁਲ ਜੀ ਉਹ ਆਪਣੀ ਹੋਂਦ ਜ਼ਰੂਰ ਦੱਸਦਾ
ਬਿਲਕੁਲ ਜੀ ਚਲੋ ਮੈਂ ਤੁਹਾਡੀ ਦੇਖੋ ਸੁਖਪ੍ਰੀਤ ਜੇ ਆਸ ਬੰਦਾ ਕਰਦਾ ਜਿੱਥੇ ਵੀ ਵਿਸ਼ਵਾਸ ਕਰਦਾ ਆਸ ਕਰਦਾ ਉੱਥੇ ਉਹਨੂੰ ਸਭ ਕੁਝ ਮਿਲਦਾ ਹੈਗਾ ਵਾਹਿਗੁਰੂ ਪਰਮਾਤਮਾ ਕਿਹੋ ਜਿਹੀ ਥਾਂ ਉੱਥੋਂ ਦੇਰੀ ਹੋ ਸਕਦੀ ਹੈ ਕਿਸੇ ਵੀ ਚੀਜ਼ ਦੀ ਪਰ ਅੰਧੇਰਾ ਨਹੀਂ ਹੋ ਸਕਦਾ ਉੱਥੋਂ ਦੇਰੀ ਨਾਲ ਮਿਲਦਾ ਪਰ ਕੀ ਆ ਵੀ ਅਸੀਂ ਡੋਲ ਜਾਂਦੇ ਹਾਂ ਸਾਡਾ ਵਿਸ਼ਵਾਸ ਡੋਲ ਜਾਂਦਾ ਅਸੀਂ ਛੇਤੀ ਹੋਰ ਬੂਹੇ ਖੜਕਾਉਣ ਲੱਗ ਜਾਂਦੇ ਹਾਂ ਇੱਕ ਵਾਹਿਗੁਰੂ ਦਾ ਦਰਬਾਰ ਛੱਡ ਕੇ ਉਹਦਾ ਦਰ ਛੱਡ ਕੇ ਥਾਂ ਥਾਂ ਤੇ ਕਿਉਂਕਿ ਜਦੋਂ ਦੁਖੀ ਆਉਂਦਾ ਦੁਖੀ ਨੂੰ ਕੂੜ ਪੈਰਾ ਆਉਂਦਾ ਉਹਨੂੰ ਕਿਤੇ ਵੀ ਭੱਜਣਾ ਪੈਂਦਾ ਸਭ ਕੁਛ ਕਰਨਾ ਪੈਂਦਾ ਪਰ ਬਿਹਤਰ ਇਹੀ ਹੁੰਦੀ ਹੈ ਵੀ ਉਹੀ ਤੁਹਾਡੀ ਪਰਖ ਦੀ ਘੜੀ ਹੁੰਦੀ ਆ ਵੀ ਜੇ ਉਸ ਪਰਖ ਦੀ ਘੜੀ ਦੇ ਵਿੱਚ ਤੁਸੀਂ ਸਟੈਂਡ ਕਰਕੇ ਰਹਿ ਲਏ ਇੱਕ ਇੱਕ ਦੇ ਵਿੱਚ ਵਿਸ਼ਵਾਸ ਕਰਕੇ ਰੱਖ ਲਿਆ ਤਾਂ ਤੁਸੀਂ ਮੈਂ ਗਰੰਟੀ ਕਰਦਾ ਵੀ ਤੁਸੀਂ ਉਹਦੇ ਵਿੱਚੋਂ ਬੜੀ ਸਫਲਤਾਪੂਰਵਕ ਬਾਹਰ ਨਿਕਲ ਆਉਣੇ ਹੋ ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਵਿਸ਼ਵਾਸ ਦੇ ਉੱਤੇ ਕਰਨਾ ਜਾਂ ਖੜਨਾ ਇਹ ਕੋਈ ਖਾਲਾ ਜੀ ਦਾ ਬੜਾ ਨਹੀਂ ਕਾਫੀ ਔਖਾ ਤੇ ਪਰ ਜਿਹਨੇ ਵੀ ਕੀਤਾ ਜਿਹਨੇ ਵੀ ਵਿਸ਼ਵਾਸ ਕੀਤਾ ਉਹਨੇ ਜਿੱਤ ਪ੍ਰਾਪਤ ਕੀਤੀ ਆ
ਬਿਲਕੁਲ ਛੋਟੀਆਂ ਜਿਹੀਆਂ ਗੱਲਾਂ ਹੁੰਦੀਆਂ ਬਰਾੜ ਸਾਹਿਬ ਅਸੀਂ ਨੀ ਸਮਝਦੇ ਜੋ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਕਹਿ ਲਈਏ ਹੁਣ ਛੋਟਾ ਬੱਚਾ ਮੇਰਾ ਉਹ ਕੱਲ ਬਿਮਾਰ ਸੀਗਾ ਤੇ ਉਹਨੂੰ ਦਵਾਈ ਦੇ ਰਹੀ ਸੀ ਔਰ ਉਹਨੂੰ ਇੰਨਾ ਔਖਾ ਲੱਗ ਰਿਹਾ ਸੀ ਵੀ ਮੈਨੂੰ ਦਵਾਈ ਕਿਉਂ ਦੇ ਰਹੀ ਆ ਉਹਨੇ ਮੈਨੂੰ ਇਹ ਵੀ ਕਿਹਾ ਵੀ ਗੰਦੀ ਮੰਮਾ ਹਨਾ ਤੇ ਤੂੰ ਮੈਨੂੰ ਦਵਾਈ ਦਿੰਦੀ ਪਈ ਆ ਔਰ ਉਹ ਮੈਨੂੰ ਪਤਾ ਕਿ ਉਹਦੇ ਲਈ ਠੀਕ ਆ ਸੋ ਅਸੀਂ ਇਸੇ ਤਰ੍ਹਾਂ ਜੇ ਸੋਚੀਏ ਕਿ ਪਰਮਾਤਮਾ ਨੂੰ ਸਾਨੂੰ ਉਹਦੇ ਫੈਸਲੇ ਕਈ ਵਾਰ ਸਾਨੂੰ ਬੁਰੇ ਲੱਗਦੇ ਆ ਪਰ ਜੇ ਅਸੀਂ ਇਹ ਵਿਸ਼ਵਾਸ ਰੱਖੀਏ ਕਿ ਨਹੀਂ ਉਹ ਜੋ ਕਰ ਰਿਹਾ ਉਹਨੂੰ ਇੱਕ ਕੌੜੀ ਦਵਾਈ ਸਮਝ ਕੇ ਪੀ ਜਾਈਏ ਤਾਂ ਮੈਨੂੰ ਲੱਗਦਾ ਉਹ ਜ਼ਿਆਦਾ ਵਧੀਆ ਰਹਿੰਦਾ
ਬਿਲਕੁਲ
ਜੀ ਤੇ ਸਭ ਕੁਲਦੀਪ ਕੌਰ ਹੁਣਾਂ ਨੇ ਵੀ ਸਾਂਝ ਪਾਈ ਹੈ ਤੇ ਲਓ ਜੀ ਉਹਨਾਂ ਨੇ ਬਰਥਡੇ ਕੇਕ ਭੇਜ ਦਿੱਤਾ ਹੈ ਤੇ ਕੇਕ ਦੇ ਉੱਤੇ ਬੜਾ ਮਿਊਜ਼ੀਕਲ ਜਿਹਾ ਕੇਕ ਹੈ ਤੇ ਉਹਦੇ ਉੱਤੇ ਮਾਈਕ ਵੀ ਪਿਆ ਹੋਇਆ ਹੈ ਸੋ ਕਿਹਾ ਹੈਪੀ ਬਰਥਡੇ ਵੀਰ ਜੀ ਵਾਹਿਗੁਰੂ ਜੀ ਬਲੈਸ ਯੂ ਵਿਦ ਲੋਟਸ ਆਫ ਸਕਸੈਸਫੁਲ ਐਂਡ ਹੈਲਦੀ ਲਾਈਫ ਆਪ ਇੰਜ ਹੀ ਸਾਡੀ ਸੇਵਾ ਚ ਹਾਜ਼ਰ ਹੁੰਦੇ ਰਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਰਬਜੀਤ ਭਾਜੀ ਵੱਲੋਂ ਮੈਂ ਸ਼ੁਕਰੀਆ ਕਰ ਦਿੰਦੀ ਹਾਂ ਤੇ ਨਾਲ ਹੀ ਬਰਾੜ ਸਾਹਿਬ ਇਹਨਾਂ ਨੇ ਅਮਨਦੀਪ ਸਿੰਘ ਸਿੱਧੂ ਵੀਰ ਜੀ ਦੇ ਫਾਰਮ ਹਾਊਸ ਤੋਂ ਮਾਰਨਿੰਗ ਵਿਊ ਜਿਹੜਾ ਉਹ ਸਾਨੂੰ ਭੇਜਿਆ ਲਿਖਿਆ ਕਿ ਉਹਨਾਂ ਦੇ ਮਾਰਨਿੰਗ ਵਿਊ ਦਾ ਨਜ਼ਾਰਾ ਕਹਿੰਦੇ ਦੇਖੋ ਜੀ ਹੈ ਨਾ ਕੁਦਰਤੀ ਨਜ਼ਾਰੇ ਤੋਂ ਬੜਾ ਹੀ ਪਿਆਰਾ ਨਜ਼ਾਰਾ ਬਿਲਕੁਲ ਜੀ ਦੂਰ ਦੂਰ ਤੱਕ ਜਿਹੜੀਆਂ ਵੱਟਾਂ ਜਿਹੀਆਂ ਪਈਆਂ ਹੋਈਆਂ ਉਹਨਾਂ ਦੇ ਉੱਤੇ ਲੱਗੀਆਂ ਹੋਈਆਂ ਸਬਜ਼ੀਆਂ ਪਤਾ ਨੀ ਕੁਛ ਫਸਲ ਲੱਗੀ ਹੋਈ ਹੈ ਤੇ ਪਰੇ ਜਿਹੜੇ ਮੈਨੂੰ ਬੇਰੀ ਲੱਗੀ ਹੋਈ ਹੈ ਅੱਛਾ ਜੀ ਤੇ ਨਾਲ ਹੀ ਪਹਾੜ ਦਿਸ ਰਹੇ ਨੇ ਬਹੁਤ ਹੀ ਵਧੀਆ ਮੈਨੂੰ ਵੀ ਜਾਣ ਦਾ ਅਜੇ ਤੱਕ ਮੌਕਾ ਨੀ ਮਿਲਿਆ ਔਰ ਜ਼ਰੂਰ ਦਿਲ ਚ ਖਾਹਿਸ਼ ਹੈ ਤੇ ਪਰਮਾਤਮਾ ਜ਼ਰੂਰ ਪੂਰੀ ਕਰੇਗਾ ਇਹ ਵੀ ਤੇ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਤੇ ਉਸ ਤੋਂ ਬਾਅਦ ਜੀ ਜਸਵਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਕਿ ਦਰਖਤਾਂ ਤੇ ਲੱਗੇ ਹੋਏ ਅੰਬ ਅਤੇ ਜਾਮੁਨ ਅੱਜ ਕੱਲ ਆਪ ਹੀ ਮਜਬੂਰ ਹੋ ਕੇ ਡਿੱਗ ਪੈਂਦੇ ਹਨ ਕਿਉਂਕਿ ਪੱਥਰ ਮਾਰਨ ਵਾਲਾ ਬਚਪਨ ਅੱਜ ਕੱਲ ਮੋਬਾਈਲਾਂ ਵਿਚ ਕੈਦ ਹੈ ਹਰਮੀਤ ਸਿੰਘ ਚੰਨਾ ਹੁਣੀ ਮੈਲਬਰਨ ਤੋਂ ਉਹਨਾਂ ਨੇ ਸਾਂਝ ਪਾਈ ਹੈ ਜੀ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ ਮਿੰਟੂ ਜਵਾਰ ਭਾਜੀ ਸਰਬਜੀਤ ਸਿੰਘ ਭਾਜੀ ਪਟਿਆਲਾ ਤੋਂ ਤੇ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ ਆਈ ਐਮ ਵੈਲ ਹੇਅਰ ਐਂਡ ਹੋਪ ਦੈਟ ਆਲ ਆਰ ਵੈਲ ਹੇਅਰ ਐਂਡ ਦੇਅਰ ਸਪੈਸ਼ਲੀ ਕੰਗ੍ਰੈਚੁਲੇਸ਼ਨ ਟੂ ਸਰਬਜੀਤ ਸਿੰਘ ਭਾਜੀ ਔਨ ਹਿਸ ਬਰਥਡੇ ਪਲੇ ਸੌਂਗ ਔਨ ਦੇਅਰ ਬਰਥਡੇ ਡੀਜੇ ਉੱਤੇ ਹੀ ਸੈਂਗ ਬਾਏ ਹਰਭਜਨ ਸ਼ੇਰਾ ਜੀ ਜ਼ਰੂਰ ਹਰਭਜਨ ਸ਼ੇਰਾ ਦਾ ਇਹ ਗੀਤ ਜਿਹੜਾ ਇਹਦੀ ਫਰਮਾਇਸ਼ ਮੈਂ ਕਰ ਦਿੱਤੀ ਹੈ ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਅੱਗੇ ਲਗਾਵਾਂਗੇ ਤੇ ਨਾਲ ਹੀ ਇਹਨਾਂ ਨੇ ਬਰਥਡੇ ਕੇਕ ਦੀਆਂ ਫੋਟੋਆਂ ਭੇਜੀਆਂ ਤੇ ਲਿਖਿਆ ਕਿ ਦੁਨੀਆਂ ਕੀ ਸਭੇ ਅੱਛੀ ਕਿਤਾਬ ਹਮ ਸਵੈ ਹੈ ਖੁਦ ਕੋ ਸਮਝ ਲੀਜੀਏ ਤੋ ਕਹਿੰਦੇ ਸਭ ਸਮੱਸਿਆਓਂ ਕਾ ਸਮਾਧਾਨ ਹੋ ਜਾਏਗਾ ਤੋ ਬਹੁਤ ਬਹੁਤ ਸ਼ੁਕਰੀਆ ਚੰਨਾ ਸਾਹਿਬ ਰਾਜਾ ਧਾਲੀਵਾਲ ਮਜੂੜਾ ਤੋਂ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਅਤੇ ਮਿੰਟੂ ਬਰਾੜ ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਜ਼ਰੀ ਕਬੂਲ ਕਰੋ ਜਿਹੜੀ ਸੀ ਹਾਜ਼ਰੀ ਤੁਹਾਡੀ ਕਬੂਲ ਕਰ ਲਈ ਅਤੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ ਕਬੂਲ ਕਰੋ ਰਾਜਾ ਧਾਲੀਵਾਲ ਮਜੂੜਾ ਤੋਂ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਜੀ ਤੇ ਰਾਜਮਿੰਦਰ ਸਿੰਘ ਹੋਣਾ ਨੇ ਲਿਖਿਆ ਹੈ ਕਿ ਅਕਾਲ ਚਲਾਣਾ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਲੰਗਰ ਦੇ ਸੇਵਾਦਾਰ ਅਕਾਲ ਚਲਾਣਾ ਕਰ ਗਏ ਨੇ ਸਾਰੇ ਨਾ ਨਿਮਤ ਵਾਹਿਗੁਰੂ ਲਿਖੋ ਜੀ ਸ਼ੇਅਰ ਜ਼ਰੂਰ ਕਰੋ ਜੀ ਤਾਂ ਕਿ ਗਰੀਬ ਗੁਰਸਿੱਖ ਪਰਿਵਾਰ ਦੀ ਮਦਦ ਕੀਤੀ ਜਾ ਸਕੇ ਕਹਿੰਦੇ ਕਿ ਇਹਨਾਂ ਨੇ ਕਾਪੀ ਭੇਜੀ ਹੈ ਮੈਨੂੰ ਇੱਕ ਉਹਦੀ ਮੈਸੇਜ ਦੀ
ਬਿਲਕੁਲ ਜੀ ਪਰਸੋਂ ਅਚਾਨਕ ਲੰਗਰ ਦੀ ਸੇਵਾ ਦੌਰਾਨ ਉਹ ਕੜਾਹੇ ਦੇ ਵਿੱਚ ਡਿੱਗ ਪਏ ਸਨ ਤੇ ਬੜਾ ਬਹੁਤ ਹੀ ਇੱਕ ਦਿਲ ਦਲਾਉਣ ਵਾਲਾ ਹਾਦਸਾ ਵਾਪਰਿਆ ਸੋ ਇਸ ਮੌਕੇ ਤੇ ਅਸੀਂ ਸਾਰੇ ਹਰਮਨ ਪਰਿਵਾਰ ਬੰਨਿਓ ਉਹਨਾਂ ਦੀ ਜਿਹੜੀ ਰੂਹ ਦੀ ਸ਼ਾਂਤੀ ਲਈ ਜ਼ਰੂਰ ਅਰਦਾਸ ਕਰਾਂਗੇ ਜੀ
ਜੀ ਤੇ ਅਤਿੰਦਰਪਾਲ ਕੌਰ ਹੋਣਾ ਨੇ ਜੀ ਕਹਿੰਦੇ ਕਿ ਆਪ ਸਭ ਨੂੰ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤੋ ਬਹੁਤ ਬਹੁਤ ਸ਼ੁਕਰੀਆ ਜੀ ਅਤਿੰਦਰਪਾਲ ਜੀ ਇਹ ਮੈਸੇਜ ਸਾਡੇ ਨਾਲ ਸਾਂਝਾ ਕਰਨ ਲਈ ਤੋਂ ਆਪ ਸਭ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜਗਤਾਰ ਜੋ ਸੁਧਿਕ ਹਾਂਗਕਾਂਗ ਵਾਲਿਆਂ ਨੇ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਤੇ ਹਮੇਸ਼ਾ ਦੀ ਤਰ੍ਹਾਂ ਇਹਨਾਂ ਨੇ ਇੱਕ ਫੋਟੋ ਮੈਸੇਜ ਜਿਹੜਾ ਉਹ ਭੇਜਿਆ ਹੈ ਬੜੀ ਹੀ ਪਿਆਰੀ ਜਿਹੀ ਫੋਟੋ ਤੇ ਲਿਖਿਆ ਹੈ ਕਿ ਮੁਸਕਾਨ ਤੇ ਰੋਣਾ ਦੋ ਅਜਿਹੀਆਂ ਅਦਾਵਾਂ ਹਨ ਜੋ ਕਦੇ ਵੀ ਇੱਕ ਸਮੇਂ ਇਕੱਠੀਆਂ ਨਹੀਂ ਹੋ ਸਕਦੀਆਂ ਪਰ ਜਦ ਇਹ ਇਕੱਠੀਆਂ ਹੋਣਗੀਆਂ ਉਹ ਤੁਹਾਡੀ ਜ਼ਿੰਦਗੀ ਦੇ ਹਸੀਨ ਪਲ ਹੋਣਗੇ ਬਹੁਤ ਸੂਰ ਢੁੱਡ ਗਏ ਜੀ ਬਿਲਕੁਲ ਸਹੀ ਕਿਹਾ ਕੀ ਕਹਿੰਦੇ ਵਿਰਾਟ ਸਾਹਿਬ
ਬਿਲਕੁਲ ਜੀ ਬਿਲਕੁਲ ਇੱਕ ਅਜੀਬ ਵਰਤਾਰਾ ਹੁੰਦਾ ਜਦੋਂ ਕੋਈ ਰੋਂਦੇ ਨੂੰ ਤੁਹਾਨੂੰ ਬਰਾ ਕੇ ਤੇ ਤੁਹਾਡੇ ਮੂੰਹ ਤੇ ਮੁਸਕਾਨ ਲਿਆਵੇ ਤਾਂ ਦੋ ਚੀਜ਼ਾਂ ਉਸ ਟਾਈਮ ਹੀ ਉਹ ਇੱਕ ਵਾਕਈ ਇੱਕ ਮੰਜ਼ਰ ਆ ਸੋਚ ਕੇ ਧੁਣੀ ਨਿਕਲਦੀ ਹੈ ਜੀ ਤੇ ਜੇ ਤਕਰੀਬਨ ਅਸੀਂ ਸਭ ਨੇ ਉਹ ਪਲ ਹੰਢਾਏ ਜ਼ਰੂਰ ਹੋਣਗੇ ਚਾਹੇ ਬਚਪਨ ਚ ਹੀ ਹੰਢਾਏ ਹੋਣ
ਜੀ ਤੇ ਮਹਿੰਦਰ ਹੰਸ ਬ੍ਰੰਪਟਨ ਕੈਨੇਡਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੈਰੀ ਗੁੱਡ ਡਿਸਕਸ਼ਨ ਥੈਂਕਸ ਬਟ ਨਾਓ ਐਵਰੀ ਡੇਂਜਰਸ ਥਿੰਗ ਡੂਇੰਗ ਕਰੋ ਭਗਤ ਆਈ ਐਮ ਵਰੀਡ ਅਬਾਊਟ ਮਿਨੋਰਿਟੀਜ਼ ਥੈਂਕਸ ਇੰਡੀਆ ਦੀ ਗੱਲ ਕੀਤੀ ਹੈ ਜੀ ਇਹਨਾਂ ਨੇ ਮਿਨੋਰਿਟੀਜ਼ ਜਿਹੜੇ ਹੈ ਉੱਥੇ ਉਹਦੇ ਲਈ ਇਹਨਾਂ ਨੇ ਕਹਿੰਦੇ ਕਿ ਇਹਨਾਂ ਨੇ ਚਿੰਤਾ ਜਿਹੜੀ ਜ਼ਾਹਿਰ ਕੀਤੀ ਹੈ ਕਹਿੰਦੇ ਅੱਜ ਕੱਲ ਸਾਰੇ ਗਾਂ ਦੇ ਭਗਤ ਹੋਏ ਹੋਏ ਨੇ ਉੱਥੇ ਸੋ ਇਸ ਗੱਲ ਨੂੰ ਲੈ ਕੇ ਗੱਲ ਕੀਤੀ ਇਹਨਾਂ ਨੇ ਬਰਾੜ ਸਾਹਿਬ ਕੁਛ ਕਹਿਣਾ ਚਾਹੋਗੇ
ਜੀ ਜੀ ਬਿਲਕੁਲ ਜੀ ਦੇਖੋ ਸਾਰੀਆਂ ਚਿੰਤਾਵਾਂ ਕੋਈ ਵੀ ਆ ਉਹ ਮਾੜੀ ਮਾੜੀ ਆ ਚਿੰਤਾ ਜਾਂ ਕੋਈ ਵੀ ਮਾੜਾ ਵਰਤਾਰਾ ਹੁੰਦਾ ਉਸ ਤੋਂ ਉਹਨੂੰ ਸ਼ੁਰੂ ਚ ਆਉਂਦੇ ਨੂੰ ਨੱਪ ਲਿਆ ਜਾਵੇ ਤਾਂ ਚੰਗਾ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਵੀ ਚਿੰਤਾ ਵਧਣੀ ਆ ਘਟਣੀ ਨੀ ਇਹਨਾਂ ਚੀਜ਼ਾਂ ਤੇ
ਜੀ ਨਵੀ ਮਲਹਾਲ ਸੁਣਾ ਨੇ ਈਮੇਲ ਕੀਤੀ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਐਂਡ ਮਿੰਟੂ ਵੀਰ ਜੀ ਐਂਡ ਬੈਸਟ ਵਿਸ਼ਿਸ ਹੈਪੀ ਬਰਥਡੇ ਟੂ ਸਰਬਜੀਤ ਭਾਜੀ ਤੇ ਕਹਿੰਦੇ ਵੀਰ ਜੀ ਗੋਡ ਬਲੈਸ ਹਿਮ ਆਲਸੋ ਟੂਡੇ ਮਾਈ ਸਵੀਟ ਮੋਮ ਬਰਥਡੇ ਸੋ ਪਲੀਜ਼ ਪਲੇ ਸੌਂਗ ਕੁਲਦੀਪ ਮਾਨਕ ਮਾਵਾ ਐਂਡ ਸਰਬਜੀਤ ਬਾਈ ਜੀ ਲਈ ਵੀ ਹੈਪੀ ਬਰਥਡੇ ਇੰਸਟਰੂਮੈਂਟ ਪਲੇ ਕਰ ਦਿਓ ਜੀ ਜ਼ਰੂਰ ਜੀ ਕੁਲਦੀਪ ਮਾਨਕ ਦਾ ਗਾਇਆ ਹੋਇਆ ਗੀਤ ਮਾਵਾਂ ਦੇ ਨਾਲ ਹੀ ਅਸੀਂ ਜਿਹੜਾ ਹੈਪੀ ਬਰਥਡੇ ਇੰਸਟਰੂਮੈਂਟਲ ਉਹ ਜ਼ਰੂਰ ਸਰਬਜੀਤ ਭਾਜੀ ਲਈ ਪ੍ਰੋਗਰਾਮ ਦੇ ਵਿੱਚ ਚਲਾ ਦੇਵਾਂਗੇ ਮਨਿੰਦਰ ਸਿਡਨੀ ਤੋਂ ਜੁੜੇ ਨੇ ਜੀ ਮੁਬਾਰਕਾਂ ਕਹਿੰਦੇ ਸਰਬਜੀਤ ਭਾਜੀ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਸਿਹਤ ਤੇ ਬਿਲਕੁਲ ਜੀ ਕਹਿੰਦੇ ਹਾਜ਼ਰੀ ਇਹਨਾਂ ਨੇ ਲਵਾਈ ਹੈ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇਹਨਾਂ ਸ਼ੁਭ ਇੱਛਾਵਾਂ ਦੇ ਲਈ ਨਪਿੰਦਰ ਰਹਿਲ ਮੈਲਬੋਰਨ ਤੋਂ ਜੁੜੇ ਨੇ ਉਹਨਾਂ ਨੇ ਵੀ ਹੈਪੀ ਬਰਥਡੇ ਦਾ ਜਿਹੜਾ ਗ੍ਰੀਟਿੰਗ ਹੈ ਜੀ ਉਹ ਭੇਜਿਆ ਹੈ ਭਾਜੀ ਦੇ ਲਈ ਇਹ ਵੀ ਬੜਾ ਮਿਊਜ਼ੀਕਲ ਜਿਹਾ ਹੈ ਸੋ ਕਹਿੰਦੇ ਹੈਪੀ ਬਰਥਡੇ ਸਰਬਜੀਤ ਵੀਰ ਜੀ ਤੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਸਰਬਜੀਤ ਵੀਰ ਜੀ ਮਿੰਟੂ ਬਰਾੜ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਰੱਬ ਸਭਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਨਪਿੰਦਰ ਜੀ ਇਹਨਾਂ ਵਿਸ਼ੇਸ਼ ਦੇ ਲਈ ਤੁਹਾਡਾ ਤੇ ਭਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਤੇ ਕਹਿੰਦੇ ਹੈਪੀ ਵਾਲਾ ਬਰਥਡੇ ਟੂ ਸਰਬਜੀਤ ਭਾਜੀ ਲਓ ਜੀ ਸਰਬਜੀਤ ਭਾਜੀ ਨੂੰ ਬਰਥਡੇ ਵਿਸ਼ੇਸ਼ ਦੀ ਜਿਹੜੀ ਹੈ ਝੜੀ ਲੱਗ ਗਈ ਹੈ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਬਰਾੜ ਸਾਹਿਬ ਲਓ ਹੁਣ ਮੈਨੂੰ ਲੱਗਦਾ ਹੈ ਕਿ ਮੈਸੇਜਸ ਜਿੰਨੇ ਵੀ ਆਏ ਹੋਏ ਆ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਪ੍ਰੋਗਰਾਮ ਦੇ ਵਿੱਚ ਲੈ ਜਾਣ ਤੇ ਹੁਣ ਮੈਨੂੰ ਲੱਗਦਾ ਖਬਰਾਂ ਦੇ ਵੱਲ ਵਧਣਾ ਚਾਹੀਦਾ ਸਾਨੂੰ ਸੋ ਐਸ ਵਾਈ ਐਲ ਦੇ ਉੱਤੇ ਅਸੀਂ ਗੱਲ ਕੀਤੀ ਸੀ ਬਰਾੜ ਸਾਹਿਬ ਤੇ ਉਸ ਤੋਂ ਬਾਅਦ ਮੋਦੀ ਹੋਣਾ ਦਾ ਜਿਹੜਾ ਵਿਦੇਸ਼ ਯਾਤਰਾਵਾਂ ਜਿਹੜੀਆਂ ਉਹਨਾਂ ਦੀਆਂ ਚੱਲ ਰਹੀਆਂ ਨੇ ਉਹਨਾਂ ਦੇ ਮੱਦੇਨਜ਼ਰ ਉਹ ਹੁਣ ਇਜ਼ਰਾਇਲ ਦੌਰੇ ਤੇ ਨੇ ਤੇ ਕਹਿੰਦੇ ਨੇ ਕਿ ਉਹ ਪਹਿਲੇ ਭਾਰਤੀ ਐਮ ਪੀ ਨੇ ਜਿਹੜੇ ਇਜ਼ਰਾਇਲ ਪਹੁੰਚੇ ਨੇ ਸੋ ਉੱਥੇ ਮੋਦੀ ਹੋਣਾ ਦਾ ਸ਼ਾਨਦਾਰ ਸਵਾਗਤ ਹੋਇਆ
ਜੀ ਜੀ ਪਹਿਲੇ ਪ੍ਰਧਾਨ ਮੰਤਰੀ ਦੇਸ਼ ਦੇ ਜੀ ਜਿਹੜੇ 70 ਸਾਲਾਂ ਦਾ ਜਿਹੜਾ ਹੋ ਗਿਆ ਭਾਰਤ ਤੇ ਉਹ ਇਜ਼ਰਾਈਲ ਦੇ ਦੌਰੇ ਤੇ ਗਿਆ ਤੇ ਇਹਦਾ ਮਤਲਬ ਇਹ ਨਹੀਂ ਵੀ ਇਜ਼ਰਾਈਲ ਨਾਲ ਸਾਡੀ ਸਾਂਝ ਨਹੀਂ ਸੀ, ਇਜ਼ਰਾਈਲ ਨਾਲ ਸਾਡੀ ਬਹੁਤ ਪੁਰਾਣੀ ਸਾਂਝ ਚੱਲ ਰਹੀ ਸੀ। ਮੈਂ ਕੱਲ ਵੀ ਦੱਸਿਆ ਸੀ ਵੀ ਬਹੁਤ ਸਾਰੀ ਟੈਕਨੀਕ ਅਸੀਂ ਇਜ਼ਰਾਈਲ ਤੋਂ ਲੈ ਰਹੇ ਸੀ, ਸਾਡਾ ਆਦਾਨ ਪ੍ਰਦਾਨ ਖਾਸ ਕਰਕੇ ਖੇਤੀ ਦੇ ਮਸਲਿਆਂ ਚ ਇਜ਼ਰਾਈਲ ਨਾਲ ਬਹੁਤ ਪਹਿਲਾਂ ਤੋਂ ਰਿਹਾ ਤੇ ਇਸ ਮੁਲਕ ਦੀ ਜਿਹੜਾ ਇਹ ਮੁਲਕ ਨੇ ਵੀ ਸੰਘਰਸ਼ ਬਹੁਤ ਜ਼ਿਆਦਾ ਸੰਘਰਸ਼ ਕੀਤੇ ਆ, ਖਾਸ ਕਰਕੇ ਜਿਹਨੇ ਯਹੂਦੀਆਂ ਦਾ ਇਤਿਹਾਸ ਪੜਿਆ ਜਾਂ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਕਹਾਵਤਾਂ ਵੀ ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਬੜਾ ਜਿੰਦਾ ਰੱਖਣ ਲਈ ਕੋਸ਼ਿਸ਼ ਕੀਤੀ ਹੈ, ਜਿਹੜੀ ਉਹਨਾਂ ਦੀ ਮਾਂ ਬੋਲੀ ਹੇਬਰੋ ਜਿਹਨੂੰ ਕਹਿੰਦੇ ਆ ਉਹਨੂੰ ਬੜਾ ਜਿੰਦਾ ਰੱਖਣ ਲਈ ਉਹਨਾਂ ਨੂੰ ਸੰਘਰਸ਼ ਕਰਨਾ ਪਿਆ। ਸੋ ਉਹ ਮੁਲਕ ਨੇ ਵੀ ਮਾੜਾ ਦੌਰ ਦੇਖ ਕੇ ਕਾਫੀ ਤਰੱਕੀ ਕੀਤੀ ਹੈ ਤੇ ਕਈ ਮੁਲਕਾਂ ਦੇ ਬਰਾਬਰ ਆਣ ਖੜਾ ਹੋਇਆ ਤੇ ਸਾਨੂੰ ਲੱਗਦਾ ਵੀ ਇਹ ਪ੍ਰਧਾਨ ਮੰਤਰੀ ਦਾ ਦੌਰਾ ਉਹ ਖਾਸ ਕਰਕੇ ਖੇਤੀ ਸੈਕਟਰ ਦੇ ਵਿੱਚ ਕਾਫੀ ਕੁਛ ਜਿਹੜਾ ਪਹਿਲਾਂ ਚੱਲ ਰਿਹਾ ਸੀ ਉਹਨੂੰ ਬੂਸਟ ਦੇਣ ਵਾਸਤੇ ਬਹੁਤ ਵਧੀਆ ਰਹੂਗਾ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਜੀ ਵੀ ਵਾਕਈ ਕੀ ਇਹਦਾ ਅਸਰ ਹੁੰਦਾ ਕਿ ਨਹੀਂ ਹੁੰਦਾ। ਪਰ ਕਹਿੰਦੇ ਆ ਜੀ ਕੱਲ ਬਹੁਤ ਹੀ ਜਿਹੜਾ ਨਿੱਘਾ ਸਵਾਗਤ ਕੀਤਾ ਗਿਆ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਪ੍ਰਧਾਨ ਮੰਤਰੀ ਦਾ ਤੇ ਖਾਸ ਕਰਕੇ ਪ੍ਰੋਟੋਕੋਲ ਤੋੜਿਆ ਗਿਆ ਕਿਉਂਕਿ ਹਰ ਮੁਲਕ ਦਾ ਪ੍ਰੋਟੋਕੋਲ ਹੁੰਦਾ ਵੀ ਜਦੋਂ ਵੀ ਮੁਲਕ ਦੇ ਵਿੱਚ ਕੋਈ ਮਹਿਮਾਨ ਆਉਂਦਾ ਤਾਂ ਉਹਨੂੰ ਉਹਦਾ ਸਵਾਗਤ ਆ ਜਿਹੜਾ ਉਹਨੇ ਕਿਹਨੇ ਕਰਨਾ ਉਹਨੂੰ ਕਿੱਥੇ ਖੜਾਉਣਾ ਕੀ ਉਹਦੀ ਜਿਹੜੀ ਟੂਰ ਦੀ ਰੂਪਰੇਖਾ ਬਣਨੀ ਆ ਉਹਦੇ ਇੱਕ ਪ੍ਰੋਟੋਕੋਲ ਹੁੰਦੇ ਆ ਤੇ ਇਜ਼ਰਾਈਲ ਦੇ ਵਿੱਚ ਇੱਕ ਪ੍ਰੋਟੋਕੋਲ ਆ ਵੀ ਉਹ ਕਦੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਨੂੰ ਲੈਣ ਨਹੀਂ ਆਉਣ ਜਾਂਦਾ ਏਅਰਪੋਰਟ ਦੇ ਉੱਤੇ ਤੇ ਪਰ ਕੱਲ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਹਾਬਾ ਦੇ ਹਮਰੁਤਬਾ ਨੂੰ ਲੈਣ ਲਈ ਪਹੁੰਚੇ ਤੇ ਪ੍ਰੋਟੋਕੋਲ ਤੇ ਬਾਹਰ ਦੀ ਹੋ ਕੇ ਉਹਨਾਂ ਨੇ ਜਿਹੜੀ ਉਹਨਾਂ ਨਾਲ ਮਿਲਣੀ ਕੀਤੀ ਆ ਤੇ ਕਹਿੰਦੇ ਆ ਜੀ ਕਾਫੀ ਮਾਹੌਲ ਜਿਹੜਾ ਇੱਕ ਦੋਸਤਾਂ ਨੇ ਰਿਹਾ ਕੱਲ ਪਰ ਦੇਖਦੇ ਆ ਜੀ ਅਸੀਂ ਇਹਨਾਂ ਚੀਜ਼ਾਂ ਚੋਂ ਉੱਚਾ ਉੱਠ ਕੇ ਸੋਚਣਾ ਪੈਣਾ ਸਾਨੂੰ ਜਿਹੜੀ ਅਸੀਂ ਇੱਕ ਮਜ਼ਾਕੀਆ ਤੌਰ ਤੇ ਹੁਣ ਤੱਕ ਮੋਦੀ ਨੂੰ ਕਹਿੰਦੇ ਰਹਿੰਦੇ ਆ ਵੀ ਉਹ ਘੁਮੱਕੜ ਆ ਇੱਦਾਂ ਦੁਨੀਆ ਘੁੰਮ ਰਿਹਾ ਜੇ ਕਰ ਰਿਹਾ ਦੇਖੋ ਜੇ ਕਿਤੇ ਉਹ ਜਾ ਰਿਹਾ ਕੁਛ ਵੀ ਕਰ ਰਿਹਾ ਜੇ ਕਿਤੇ ਕੋਈ ਸਮਝੌਤਾ ਹੋ ਰਿਹਾ ਕੁਛ ਰਾਹ ਖੁੱਲ ਰਹੇ ਆ ਤਾਂ ਕੋਈ ਬੁਰੀ ਗੱਲ ਨਹੀਂ ਉਹਦਾ ਸਾਨੂੰ ਸਵਾਗਤ ਕਰਨਾ ਚਾਹੀਦਾ। ਹਾਂ ਜ਼ਰੂਰੀ ਨਹੀਂ ਹੁੰਦਾ ਵੀ ਹਰ ਗੱਲ ਦੇ ਉੱਤੇ ਅਸੀਂ ਨਿੰਦਿਆ ਹੀ ਕਰਨੀ ਆ ਜਾਂ ਮਾੜਾ ਹੀ ਕਰਨਾ ਜਾਂ ਮਾੜਾ ਕਰਨੀ ਉਹ ਗਏ ਹੋਏ ਆ। ਸੋ ਇਹ ਚੀਜ਼ਾਂ ਹੋ ਰਹੀਆਂ ਪਰ ਕਈ ਨਾਲ ਨਾਲ ਚੁਟਕਲੇ ਜਿਹੜੇ ਚੱਲਦੇ ਰਹਿੰਦੇ ਆ ਨਾਲ ਨਾਲ ਜਿਹੜੇ ਮਜ਼ਾਕ ਵੀ ਚੱਲਦੇ ਰਹਿੰਦੇ ਆ ਜਾਂ ਨਿੰਦਿਆ ਵੀ ਚੱਲਦੀ ਰਹਿੰਦੀ ਆ ਜਿਹੜੇ ਤਾਂ ਹੁੰਦੇ ਮਜ਼ਾਕ ਚੁਟਕਲੇ ਉਹ ਤਾਂ ਇੱਕ ਨਾਰਮਲ ਗੱਲਾਂ ਕਾਰਟੂਨ ਵਾਲੀਆਂ ਗੱਲਾਂ ਜਿਵੇਂ ਮੈਂ ਉਹ ਜਸਵੰਤ ਜਫਰ ਹੋਰਾਂ ਦੀ ਗੱਲ ਚੱਲੀ ਤਾਂ ਉਹ 2 ਸਾਲ ਕਹਿੰਦੇ ਮੈਂ ਕਾਰਟੂਨਿਸਟ ਰਿਹਾ ਮੈਂ ਉਹਨਾਂ ਨੇ ਵੱਡੇ ਅਖਬਾਰਾਂ ਚ ਕਾਰਟੂਨ ਬਣਦੇ ਹੁੰਦੇ ਸੀ ਛਪਦੇ ਹੁੰਦੇ ਸੀ ਉਹਨਾਂ ਦੇ ਤਾਂ ਉਹ ਕਹਿੰਦੇ ਵੀ ਮੈਂ ਕਾਰਟੂਨਿਸਟ ਦੇ ਲਈ ਵੇਲੇ ਜਦੋਂ ਮੈਨੂੰ ਐਂ ਲੱਗਦਾ ਸੀ ਵੀ ਜਦੋਂ ਮੈਂ ਤੜਕੇ ਅਖਬਾਰ ਪੜ੍ਹਦਾ ਸੀ ਤੇ ਅਖਬਾਰ ਚ ਜਦੋਂ ਮੈਂ ਦੇਖਦਾ ਸੀ ਕੋਈ ਮੈਨੂੰ ਉਨਤਾ ਹੀ ਦਿਖਦੀ ਤੇ ਮੈਂ ਉਹਦੇ ਖਿਲਾਫ਼ ਫਿਰ ਆਪਦੀ ਭੜਾਸ ਕੱਢਣ ਲਈ ਕਾਰਟੂਨ ਬਣਾਉਂਦਾ ਤੇ ਕਾਰਟੂਨ ਬਣਾ ਕੇ ਮੈਨੂੰ ਐਂ ਲੱਗਦਾ ਵੀ ਮੈਂ ਤਾਂ ਉਹਦਾ ਬਦਲਾ ਲੈ ਲਿਆ ਬਸ ਵੀ ਮੈਂ ਕਿਸੇ ਵੀ ਲੀਡਰ ਦਾ ਕਾਰਟੂਨ ਬਣਾ ਕੇ ਤੇ ਮੈਂ ਕਹਿੰਦਾ ਫਿਰ ਦਿਨ ਮੇਰਾ ਸ਼ਾਂਤ ਹੋ ਕੇ ਗੁਜ਼ਰ ਜਾਂਦਾ। ਪਰ ਫਿਰ ਕਹਿੰਦੇ ਮੈਨੂੰ ਜੋ ਲੇਟਰ ਹੁਣ ਸਮਝ ਆਈ ਵੀ ਇਹ ਵੀ ਤਾਂ ਇੱਕ ਨਿੰਦੇ ਹੀ ਆ ਕਿਸੇ ਕਿਸਮ ਦੇ ਵਿੱਚ ਤੇ ਮੈਂ ਛੱਡਾਂ ਤੇ ਉਹਨਾਂ ਨੇ ਕਹਿੰਦੇ ਮੈਂ ਅਚਾਨਕ ਫਿਰ ਇੱਕਦਮ ਉਹ ਐਡਾ ਵਧੀਆ ਨਾਮ ਬਣਿਆ ਸੀ ਪਰ ਮੈਂ ਛੱਡ ਦਿੱਤੀ ਉੱਥੇ। ਪਰ ਇੱਥੇ ਗੱਲ ਮੇਰੀ ਕਹਿਣ ਦਾ ਇਹ ਸੀਗਾ ਭਾਵ ਵੀ ਅਸੀਂ ਨਿੰਦਿਆ ਕਰ ਸਕਦੇ ਹਾਂ ਕਾਰਟੂਨ ਬਣਾ ਸਕਦੇ ਹਾਂ ਕਟਾਕਸ਼ ਕਰ ਸਕਦੇ ਹਾਂ ਜਿਹਦੇ ਨਾਲ ਕਿ ਸਾਡਾ ਜਿਹੜਾ ਲੀਡਰ ਆ ਉਹ ਸਿੱਧੇ ਰਾਹ ਤੇ ਚੱਲਦਾ ਰਹੇ ਤੇ ਉਹਨੂੰ ਲੱਗੇ ਵੀ ਹਾਂ ਉਹਨੂੰ ਵਾਚ ਕਰ ਰਹੀ ਆ ਦੁਨੀਆ। ਪਰ ਅਸੀਂ ਉਸ ਪੱਧਰ ਦੀ ਨਾ ਕਰੀਏ ਜਿਹੜੀ ਪੱਧਰ ਦੇ ਉੱਤੇ ਕੋਈ ਲੋੜ ਨਹੀਂ ਹੈਗੀ ਜਿਹਦੇ ਨਾਲ ਸਾਡੀ ਤਰੱਕੀ ਦੇ ਵਿੱਚ ਅੜਿੱਕਾ ਲੱਗੇ। ਕੱਲ ਪਰਸੋਂ ਕਈ ਵਾਰੀ ਹਾਸੋਹੀਣੀਆਂ ਗੱਲਾਂ ਹੋ ਜਾਂਦੀਆਂ ਜੀ ਅਮਰੀਕਾ ਦੇ ਦੌਰੇ ਤੇ ਜਦੋਂ ਪ੍ਰਧਾਨ ਮੰਤਰੀ ਸਨ ਤਾਂ ਉੱਥੇ ਇੱਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ ਵੀ ਜਦੋਂ ਉਹਨਾਂ ਨੂੰ ਲੈਣ ਆਈ ਕਾਰ ਤਾਂ ਕਾਰ ਦੇ ਜਿਹੜੇ ਗਾਰਡ ਸੀਗੇ ਤੇ ਗਾਰਡਾਂ ਨੇ ਦੋਨੇ ਪਾਸੇ ਗੇਟ ਖੋਲਤੇ ਕਾਰ ਦੇ ਤੇ ਪ੍ਰਧਾਨ ਮੰਤਰੀ ਦੇ ਚੜ੍ਹਨ ਲਈ ਤਾਂ ਉਹ ਸਾਰੇ ਜਣੇ ਹੈਰਾਨ ਰਹਿ ਗਏ ਵੀ ਇਹ ਕੀ ਗੱਲ ਆ। ਪਰ ਉਹ ਉੱਥੇ ਇੱਕ ਪ੍ਰੋਟੋਕੋਲ ਆ ਤੇ ਪਤਾ ਹੀ ਆ ਵੀ ਜਿਹੜਾ ਉੱਥੇ VIP ਆਉਂਦਾ ਉਹ ਆਪਦੀ ਪਤਨੀ ਦੇ ਨਾਲ ਆਉਂਦਾ ਤੇ ਫਿਰ ਉਹ ਪਤਨੀ ਲਈ ਵੀ ਬਾਹਰ ਖੋਲਣਾ ਪੈਂਦਾ ਤੇ ਉਹ ਫਿਰ ਬਾਅਦ ਚ ਕਿਸੇ ਨੇ ਉੱਥੇ ਕਟਾਕਸ਼ ਕਸਿਆ ਵੀ ਨਹੀਂ ਜੀ ਮੋਦੀ ਜੀ ਤਾਂ ਵਿਚਾਰੇ ਛੜੇ ਆ ਤੇ ਸੋ ਇੱਕ ਵਾਰੀ ਖੋਲੋ ਦੂਜੀ ਦੀ ਲੋੜ ਨਹੀਂ ਹੈਗੀ। ਸੋ ਕਈ ਵਾਰੀ ਇਹੋ ਜਿਹੀਆਂ ਗੱਲਾਂ ਵੀ ਆ ਜਾਂਦੀਆਂ ਸਾਹਮਣੇ ਪਰ ਇਹ ਇੱਕ ਹਲਕੀਆਂ ਫੁਲਕੀਆਂ ਗੱਲਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਪਰ ਸਾਨੂੰ ਨਾਲ ਨਾਲ ਦੇਸ਼ ਦੀ ਤਰੱਕੀ ਲਈ ਵੀ ਸੋਚਣਾ ਪੈਣਾ।
ਜੀ ਬਿਲਕੁਲ ਸਭ ਗੌਰਵ ਸ਼ਰਮਾ ਹੋਣਾ ਨੇ ਵੀ ਸਾਂਝ ਭਾਈ ਪ੍ਰੋਗਰਾਮ ਨਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਤੇ ਜੈਸੀ ਗਰੇਵਾਲ ਹੋਣਾ ਨੇ ਜੀ ਲੋ ਇੱਕ ਉਹਨਾਂ ਨੂੰ ਪ੍ਰੋਬਲਮ ਹੈ ਤੇ ਉਹਦੇ ਲਈ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਕਹਿੰਦੇ ਇੱਕ ਪਰਿਵਾਰ ਦੇ ਤੌਰ ਤੇ ਮੈਂ ਤੁਹਾਡੇ ਤੋਂ ਸੁਝਾਅ ਲੈਣਾ ਚਾਹੁੰਦਾ ਕਹਿੰਦੇ ਕਿ ਮੇਰੇ ਬੇਟੇ ਨੇ ਪਿਛਲੇ ਹਫ਼ਤੇ ਦੰਦ ਨਿਕਲ ਰਹੇ ਕਰਕੇ ਉਹ ਬਹੁਤ ਤਕਲੀਫ਼ ਝੱਲੀ ਉਸਨੇ ਕਹਿੰਦੇ ਅਸੀਂ ਡਾਕਟਰ ਕੋਲ ਵੀ ਗਏ ਪਰ ਉਸਨੇ ਉਹੀ ਪੁਰਾਣੀ ਤੇ ਹਰ ਵਾਰ ਦੀ ਤਰ੍ਹਾਂ ਪੈਨਾਡੋਲ ਦੇਣ ਲਈ ਹੀ ਕਿਹਾ ਪਰ ਕੋਈ ਫਰਕ ਨਹੀਂ ਸੀ ਪਿਆ ਅਸੀਂ ਕਈ ਪੇਨ ਰਿਲੀਫ ਹੋਰ ਵੀ ਵਰਤੀਆਂ ਪਰ ਅਸਰ ਘੱਟ ਹੀ ਸੀ ਕੋਈ ਇਸ ਤਕਲੀਫ਼ ਤੋਂ ਨਿਜਾਤ ਪਾਉਣ ਦਾ ਹੱਲ ਦੱਸ ਸਕਦਾ ਹੈ ਇਹ ਹੱਲ ਕਿਸੇ ਹੋਰ ਦੇ ਕੰਮ ਵੀ ਆ ਸਕਦਾ ਹੈ। ਸੋ ਇਹ ਮੈਸੇਜ ਸਾਰੇ ਸਰੋਤਿਆਂ ਲਈ ਹੈ। ਕਈ ਵਾਰ ਕੋਈ ਬਜ਼ੁਰਗ ਜਾਂ ਕੋਈ ਬਰਾਤਾ ਪਹਿਲਾਂ ਇੱਕ ਟੋਟਕੇ ਜਿਹੇ ਹੁੰਦੇ ਸੀ ਦਾਦੀਆਂ ਨਾਨੀਆਂ ਦੇ, ਹਨਾ, ਏਦਾਂ ਦੀਆਂ ਕੋਈ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਉਹ ਕੁਛ ਨਾ ਕੁਛ ਦੱਸ ਦਿੰਦੀਆਂ ਹੁੰਦੀਆਂ ਸੀ, ਓੜ ਪੋੜ ਕੇ ਏਦਾਂ ਕਰ ਲੋ ਏਦਾਂ ਕਰ ਲੋ। ਸੋ ਜੇ ਕੋਈ ਲਿਸਨਰ ਸੁਣ ਰਿਹਾ ਹੈ ਤੇ ਜੇ ਕੋਈ ਇਹਦੇ ਵਿੱਚ ਜੱਸੀ ਗਰੇਵਾਲ ਹੁਣਾਂ ਦੀ ਮਦਦ ਕਰ ਸਕਦਾ ਤੇ ਸਾਨੂੰ ਜ਼ਰੂਰ ਮੈਸੇਜ ਲਿਖ ਭੇਜੋ। ਤੇ ਵਿਰਾਟ ਸਾਹਿਬ ਜੇ ਤੁਹਾਨੂੰ ਪਤਾ ਹੈ ਤੇ ਤੁਸੀਂ ਵੀ ਜ਼ਰੂਰ ਦੱਸ ਦੋ।
ਦੇਖੋ ਜਿਹੜੀ ਨੁਕਤੇ ਆ ਕਿਤੇ ਨਾ ਕਿਤੇ ਕਾਰਗਰ ਹੁੰਦੇ ਆ, ਰੋਜ਼ ਅਸੀਂ ਕਾਰਗਰ ਹੁੰਦੇ ਨੁਕਤਿਆਂ ਬਾਰੇ ਦਿਨ ਚ ਇੱਕ ਦੋ ਥਾਂ ਤੇ ਸਾਨੂੰ ਇਹ ਜੀ ਗੱਲ ਸੁਣਨ ਨੂੰ ਮਿਲੀ ਜਾਂਦੀ ਹੈ ਵੀ ਫਲਾਨੇ ਨੂੰ ਫਲਾਨੀ ਪ੍ਰੋਬਲਮ ਸੀ ਤੇ ਉਹਦੇ ਨਾਲ ਮਾੜੇ ਜਿਹੇ ਨਾਲ ਹੀ ਠੀਕ ਹੋ ਗਿਆ, ਇੰਨੇ ਨਾਲ ਹੀ ਉਹ ਹੋ ਗਿਆ। ਸੋ ਮੈਨੂੰ ਲੱਗਦਾ ਵੀ ਉਹ ਉਹਨਾਂ ਦਾ ਲੱਕ ਵੀ ਕੰਮ ਕਰਦਾ ਤੇ ਉਹਨਾਂ ਨੂੰ ਜਿਹੜੀ ਤਕਲੀਫ਼ ਉਨੀ ਕੀ ਲਿਖੀ ਹੁੰਦੀ ਹੈ ਤੇ ਤਾਂ ਹੋ ਜਾਂਦੀ ਆ। ਜ਼ਰੂਰੀ ਨਹੀਂ ਹੁੰਦਾ ਵੀ ਹਰ ਨੁਕਤਾ ਹਰ ਬੰਦੇ ਤੇ ਕੰਮ ਕਰੇ, ਕਿਉਂਕਿ ਜਿਹੜੀ ਸਰੀਰਕ ਬਣਤਰ ਆ ਨਾ ਸਾਡੀ, ਉਹ ਸਰੀਰਕ ਬਣਤਰ ਕਿਹੋ ਜਿਹੇ ਢੰਗ ਨਾਲ ਬਣੀ ਹੋਈ ਆ ਵੀ ਹਰ ਸਰੀਰ ਵੱਖੋ ਵੱਖਰੇ ਢੰਗ ਨਾਲ ਹੈਗਾ। ਕੋਈ ਗਰਮੀ ਨੂੰ ਝੱਲ ਸਕਦਾ, ਕੋਈ ਨਹੀਂ ਝੱਲ ਸਕਦਾ, ਉਹਨੂੰ ਜਿਵੇਂ ਜਿਹੜੇ ਟੈਂਪਰ ਤੇ ਬਣਾਇਆ ਗਿਆ ਸਰੀਰ ਨੂੰ ਯੂਜ਼ ਟੂ ਕੀਤਾ ਗਿਆ ਉਹ ਇਹ ਹੋ ਜਾਂਦਾ। ਸੋ ਜਿਹੜੀ ਇੱਥੋਂ ਦੀ ਗੱਲ ਹੁੰਦੀ ਆ ਪੈਨਾਡੋਲ ਦੀ ਦੇਣੀ, ਉਹ ਜਾਂ ਇੱਥੋਂ ਦੇ ਡਾਕਟਰਾਂ ਕੋਲ ਅਸੀਂ ਜਾਂਦੇ ਹਾਂ ਦਵਾਈ ਲੈਣ, ਤਾਂ ਉਹਦਾ ਇੱਕੋ ਹੀ ਹੱਲ, ਤਾਂ ਉਹਦਾ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਉਹ ਕਾਰਗਰ ਆ ਹੱਲ। ਉਹਦਾ ਕਾਰਗਰ ਹੱਲ ਦਾ ਕਹਿਣ ਦਾ ਕਾਰਨ ਇਹ ਆ ਵੀ ਬਾਡੀ ਆ ਜਿਹੜੀ ਰਿਵਾਈਵ ਕਰਨ ਦੀ ਪਾਵਰ ਰੱਖਦੀ ਆ ਤੇ ਉਹਨੂੰ ਉਹਦਾ ਸਿਸਟਮ ਇਹ ਜਿਹਾ ਬਣਿਆ ਵੀ ਉਹਨੂੰ ਜੇ ਤੁਸੀਂ ਇੱਕ ਸਿਰਫ ਰਿਲੀਫ ਲਈ ਪੈਨਾਡੋਲ ਦੇ ਦਿਓ ਤਾਂ ਉਹ ਆਪਣੇ ਆਪ ਕੁਛ ਕੁ ਘੰਟਿਆਂ ਚ ਉਹਨੂੰ ਰਿਵਾਈਵ ਕਰ ਜਾਂਦੀ ਆ। ਸੋ ਇਹ ਚੀਜ਼ਾਂ ਤਾਂ ਇੱਥੇ ਹੈਗੀ ਆ ਗੱਲ, ਪਰ ਫੇਰ ਵੀ ਅਸੀਂ ਦੇਖੋ ਡਾਕਟਰਾਂ ਦੇ ਜਾਂਦੇ ਹਾਂ। ਮੈਂ ਕਈ ਵਾਰੀ ਗੱਲ ਸੁਣਾਈ ਵੀ ਆ, ਮੈਂ ਘਰੇ ਮੈਨੂੰ ਮੇਰੇ ਸਿੰਘਣੀ ਕਹਿੰਦੇ ਕਿ ਡਾਕਟਰ ਦੇ ਜਾਣਾ ਦਿਖਾ ਕੇ ਆਉਣਾ, ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਜੇ ਜਾਣਾ ਤਾਂ ਤੁਹਾਡੀ ਮਰਜ਼ੀ ਆ ਤੇ ਪਰ ਜਿਹੜਾ ਡਾਕਟਰ ਨੇ ਇਲਾਜ ਕਰਨਾ ਮੈਂ ਵੀ ਕਰ ਦਿੰਦਾ। ਕਹਿੰਦੇ ਕਰ ਦਿਓ, ਮੈਂ ਕਿਹਾ ਵੀ ਦੋ ਪੈਨਾਡੋਲ ਚਾਰ ਚਾਰ ਘੰਟਿਆਂ ਤੋਂ ਲੈਣੀ ਆ, ਕੱਲ ਤੋਂ ਛੇ ਛੇ ਤੇ ਪਰਸੋਂ ਅੱਠ ਅੱਠ ਤੋਂ, ਤੇ ਮੈਨੂੰ ਉਹਦੇ ਕੇ ਕੀ ਇਲਾਜ ਹੋਇਆ। ਤੇ ਮੈਂ ਕਿਹਾ ਵੀ ਤੁਸੀਂ ਐਂ ਕਰੋ, ਪਿਛਲੇ ਆਪਾਂ 10 ਸਾਲਾਂ ਚ ਘੱਟੋ ਘੱਟ ਡਾਕਟਰਾਂ ਕੋਲੇ 70 ਵਾਰੀ ਜਾਇਆ ਹੋਵਾਂਗੇ, ਮੈਨੂੰ ਇਹ ਦੱਸੋ ਵੀ ਇਸ ਤੋਂ ਬਿਨਾਂ ਕਿਤੇ ਕੋਈ ਚੀਜ਼ ਦਿੱਤਾ ਤੁਹਾਨੂੰ? ਕਹਿੰਦੇ ਨਾ। ਬਸ ਫਿਰ ਮੈਂ ਕਿਹਾ ਇਹੀ ਮੈਂ ਦਿੱਤੀ ਦਵਾਈ, ਪਰ ਹੁਣ ਮੇਰੇ ਤੇ ਯਕੀਨ ਕੌਣ ਕਰੇ। ਸੋ ਗੱਲ ਇਹ ਆ ਜੀ, ਇਹਨਾਂ ਚੀਜ਼ਾਂ ਦੇ ਅਸਰ ਮੈਂ ਮੇਰੇ ਹਿਸਾਬ ਨਾਲ ਇਹ ਕੁਦਰਤ ਦਾ ਇੱਕ ਵਰਤਾਰਾ, ਦੰਦ ਕੱਢਣਾ ਬੱਚੇ ਦਾ, ਤੇ ਇਹਦੇ ਚ ਤਕਲੀਫਾਂ ਆਉਂਦੀਆਂ। 2-3 ਟਾਈਮ ਬੱਚਾ ਜਿਹੜਾ ਇਸ ਚੀਜ਼ ਚ ਬਹੁਤ ਤਕਲੀਫ ਚ ਰਹਿੰਦਾ, ਖਾਸ ਕਰਕੇ ਬੱਚੇ ਤੋਂ ਬਾਅਦ ਜਦੋਂ ਅਸੀਂ ਯੰਗ ਏਜ ਚਲੇ ਜਾਂਦੇ ਹੋ, ਜਿਹਨੂੰ ਅਕਲ ਜਾੜ ਕਹਿੰਦੇ ਆ, 20-22 ਸਾਲ ਚ ਜਾ ਕੇ ਆਉਂਦੀ ਆ, ਤੇ ਉਦੋਂ ਵੀ ਉਹੀ ਤਕਲੀਫ ਮਹਿਸੂਸ ਹੁੰਦੀ ਆ ਜਦੋਂ ਜਦੋਂ ਇਹ ਹੁੰਦੀ ਆ। ਪ੍ਰੋਬਲਮ ਇੱਥੇ ਬੱਚੇ ਦੇ ਮਾਮਲੇ ਚ ਇਹ ਆ ਜਾਂਦੀ ਆ ਵੀ ਬੱਚਾ ਸਾਨੂੰ ਬੋਲ ਕੇ ਸੁਣਾ ਨਹੀਂ ਸਕਦਾ, ਤੇ ਸਾਡੀ ਫਿਰ ਸਾਡੀ ਜਿਹੜੀ ਪੀੜ ਆ ਉਹ ਬਹੁਤ ਵੱਧ ਜਾਂਦੀ ਆ ਜਦੋਂ ਅਸੀਂ ਬੱਚੇ ਨੂੰ ਤੰਗ ਹੁੰਦਾ ਦੇਖਦੇ ਆ, ਤੇ ਸਾਨੂੰ ਅੰਦਰੋਂ ਸਾਨੂੰ ਵੀ ਪੀੜ ਹੁੰਦੀ ਆ ਵੀ ਬੱਚੇ ਦਾ ਪਤਾ ਨੀ ਕੀ ਕੰਡੀਸ਼ਨ ਆ, ਉਹ ਦੱਸ ਨੀ ਪਾ ਰਿਹਾ ਸਾਨੂੰ। ਸੋ ਇਸ ਕਰਕੇ ਵਾਕਈ ਜੀ ਇਹ ਟਾਈਮ ਹੁੰਦਾ, ਪਰ ਇਹ ਲਾਈਫ ਦੇ ਵਿੱਚ ਸਾਰੇ ਟਾਈਮ ਆਉਂਦੇ ਆ, ਸਾਨੂੰ ਕੱਢਣੇ ਪੈਂਦੇ ਆ। ਤੇ ਜੇ ਕਿਸੇ ਕੋਲ ਹੋਇਆ ਨੁਕਤਾ ਤਾਂ ਜ਼ਰੂਰ ਦੱਸਿਓ, ਪਰ ਮੈਨੂੰ ਲੱਗਦਾ ਵੀ ਕਈ ਵਾਰੀ ਦੇਸੀ ਨੁਕਤੇ ਹੁੰਦੇ ਆ ਨਾ ਜਿਹੜੇ, ਉਹਨਾਂ ਨੂੰ ਵੀ ਸੰਭਲ ਕੇ ਹੀ ਕਰਨਾ ਚਾਹੀਦਾ ਸਾਨੂੰ, ਇਹ ਨਾ ਹੋਵੇ ਕੱਲ ਨੂੰ ਉਸ ਨੁਕਤੇ ਨਾਲ ਅਸੀਂ ਕਿਤੇ ਨੁਕਸਾਨ ਵੱਡਾ ਕਰ ਬੈਠੀਏ।
ਬਾਕੀ ਜੈਲਸ ਵਗੈਰਾ ਜਾਂ ਟਿਊਬਸ ਵਗੈਰਾ ਮਿਲ ਜਾਂਦੀਆਂ ਜਿਹੜੀਆਂ ਤੁਸੀਂ ਦੰਦਾਂ ਤੇ ਲਗਾ ਸਕਦੇ ਆ ਬੱਚੇ ਦੇ, ਇੱਥੇ ਆਮ ਹੀ ਤੁਹਾਨੂੰ ਓਵਰ ਦਾ ਕਾਊਂਟਰ ਉਹ ਮਿਲ ਜਾਂਦੀਆਂ। ਉਹਦੇ ਨਾਲ ਇਹ ਹੁੰਦਾ ਕਿ ਉਹ ਜਿਹੜੀ ਜਗ੍ਹਾ ਥੋੜੀ ਦੇਰ ਲਈ ਗੰਦ ਆ, ਥੋੜੇ ਸੁੰਨ ਜਿਹੇ ਹੋ ਜਾਂਦੇ ਆ ਤੇ ਬੱਚੇ ਨੂੰ ਉਨੀ ਤਕਲੀਫ ਨਹੀਂ ਹੁੰਦੀ। ਸੋ ਬਾਕੀ ਜਿੰਨਾ ਟਾਈਮ ਲੱਗਣਾ ਉਹ ਲੱਗਣਾ ਹੀ ਆ ਬਿਲਕੁਲ। ਸਬਰਾ ਸਾਹਿਬ ਅੱਗੇ ਫਿਰ ਖਬਰਾਂ ਦਾ ਰੁਖ ਕਰਦੇ ਆ ਤੇ ਖਬਰਾਂ ਦੇ ਵਿਚ ਇੱਕ ਜਿਹੜੀ ਇੰਟਰਸਟਿੰਗ ਖਬਰ ਉਹ ਆ ਰਹੀ ਹੈ ਕਿ ਪੁਰਾਣੇ ਨੋਟਾਂ ਲਈ ਫਿਰ ਲੋਕਾਂ ਨੂੰ ਮੁੜ ਕੇ ਜਿਹੜਾ ਦੁਬਾਰਾ ਮੌਕਾ ਮਿਲੇ, ਇਹੋ ਜਿਹਾ ਸੁਪਰੀਮ ਕੋਰਟ ਸੋਚ ਰਹੀ ਹੈ। ਸੋ ਇਹਦੇ ਬਾਰੇ ਕੀ ਲੱਗਦਾ ਤੁਹਾਨੂੰ ਕਿ ਫਿਰ ਤੋਂ ਜਿਹੜੇ ਪੁਰਾਣੇ 1000 ਜਾਂ 500 ਦੇ ਨੋਟ ਇੰਡੀਆ ਦੇ ਵਿਚ ਸੀਗੇ, ਜੇ ਕਿਸੇ ਕੋਲ ਪਏ ਆ ਤੇ ਉਹ ਜਮਾਂ ਹੋਣ ਦੇ ਕੋਈ ਚਾਂਸਿਸ ਹੈਗੇ ਆ?
ਨਹੀਂ ਨਹੀਂ ਹੁਣ ਨਹੀਂ ਹੋ ਸਕਦੇ, ਕਿਉਂਕਿ ਜੇ ਹੁਣ ਚਾਂਸ ਮਿਲਿਆ ਤਾਂ ਫੇਰ ਕਿਤੇ ਨਾ ਕਿਤੇ ਸਰਕਾਰਾਂ ਗਾਂਹ ਨੂੰ ਕੋਈ ਵੀ ਪ੍ਰੋਜੈਕਟ ਲਾਗੂ ਨਹੀਂ ਕਰ ਸਕਣਗੀਆਂ। ਉਹਨਾਂ ਦੀ ਜਿਹੜੀ ਕਿਸਮ ਦੀ ਜਿਹੜੀ ਉਹਨਾਂ ਦੀ ਸਾਰਥਕਤਾ ਦੇ ਉੱਤੇ ਸਵਾਲੀਆ ਨਿਸ਼ਾਨ ਆ ਵੀ ਉਹ ਕਿੰਨੇ ਕੁ ਸਾਰਥਕ ਆ, ਕਿੰਨਾ ਕੁ ਸਟੈਂਡ ਆ ਸਰਕਾਰਾਂ ਦਾ। ਮੈਨੂੰ ਨਹੀਂ ਲੱਗਦਾ ਵੀ ਇਹ ਕਿਤੇ ਫੇਰ ਮਿਲੂਗਾ, ਪਰ ਇਹ ਕਿਸੇ ਨੇ ਮੈਨੂੰ ਲੱਗਦਾ ਰਿੱਟ ਪਾਈ ਹੈ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਕਿਹਾ ਵੀ ਇਹ ਪੁਰਾਣੇ ਨੋਟਾਂ ਦਾ ਮੌਕਾ ਮਿਲੇ, ਪਰ ਮੈਨੂੰ ਨਹੀਂ ਲੱਗਦਾ ਵੀ ਇਹ ਮਿਲੂਗਾ, ਕਿਉਂਕਿ ਸੁਪਰੀਮ ਕੋਰਟ ਹਰ ਮਤਲਬ ਆਰਡਰ ਨਹੀਂ ਦਿੰਦੀ। ਬਹੁਤ ਸਾਰੇ ਗੱਲਾਂ ਚ ਸੁਪਰੀਮ ਕੋਰਟ ਆਪਣੀ ਐਡਵਾਈਸ ਦਿੰਦੀ ਹੈ, ਰਾਏ ਦਿੰਦੀ ਹੈ, ਰਾਏ ਨੂੰ ਮੰਨਣਾ ਨਾ ਮੰਨਣਾ ਉਹ ਸਰਕਾਰਾਂ ਦੀ ਲੋੜ ਤੇ ਡਿਪੈਂਡ ਕਰਦਾ।
ਤੇ ਇੱਕ ਖਬਰ ਜਿਹੜੀ ਆ ਰਹੀ ਹੈ ਕਿ ਸ਼ਹਿਰਾਂ ਦੇ ਹਾਈਵੇ ਕੀਤੇ ਜਾ ਸਕਦੇ ਹਨ ਡੀ ਨੋਟੀਫਾਈ, ਇਹਦੇ ਬਾਰੇ ਵੀ ਗੱਲ ਕਰੋ ਤੁਸੀਂ।
ਬਿਲਕੁਲ ਜੀ, ਦੇਖੋ ਓਹਦੇ ਪਿੱਛੇ ਕਈ ਕਾਰਨ ਲੱਗਦੇ ਆ ਜੀ। ਵੀ ਜਦੋਂ ਹਾਈਵੇ ਨਾ ਆ ਜਾਂਦਾ ਤਾਂ ਹਾਈਵੇ ਦੇ ਜਿਹੜਾ ਰੱਖ ਰਖਾਵ ਜਾਂ ਹਾਈਵੇ ਦੇ ਲਾਅ ਆ ਉਹੀ ਵਰਤੇ ਜਾਂਦੇ ਆ। ਮੰਨ ਲਓ ਹਾਈਵੇ ਦੀ ਸਪੀਡ 90 ਆ ਤਾਂ 90 ਰੱਖਣੀ ਪੈਣੀ ਆ, ਸਾਨੂੰ ਉਹਨੂੰ ਘਟਾ ਨਹੀਂ ਸਕਦੇ। ਤੇ ਪਰ ਅੱਜ ਪੋਜੀਸ਼ਨ ਇਹ ਹੋ ਗਈ ਵੀ ਹਾਈਵੇ ਦੇ ਉੱਤੇ ਨਾ ਅਸੀਂ ਦੇਰੀ ਨਾਲ ਕਾਨੂੰਨ ਲੈ ਕੇ ਆਏ ਆ। ਹਾਈਵੇ ਦੇ ਉੱਤੇ ਲੋਕਾਂ ਨੇ ਦੁਕਾਨਾਂ ਘਰ, ਹਾਈਵੇ ਦਾ ਮਤਲਬ ਹੀ ਅਸੀਂ ਨੀ ਸਾਨੂੰ ਸਮਝ ਆਇਆ ਸਾਡੀਆਂ ਸਰਕਾਰਾਂ ਨੂੰ ਵੀ ਜਿਹੜੀ ਹਾਈਵੇ ਬਣ ਗਿਆ ਉਹਦੇ ਉੱਤੇ ਘਰਾਂ ਦਾ ਕੀ ਕੰਮ, ਉਹਦੇ ਉੱਤੇ ਦੁਕਾਨਾਂ ਦਾ ਕੀ ਕੰਮ। ਤਾਂ ਉਹ ਦੁਕਾਨਾਂ ਘਰਾਂ ਵਾਲੇ ਜਮਾਂ ਉੱਤੋਂ ਤੱਕ ਹਾਈਵੇ ਦੇ ਉੱਤੇ ਆ ਬਸੇ ਆ, ਉਹ ਹਾਈਵੇ ਵਾਲੀ ਉਹਦੇ ਚ ਕੋਈ ਚੀਜ਼ ਨੀ ਰਹੀ। ਤੇ ਹੁਣ ਉਹਨੂੰ ਡੀਨੋਟੀਫਾਈ ਕਰਨ ਲਈ ਇੱਕ ਤਾਂ ਕਾਰਨ ਇਹ ਆ ਵੀ ਲੋਕ ਉਹਨੂੰ ਓਵਰ ਸਪੀਡ ਜਾਂਦੇ ਆ। ਦੂਜਾ ਜਿਹੜਾ 500 ਮੀਟਰ ਦੇ ਦਾਇਰੇ ਵਾਲੀ ਸ਼ਰਾਬ ਵਾਲੀ ਜਿਹੜੀ ਘਟਨਾਕ੍ਰਮ ਹੋਇਆ ਸੀ ਉਹਦੇ ਲਈ ਟੈਂਪਰੇਰੀ ਤੌਰ ਤੇ ਪਹਿਲਾਂ ਹੀ ਕੁਛ ਸ਼ਹਿਰਾਂ ਨੇ ਤਾਂ ਹਾਈਵੇ ਡੀਨੋਟੀਫਾਈ ਕਰਤੇ ਸੀ ਵੀ ਕਿਉਂਕਿ ਉਹਨਾਂ ਨੇ ਕਾਨੂੰਨ ਨੂੰ ਕਿਵੇਂ ਨਾ ਕਿਵੇਂ ਟਵਿਸਟ ਕਰਨਾ ਹੁੰਦਾ ਤੇ ਉਹ ਕਰ ਲਿਆ ਸੀ। ਪਰ ਹੁਣ ਉਹਨੂੰ ਪੱਕੇ ਤੌਰ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿੱਥੋਂ ਸ਼ਹਿਰਾਂ ਦੇ ਵਿੱਚ ਦੀ ਆਉਂਦੀ ਆ ਰੋਡ ਬਣਦੀ ਆ ਉਹਨੂੰ ਹਾਈਵੇ ਨਾ ਕਹਿ ਕੇ ਇੱਕ ਸਿੰਪਲ ਜਿਹੜੀ ਬਿਜ਼ੀ ਸੜਕ ਦਾ ਨਾਂ ਦਿੱਤਾ ਜਾਊਗਾ ਤਾਂ ਕਿ ਜਿਹੜੀ ਉੱਥੇ ਸਪੀਡ ਵੀ ਘੱਟ ਕੀਤੀ ਜਾ ਸਕੇ ਤੇ ਜਿਹੜੇ ਆ 500 ਮੀਟਰ ਵਾਲਾ ਜਿਹੜਾ ਦਾਇਰੇ ਦੀ ਗੱਲ ਵੀ ਤੋਂ ਵੀ ਬਚਿਆ ਜਾ ਸਕੇ।
ਜੀ, ਤੇ ਇੱਕ ਖਬਰ ਜਿਹੜੀ ਕਿ ਵਿਆਹ ਦੇ ਲਈ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਗੈਰ ਸਾਹਿਬ ਲਾਜ਼ਮੀ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਨਾ ਕਰਨ ਤੇ ਕਹਿੰਦੇ ਕਿ ਜਿਹੜਾ ਜੁਰਮਾਨਾ ਉਹ ਵੀ ਹੋ ਸਕਦਾ ਹੈ। ਇਹ ਕਾਨੂੰਨ ਕਮਿਸ਼ਨ ਦੀ ਸਿਫਾਰਿਸ਼।
ਦੇਖੋ ਰਜਿਸਟ੍ਰੇਸ਼ਨ, ਬਿਲਕੁਲ ਜੀ, ਦੇਖੋ ਰਜਿਸਟ੍ਰੇਸ਼ਨ ਤਾਂ ਵਿਆਹ ਦੀ ਬਹੁਤ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਸੀ, ਪਰ ਜਿਹੜੀ ਲਾਜ਼ਮੀ ਦੀ ਗੱਲ ਆ ਜਾਂਦੀ ਹੈ ਜੇ ਤਾਂ ਕਾਨੂੰਨ ਤੌਰ ਤੇ ਦੇਖਿਆ ਜਾਵੇ ਤਾਂ ਉਹ ਲਾਜ਼ਮੀ ਹੀ ਹੈ, ਅੱਜ ਵੀ ਲਾਜ਼ਮੀ ਹੈ। ਜਿੱਥੇ ਜਿੱਥੇ ਲੋੜ ਪੈਂਦੀ ਹੈ ਤੁਹਾਨੂੰ ਉੱਥੇ ਦਿਖਾਉਣੀ ਪੈਂਦੀ ਹੈ, ਤੁਹਾਨੂੰ ਦੇਣੀ ਪੈਂਦੀ ਹੈ, ਸੋ ਇਹਦਾ ਮਤਲਬ ਲਾਜ਼ਮੀ ਆ। ਇਹ ਵੱਖਰੀ ਗੱਲ ਆ ਵੀ ਸਾਨੂੰ ਕਈ ਵਾਰੀ ਇਹੋ ਜਿਹਾ ਕੰਮ ਹੀ ਨਹੀਂ ਕਰਨਾ ਹੁੰਦਾ ਵੀ ਸਾਨੂੰ ਲੋੜ ਹੀ ਨਹੀਂ ਪੈਂਦੀ ਉਹਦੀ, ਤੇ ਤਾਂ ਕਰਕੇ ਫਿਰ ਉਹ ਲਾਜ਼ਮੀ ਲੱਗਦੀ ਨਹੀਂ ਸਾਨੂੰ ਵੀ ਇਹ ਲਾਜ਼ਮੀ ਹੈ ਨਹੀਂ। ਪਰ ਹੁਣ ਪੋਜੀਸ਼ਨ ਜਿਹੜੀ ਆ ਰਹੀ ਆ ਉਸ ਪੋਜੀਸ਼ਨ ਮੁਤਾਬਕ ਲਾਜ਼ਮੀ ਆ ਤੇ ਲਾਜ਼ਮੀ ਹੋਣੀ ਵੀ ਚਾਹੀਦੀ ਆ। ਮੇਰਾ ਵੀ ਪਰਸਨਲ ਮੰਨਣਾ ਵੀ ਇਹ ਲਾਜ਼ਮੀ ਹੋਣੀ ਚਾਹੀਦੀ ਆ, ਕਿਉਂਕਿ ਜੇ ਲਾਜ਼ਮੀ ਨਹੀਂ ਕਰਦੇ ਤੁਸੀਂ ਇਹ ਤਾਂ ਤੁਸੀਂ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਜਿਹੜੀਆਂ ਆਉਂਦੀਆਂ ਰਹਿਣਗੀਆਂ। ਖਾਸ ਕਰਕੇ ਜਿਹੜਾ ਅੱਜ ਕੱਲ ਇੱਕ ਟ੍ਰੈਂਡ ਆ ਇੱਕ ਦੂਜੇ ਤੋਂ ਵੱਖ ਹੋਣ ਦਾ, ਡਾਇਵੋਰਸ ਤੋਂ ਲੈ ਕੇ ਪ੍ਰੋਪਰਟੀਆਂ ਦੇ ਮਸਲਿਆਂ ਤੋਂ ਲੈ ਕੇ ਬਹੁਤ ਸਾਰੇ ਇਹੋ ਜਿਹੇ ਮਸਲੇ ਆਉਂਦੇ ਆ ਵੀ ਤੁਹਾਡੇ ਕੋਲ ਪਹਿਲਾਂ ਮਨ ਤਾਂ ਹੀ ਹੈ ਨੀ ਵਿਆਹ ਨੂੰ, ਤਾਂ ਤੁਸੀਂ ਵਿਆਹ ਤੋੜਨ ਦੀ ਗੱਲ ਜਾਂ ਪ੍ਰੋਪਰਟੀ ਚ ਹਿੱਸਾ ਕਿਹੜੇ ਢੰਗ ਨਾਲ ਮੰਗ ਸਕਦੇ ਹੋ। ਸੋ ਇਹਨਾਂ ਮੁੱਦੇ ਨਜ਼ਰ ਰੱਖਦੇ ਹੋਏ ਇਹ ਚੀਜ਼ਾਂ ਦੇ ਤਹਿਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਜਿਸਟ੍ਰੇਸ਼ਨਾਂ ਨੂੰ ਲਾਜ਼ਮੀ ਕਰਨ ਦੀ। ਤੇ ਪਰ ਅੱਗੇ ਵੀ ਜਦੋਂ ਲੋੜ ਪੈਣ ਤੇ ਤਾਂ ਇਹ ਚਾਹੀਦੀ ਹੁੰਦੀ ਸੀਗੀ, ਕਿਉਂਕਿ ਤੁਹਾਨੂੰ ਵੀ ਯਾਦ ਹੋਣਾ ਜਿਹਨੇ ਜਿਹਨੇ ਵੀ ਆਸਟ੍ਰੇਲੀਆ ਦੇ ਪਰਮਾਨੈਂਟ ਵੀਜ਼ੇ ਲਵਾਏ ਆ ਜਾਂ ਸਟੂਡੈਂਟ ਵੀਜ਼ੇ ਲਵਾਏ ਆ ਉਹਨਾਂ ਤੋਂ ਸਭ ਤੋਂ ਇਹ ਰਜਿਸਟ੍ਰੇਸ਼ਨਾਂ ਮੰਗੀਆਂ ਹੋਣੀਆਂ। ਤੇ ਪਰ ਅਸੀਂ ਕਿਸੇ ਮੌਕੇ ਦੇ ਉੱਤੇ ਨਹੀਂ ਸੰਭਾਲਦੇ ਸੀ, ਭਾਵੇਂ ਮੈਂ ਵੀ ਖੁਦ ਵੀ ਆਪਦਾ ਪਰਸਨਲ ਤੌਰ ਤੇ ਦੱਸਾਂ ਤਾਂ ਵੀ ਮੈਂ 1991 ਦੇ ਵਿੱਚ ਮੇਰਾ ਵਿਆਹ ਹੋਇਆ, ਪਰ ਮੇਰੇ ਕਾਗਜ਼ਾਂ ਦੇ ਵਿੱਚ ਜੇ ਵਿਆਹ ਦੀ ਗੱਲ ਕਰੀਏ ਤਾਂ ਮੈਂ ਕਾਗਜ਼ਾਂ ਦੇ ਵਿੱਚ 2006 ਦੇ ਵਿੱਚ ਵਿਆਹ ਕੀਤਾ ਜੀ। ਮੇਰੇ ਕੋਲ ਅੱਜ ਵੀ ਆ ਵਿਆਹ ਦੀ ਰਜਿਸਟ੍ਰੇਸ਼ਨ ਆ, ਉਹ ਮੇਰੇ 2006 ਦੀ ਆ, ਤੇ ਸਰਕਾਰ ਮੈਨੂੰ 2006 ਚ ਹੀ ਵਿਆਹ ਮੰਨੂਗੀ ਜਦੋਂ ਮਰਜ਼ੀ ਮੈਂ ਕਰਾਂ
ਜੀ। ਜੀ, ਤੇ ਇੱਕ ਜਿਹੜੀ ਬੜੀ ਵਧੀਆ ਅਟ੍ਰੈਕਟਿਵ ਲੱਗ ਰਹੀ ਕਿ ਜੇ DGP ਦੀ ਭਰਮਾਰ ਤੇ ਅਪਰਾਧ ਬੇਸ਼ੁਮਾਰ, ਇਸ ਸੁਰਖੀ ਦੇ ਨਾਲ ਇਹ ਖਬਰ ਜਿਹੜੀ ਆਈ ਹੈ ਜੀ। ਲਿਖਿਆ ਕਿ ਪੰਜਾਬ ਚ ਨਿਯਮਾਂ ਨੂੰ ਛਿੱਕੇ ਟੰਗ ਕੇ 11 DGP ਜਿਹੜੇ ਬਣਾਏ ਗਏ ਨੇ, ਤੋ ਇਸ ਬਾਰੇ ਕੀ ਕਹੋਗੇ?
ਦੇਖੋ ਜੀ, ਪਹਿਲਾਂ ਤਾਂ ਮੈਂ DGP ਬਾਰੇ ਗੱਲ ਕਰਦਾ। DGP ਡਾਇਰੈਕਟਰ ਜਨਰਲ ਆਫ ਪੁਲਿਸ, ਇਹ ਅਹੁਦਾ ਸੀ, ਇੱਕ ਸਿਰਫ ਇੱਕ ਅਹੁਦਾ ਹੁੰਦਾ, ਡਾਇਰੈਕਟਰ ਜਨਰਲ ਆਫ ਪੁਲਿਸ ਇੱਕ ਅਹੁਦਾ ਹੁੰਦਾ। ਇੱਕ ਦੂਜਾ ਅਹੁਦਾ ਨਾਲ ਇਹਦੇ ਕ੍ਰੀਏਟ ਕੀਤਾ ਜਾਂਦਾ ਉਹਦਾ ਅਸਿਸਟੈਂਟ ਲਾ ਕੇ, ਜਾਣੀ ਕਿ ADGP ਕਿਹਾ ਜਾਂਦਾ ਉਹਨੂੰ। ਤੇ ADGP ਤੇ DGP ਬਸ ਦੋ ਅਹੁਦੇ ਅਸੂਲਨ ਜਿਹੜੇ ਸੰਵਿਧਾਨ ਦੇ ਵਿੱਚ ਦੋ ਅਹੁਦੇ ਆ, ਪਰ ਪਿਛਲੇ ਕੁਝ ਇੱਕ ਸਮੇਂ ਤੋਂ ਖਾਸ ਕਰਕੇ ਜਦੋਂ ਮਾੜਾ ਦੌਰ ਪੰਜਾਬ ਦੇ ਵਿੱਚ ਆਇਆ ਤੇ ਉਦੋਂ ਤੋਂ ਲੈ ਕੇ ਕਿਤੇ ਨਾ ਕਿਤੇ ਥੋੜੀਆਂ ਬਹੁਤ ਚੀਜ਼ਾਂ ਚੇਂਜ ਆਉਣੀਆਂ ਸ਼ੁਰੂ ਹੋਈਆਂ, ਤੇ ਇਹ ਸਰਕਾਰ ਨੂੰ ਲੱਗਿਆ ਵੀ ਬਹੁਤ ਕਲੋਜ਼ਲੀ ਹਰ ਚੀਜ਼ ਦੇਖਣੀ ਪੈਣੀ ਆ। ਤਾਂ ਉਸ ਨੂੰ ਕਲੋਜ਼ਲੀ ਦੇਖਣ ਲਈ ਉਹਨਾਂ ਨੇ ਅੱਡੋ ਅੱਡ ਡਿਪਾਰਟਮੈਂਟ ਖੜੇ ਕੀਤੇ, ਤਾਂ ਅੱਡੋ ਅੱਡ ਡਿਪਾਰਟਮੈਂਟ ਖੜੇ ਕਰਕੇ ਜਿਵੇਂ ਆਪਣੇ ਵੀ ਹੁਣ ਮੰਨ ਲਓ ਜਿਵੇਂ ਧਰਮ ਦੇ ਵਿੱਚ ਸੀਆ ਸੁੰਨੀ ਆ ਗਏ, ਆਪਣੇ ਧਰਮ ਦੇ ਵਿੱਚ ਮਸ਼ੀਨਰੀ ਤੇ ਟਕਸਾਲੀ ਆ ਗਏ, ਉਵੇਂ ਜੇ ਇਹ ਪੁਲਿਸ ਦੇ ਵਿੱਚ ਵੀ ਇਸ ਚੀਜ਼ ਚ ਵੀ ਪਹਿਲਾਂ ਇੱਕ ਪੁਲਿਸ ਸੀਗੀ, ਪੁਲਿਸ ਤੋਂ ਬਾਅਦ ਫਿਰ ਪੁਲਿਸ ਦੀਆਂ ਵੀ ਕੈਟਾਗਰੀਜ਼ ਹੋ ਗਈਆਂ ਅੱਡੋ ਅੱਡ। ਇਹ ਕਿਹੜੀ ਹੈ ਜੀ, ਇਹ CIA ਸਟਾਫ ਆ, ਇਹ ਕਿਹੜੀ ਹੈ ਜੀ, ਇਹ ਆਪਣੀ CID ਆ। ਸੋ ਅੱਡੋ ਅੱਡ ਕੋਈ ਕ੍ਰਾਈਮ ਸਟੋਪਰ ਆ ਗਏ, ਕੋਈ ਆ ਗਏ ਟਾਸਕ ਸਪੈਸ਼ਲ ਟਾਸਕ ਫੋਰਸਾਂ ਆ ਗਈਆਂ। ਸੋ ਇਸ ਢੰਗ ਨਾਲ ਨਾ ਜਿਹੜੇ ਅੱਡੋ ਅੱਡ ਡਿਪਾਰਟਮੈਂਟ ਖੜੇ ਕਰ ਦਿੱਤੇ ਗਏ, ਜਿਹਦੇ ਚ ਬਾਰਡਰ ਰੇਂਜ ਵੀ ਬਣ ਗਈ, ਫਿਰ ਇੱਕ ਜੋਨਲ ਬਣ ਗਏ। ਸੋ ਉਹਦੇ ਤਹਿਤ ਕੀ ਕੀਤਾ ਸਰਕਾਰਾਂ ਨੇ, ਜਿਹੜੀ ਸਨਿਓਰਿਟੀ ਦੇ ਤੇ ਲੋਕ ਆਉਂਦੇ ਆ ਤੇ ਜਿਨ੍ਹਾਂ ਨੂੰ ਜਿਹੜੇ ਆਪਦੇ ਰੁਤਬਿਆਂ ਮੁਤਾਬਕ ਆਈ ਜੀ ਤੋਂ ਪਹਿਲਾਂ ਡੀ ਆਈ ਜੀ ਫਿਰ ਆਈ ਜੀ ਫਿਰ ਡੀ ਜੀ ਪੀ ਏਦਾਂ ਬਣ ਕੇ ਆ ਜਾਂਦੇ ਆ ਜਿਹੜੇ ਉਸ ਅਹੁਦੇ ਤੇ, ਤਾਂ ਫਿਰ ਉਹਨਾਂ ਨੂੰ ਇਹ ਇੱਕ ਸਾਂਭਣ ਲਈ ਲਾ ਲਓ ਜਾਂ ਇੱਕ ਰੁਤਬਾ ਦੇ ਦਿੱਤਾ ਜਾਂਦਾ। ਇਹਦੇ ਚ ਕੋਈ ਬੁਰਾਈ ਨਹੀਂ ਹੈਗੀ ਮੇਰਾ ਮੰਨਣਾ, ਵੀ ਜੇ ਤੁਸੀਂ ਕਲੋਜ਼ ਸਰਕਟ ਨਾਲ ਦੇਖਣਾ ਚਾਹੁੰਦੇ ਹੋ ਤਾਂ ਇਹ ਕੋਈ ਬੁਰਾ ਨਹੀਂ ਹੈ, ਪਰ ਵੱਖਰੀ ਗੱਲ ਆ ਵੀ ਉਹ ਐਕਟਿਵ ਕਿੰਨੇ ਆ, ਕਿੰਨਾ ਕੁ ਐਕਟਿਵ ਆ। ਜੇ ਹੁਣ ਮੰਨ ਲਓ ਇੱਕ ਡੀ ਜੀ ਪੀ ਨੂੰ ਅਪਰਾਧ ਡੀ ਜੀ ਦਾ ਦੇਤਾ ਤਾਂ ਉਹ ਅਪਰਾਧ ਦੇ ਮਾਮਲੇ ਦੇਤਾ, ਇੱਕ ਨੂੰ ਸੀ ਆਈ ਡੀ ਦਾ ਦੇਖ ਲਿਆ ਸੀ ਆਈ ਡੀ ਦਾ। ਇੱਥੇ ਪ੍ਰੋਬਲਮ ਇਹ ਆ ਜਾਂਦੀ ਆ ਵੀ ਇੱਕ ਤਾਂ ਇਹ ਲਾ ਕੇ ਨਹੀਂ ਖਾਂਦੇ ਇੱਕ ਦੂਜੇ ਨਾਲ, ਜੇ ਤਾਂ ਇੱਕ ਫਿਰ ਇਹਨਾਂ ਦੇ ਹੋਮੇ ਆੜੇ ਆ ਜਾਂਦੀ ਆ ਵੀ ਸੀ ਆਈ ਡੀ ਵਾਲਾ ਦਾ ਵੀ ਮੈਂ ਕੇਸ ਪਾਤਾ ਤੂੰ ਕਿਵੇਂ ਹਟਾ ਸਕਦਾ, ਦੂਜਾ ਇੱਕ ਪਿੱਛੋਂ ਵਿਕ ਜਾਂਦਾ ਪੈਸੇ ਲੈ ਲੈਂਦਾ ਫਿਰ ਦੂਜਾ ਦੂਜੇ ਨਾਲ ਲੜੀ ਜਾਂਦਾ। ਸੋ ਜਿਹੜਾ ਕੰਟਰੋਲ ਆ ਉਹ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਇੱਕ ਥਾਂ ਦੇ ਉੱਤੇ, ਤੇ ਉਹ ਸਾਰੇ ਇਹ ਰਿਪੋਰਟ ਟੂ ਜਿਹੜੇ ਮੇਨ ਡੀ ਜੀ ਪੀ ਜਿਹੜਾ ਪੰਜਾਬ ਦੇ ਕੋਈ ਵੀ ਜਿਵੇਂ ਲਾਏ ਜਾਂਦੇ ਆ ਉਹਨਾਂ ਨੂੰ ਹੋਣਾ ਚਾਹੀਦਾ। ਪਰ ਕੁੱਲ ਮਿਲਾ ਕੇ ਮੈਨੂੰ ਲੱਗਦਾ ਕੁਛ ਤਾਂ ਚਹੇਤਿਆਂ ਨੂੰ ਖੁਸ਼ ਕਰਨ ਲਈ ਇਹ ਕੁਛ ਕੀਤਾ ਜਾਂਦਾ, ਤੇ ਆਪਣੇ ਅਫਸਰਾਂ ਆਪਣੇ ਜਿਹੜੇ ਚਹੇਤੇ ਅਫਸਰ ਹੁੰਦੇ ਆ ਉਹਨਾਂ ਨੂੰ ਗੱਫੇ ਵੰਡਣ ਲਈ ਇਹ ਅਹੁਦੇ ਦਿੱਤੇ ਜਾਂਦੇ ਆ, ਕਿਉਂਕਿ ਜਦੋਂ ਕੋਈ ਅਹੁਦਾ ਮਿਲ ਜਾਂਦਾ ਤੇ ਅਹੁਦੇ ਦੇ ਨਾਲ ਹੀ ਫਿਰ ਤੁਹਾਡੀਆਂ ਸਹੂਲਤਾਂ ਸਟਾਰਟ ਹੁੰਦੀਆਂ, ਅਹੁਦੇ ਦੇ ਨਾਲ ਹੀ ਤੁਹਾਨੂੰ ਸਾਰੀਆਂ ਚੀਜ਼ਾਂ ਮਿਲਣੀਆਂ ਹੁੰਦੀਆਂ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਜਿਹੜੇ 11 ਡੀ ਜੀ ਪੀ ਤੇ 9 ਏ ਡੀ ਜੀ ਪੀ ਲਾ ਕੇ ਬਹੁਤ ਸਾਰੇ ਅਫਸਰਾਂ ਨੂੰ ਸਾਂਭ ਦਿੱਤਾ ਗਿਆ ਤੇ ਨਾਲ ਨਾਲ ਫਿਰ ਇਹ ਦਿਖਾਇਆ ਜਾ ਰਿਹਾ ਵੀ ਇਹ ਕੰਮ ਕਰਨਗੇ, ਪਰ ਜੇ ਕੰਮ ਕਰਨਾ ਹੋਵੇ ਤਾਂ ਵਾਕਈ 20 ਏਡੇ ਵੱਡੇ ਪੱਧਰ ਦੇ ਆਫੀਸਰ ਆ ਜਿਹੜੇ ਮੇਰੇ ਹਿਸਾਬ ਨਾਲ ਉਹ ਇੱਕ ਜਾਂ ਵੱਧ ਤੋਂ ਵੱਧ ਇੱਕ ਵੀਕ ਦੇ ਵਿੱਚ ਸਾਰੇ ਪੰਜਾਬ ਚੋਂ ਨਸ਼ਾ ਖਤਮ ਕਰ ਸਕਦੇ ਆ, ਜੇ ਏਡੇ ਅਫਸਰ ਕਲੋਜ਼ਲੀ 20 ਅਫਸਰ ਆ ਤੇ 12,000 ਪਿੰਡ ਨੂੰ ਦੇਖਣ ਤਾਂ ਉਹ ਇੱਕ ਹਫਤੇ ਦੇ ਵਿੱਚ ਨਸ਼ਾ ਖਤਮ ਕਰ ਸਕਦੇ ਆ। ਮੈਨੂੰ ਇਹਨਾਂ ਦੇ ਬਣਨ ਤੇ ਕੋਈ ਇਤਰਾਜ਼ ਨਹੀਂ ਹੈ, ਮੈਨੂੰ ਕੋਈ ਫਰਕ ਨਹੀਂ ਇਸ ਚੀਜ਼ ਦੇ ਵੀ ਬਣਾਏ ਗਏ ਆ ਠੀਕ ਆ, ਪਰ ਮੈਨੂੰ ਇਤਰਾਜ਼ ਇਸ ਚੀਜ਼ ਤੇ ਆ ਵੀ 20 ਬਣ ਕੇ ਵੀ ਉਹ ਕੀ ਕਰ ਰਹੇ ਆ, ਕੰਮ ਕੀ ਕਰ ਰਹੇ ਆ, ਕੁਛ ਨਹੀਂ ਕਰ ਰਹੇ, ਨਸ਼ਾ ਉਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ, ਇੱਕ ਆਮ ਜੀ ਗੱਲ ਕੰਟਰੋਲ ਨਹੀਂ ਹੋ ਰਹੀ।
ਜੀ ਬਿਲਕੁਲ ਸਰ, ਤੇ ਸਾਡੇ ਨਾਲ ਮੈਸੇਜਸ ਵੀ ਆ ਰਹੇ ਨੇ, ਦਲਜੀਤ ਸਿੰਘ ਮਹਿਤਾ ਸ਼ੌਂਕ ਵਾਲਿਆਂ ਨੇ ਮੈਸੇਜ ਕੀਤਾ ਹੈ ਜੀ, ਜਿਹੜੀ ਟੀਬਿੰਗ ਕਰ ਰਿਹਾ ਬੱਚੇ ਉਹਦੇ ਦੇ ਲਈ ਜਸਟੀ ਗਰੇਵਾਲ ਹੁਣਾਂ ਨੇ ਜਿਹੜਾ ਮੈਸੇਜ ਕੀਤਾ ਸੀ, ਕਹਿੰਦੇ ਇਨ ਆਸਟ੍ਰੇਲੀਆ ਹੀ ਕੈਨ ਡੂ ਡੇਲੀ ਮਸਾਜ ਬੇਬੀ ਟੀਥ ਵਿਦ ਫਿੰਗਰ ਫੋਰ ਫਿਊ ਮਿੰਟਸ। ਲਓ ਜੀ ਤੁਸੀਂ ਬੱਚੇ ਦੇ ਦੰਦਾਂ ਦੇ ਉੱਤੇ ਉਂਗਲੀ ਦੇ ਨਾਲ ਥੋੜੀ ਜਿਹੀ ਹਲਕੀ ਮਸਾਜ ਵੀ ਕੁਛ ਮਿੰਟ ਕਰਦੇ ਰਹੋਗੇ ਤੇ ਉਹਦੇ ਨਾਲ ਵੀ ਦਲਜੀਤ ਸਿੰਘ ਹੁਣਾਂ ਨੇ ਕਿਹਾ ਕਿ ਫਰਕ ਪਏਗਾ। ਸੋ ਦੇਖੋ ਜੀ ਰਾਜ ਸਾਹਿਬ ਕੇ ਇੱਕ ਸਹੀ ਗੱਲ ਆ, ਪਰਿਵਾਰ ਵਾਂਗੂ ਉਹਨਾਂ ਨੇ ਇੱਕ ਮੰਗੀ ਤੇ ਸਾਰੇ ਹੀ ਵਰਿਡ ਨੇ ਔਰ ਸਾਰਿਆਂ ਨੇ ਹੀ ਬੜੇ ਪਿਆਰੇ ਪਿਆਰੇ ਸੁਨੇਹੇ ਭੇਜੇ ਆ ਇਹਦੇ ਲਈ। ਕੋਹਲੀ ਸਾਹਿਬ ਹੁਣਾਂ ਨੇ ਲਿਖਿਆ ਹੈ ਕਿ ਬੱਚੇ ਲਈ ਦੇਸੀ ਘੀ ਤੇ ਸ਼ਹਿਦ ਕੋਸਾ ਕਰਕੇ ਉਹਦੇ ਮੁੱਟਾਂ ਤੇ ਲਾਓ ਠੀਕ ਰਹੇਗਾ। ਸੋ ਇਹ ਵੀ ਇੱਕ ਦੇਸੀ ਜਿਹਾ ਇਲਾਜ ਹੈ, ਇਹਦਾ ਕੋਈ ਨੁਕਸਾਨ ਵੀ ਨਹੀਂ ਹੈ, ਕਹੋ ਕਿ ਦੇਸੀ ਘਿਓ ਤੇ ਸ਼ਹਿਦ ਜੇ ਉਹੀ ਕੋਸਾ ਕਰਕੇ ਮੁੱਟਾਂ ਤੇ ਲਾਓ ਉਹਦੇ ਨਾਲ ਕੋਈ ਨੁਕਸਾਨ ਵੀ ਨਹੀਂ ਹੋਏਗਾ ਤੇ ਇਹਨਾਂ ਨੇ ਲਿਖਿਆ ਕਿ ਫਾਇਦਾ ਵੀ ਜ਼ਰੂਰ ਹੋਵੇਗਾ। ਤੇ ਇੰਦਰਪਾਲ ਸਿੰਘ ਹੁਣਾਂ ਨੇ ਲਿਖਿਆ ਹੈ ਕਿ ਬੈਨਜੋਲਾ ਨਾਮ ਦੀ ਇੱਕ ਜੈਲ ਆ, ਉਹ ਦੰਦਾਂ ਤੇ ਮਲਣ ਨਾਲ ਕੁਛ ਹੱਦ ਤੱਕ ਦੰਦ ਕੱਢਣ ਵਿੱਚ ਆਸਾਨੀ ਰਹਿੰਦੀ ਹੈ। ਬਿਲਕੁਲ ਜੀ, ਇਹ ਬੈਨਜੋਲਾ ਜੈਲ ਜਿਹੜੀ ਇਹ ਵੀ ਵਧੀਆ ਹੈ, ਇਹਦੇ ਨਾਲ ਤੁਸੀਂ 3 ਘੰਟੇ ਜਿਹੜੇ ਬੱਚੇ ਨੂੰ ਆਰਾਮ ਰਹਿੰਦਾ ਤੇ ਫਿਰ ਥੋੜੀ ਥੋੜੀ ਦੇਰ ਬਾਅਦ ਤੁਸੀਂ ਦਿਨ ਚ ਉਹਦੇ ਉੱਤੇ ਪ੍ਰਿਸਕ੍ਰਿਪਸ਼ਨ ਦੇ ਅਕੋਰਡਿੰਗਲੀ ਲਗਾ ਸਕਦੇ ਹੋ। ਤੇ ਹਰਿੰਦਰ ਸਿੰਘ ਹੁਣਾਂ ਨੇ ਤੇ ਲਓ ਜੀ ਨਾਲ ਮੈਨੂੰ ਫੋਟੋ ਵੀ ਭੇਜ ਦਿੱਤੀ ਹੈ ਕਲਕੇਰੀਆ ਫੋਸ ਦੀ, ਇਹਨਾਂ ਨੇ ਲਿਖਿਆ ਕਿ ਟੂ ਗੈਟ ਰਿਲੀਫ ਫਰੋਮ ਟੀਥਿੰਗ ਪੇਨਸ ਮਸਾਜ ਦਾ ਕੰਮ ਵਿਦ ਹਨੀ ਐਂਡ ਪਲੀਜ਼ ਗਿਵ ਦਾ ਚਾਈਲਡ ਕਲਕੇਰੀਆ ਟੈਬਲੇਟ, ਇਟ ਇਜ਼ ਕੈਲਸ਼ੀਅਮ ਟੈਬਲੇਟ ਐਂਡ ਵੈਰੀ ਹੈਲਪਫੁਲ ਡਿਊਰਿੰਗ ਟੀਥਿੰਗ। ਬਿਲਕੁਲ ਜੀ, ਕਲਕੇਰੀਆ ਫੋਸ ਹੋਮਿਓਪੈਥੀ ਦੀ ਦਵਾਈ ਔਰ ਮੈਂ ਵੀ ਯੂਜ਼ ਕੀਤੀ ਹੋਈ ਆ, ਅਸੀਂ ਖੁਦ ਵੀ ਖਾਂਦੇ ਰਹੇ ਹਾਂ ਤੇ ਮੈਂ ਅੱਗੇ ਬੱਚਿਆਂ ਨੂੰ ਵੀ ਦਿੱਤੀ ਹੈ। ਸੋ ਇਹ ਕੈਲਸ਼ੀਅਮ ਹੁੰਦਾ ਇੱਕ ਤਰ੍ਹਾਂ ਨਾਲ ਤੇ ਬੱਚਿਆਂ ਦੇ ਦੰਦ ਕੱਢਣ ਚ ਬੜੀ ਇਹਦੇ ਚ ਮਦਦ ਮਿਲਦੀ ਹੈ। ਉਹਨਾਂ ਨੇ ਲਿਖਿਆ ਕਿ ਆਸਟ੍ਰੇਲੀਆ ਵਿੱਚ $20 ਦੇ ਵਿੱਚ ਬੋਟਲ ਲੈ ਸਕਦੇ ਆ, ਪਰ ਇੰਡੀਆ ਤੋਂ ਜੇ ਮੰਗਵਾਉਣ ਤੇ 150 ਰੁਪਏ ਦੀ ਇਹ ਬੋਟਲ ਹੁੰਦੀ ਹੈ, ਜਰਮਨੀ ਮੇਡ ਹੁੰਦੀ ਹੈ। ਸੋ ਦੇਅਰ ਇਜ਼ ਨੋ ਨੈਗੇਟਿਵ ਇਫੈਕਟ ਆਫ ਦੀਸ ਟੈਬਲੇਟ, ਕਹਿੰਦੇ ਵੀ ਆਰ ਯੂਜ਼ਿੰਗ ਦੀਸ ਟੈਬਲੇਟ ਫੋਰ ਲਾਸਟ 1.5 ਈਅਰਸ ਫੋਰ ਮਾਈ ਡੋਟਰ ਐਂਡ ਮੈਨੀ ਆਫ ਮਾਈ ਫਰੈਂਡਸ ਆਰ ਆਲਸੋ ਯੂਜ਼ਿੰਗ ਇਟ। ਬਿਲਕੁਲ ਜੀ, ਬਹੁਤ ਹੀ ਵਧੀਆ ਇਹ ਹੋਮਿਓਪੈਥੀ ਦੀ ਦਵਾਈ ਹੈ, ਸੋ ਕੋਈ ਸਾਈਡ ਇਫੈਕਟ ਵੀ ਇਹਦਾ ਨਹੀਂ ਹੁੰਦਾ। ਤੇ ਬਰਾੜ ਸਾਹਿਬ, ਜਗਤਾਰ ਗਿੱਲ ਤੁਹਾਡੀ ਕੇ ਹਾਂਗਕਾਂਗ ਵਾਲਿਆਂ ਨੇ ਇੱਕ ਸਾਨੂੰ ਮੈਸੇਜ ਕੀਤਾ, ਲਿਖਿਆ ਹੋਇਆ ਕਿ ਇੱਕ ਰਾਜਾ ਸੀ ਜਿਸ ਦੀ ਸਿਰਫ ਇੱਕ ਲੱਤ ਤੇ ਇੱਕ ਇੱਕ ਹੀ ਅੱਖ ਸੀ। ਉਸ ਨੇ ਆਪਣੇ ਦੇਸ਼ ਦੇ ਸਾਰੇ ਚਿੱਤਰਕਾਰਾਂ ਨੂੰ ਬੁਲਾਇਆ ਤੇ ਆਖਿਆ ਮੇਰਾ ਇੱਕ ਬਹੁਤ ਹੀ ਸੋਹਣਾ ਚਿੱਤਰ ਬਣਾਇਆ ਜਾਵੇ। ਬਹੁਤ ਸਾਰੇ ਉੱਚ ਕੋਟੀ ਦੇ ਅਤੇ ਮਹਾਨ ਚਿੱਤਰਕਾਰਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਕੋਈ ਵੀ ਰਾਜੇ ਦਾ ਚਿੱਤਰ ਸੋਹਣਾ ਨਹੀਂ ਬਣਾ ਪਾਇਆ। ਚਿੱਤਰ ਸੋਹਣਾ ਬਣਦਾ ਵੀ ਕਿਵੇਂ, ਕਿਉਂਕਿ ਆਖਿਰ ਰਾਜੇ ਦੇ ਹੈਗੀ ਵੀ ਤਾਂ ਸਿਰਫ ਇੱਕ ਲੱਤ ਤੇ ਅੱਖ ਸੀ। ਰਾਜਾ ਬਹੁਤ ਨਿਰਾਸ਼ ਹੋਇਆ। ਸਬੱਬ ਨਾਲ ਉਹਨਾਂ ਹਜ਼ਾਰਾਂ ਚਿੱਤਰਕਾਰਾਂ ਵਿੱਚੋਂ ਇੱਕ ਨੇ ਅਜਿਹਾ ਚਿੱਤਰ ਬਣਾਇਆ ਜੋ ਬਹੁਤ ਸੋਹਣਾ ਤੇ ਨਿਖਰਿਆ ਹੋਇਆ ਸੀ। ਚਿੱਤਰ ਇੰਨਾ ਉਮਦਾ ਸੀ ਕਿ ਲੋਕ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ। ਚਿੱਤਰਕਾਰ ਨੇ ਰਾਜੇ ਦਾ ਚਿੱਤਰ ਸ਼ਿਕਾਰ ਕਰਦੇ ਹੋਏ ਦਾ ਬਣਾਇਆ ਸੀ, ਜਿਸ ਵਿਚ ਰਾਜਾ ਗੋਡਿਆਂ ਭਰ ਬਹਿ ਕੇ ਆਪਣੀ ਇੱਕ ਅੱਖ ਬੰਦ ਕਰਕੇ ਚਿੜੀ ਤੇ ਨਿਸ਼ਾਨਾ ਲਾ ਰਿਹਾ ਸੀ। ਸਿੱਖਿਆ ਇਹ ਕਹਾਣੀ ਦੀ ਕਿ ਕਿਉਂ ਨਾ ਅਸੀਂ ਵੀ ਉਸ ਚਿੱਤਰਕਾਰ ਦੀ ਤਰ੍ਹਾਂ ਦੂਜਿਆਂ ਦਾ ਆਪਣੇ ਦਿਲ ਵਿਚ ਇੱਕ ਅਜਿਹਾ ਚਿੱਤਰ ਬਣਾਈਏ ਜਿਸ ਵਿਚ ਉਹਨਾਂ ਦੀਆਂ ਖਾਮੀਆਂ ਨਹੀਂ ਬਲਕਿ ਗੁਣ ਹੀ ਦਿਸਣ। ਇਸ ਬਾਰੇ ਮਿੰਟੂ ਵੀਰੇ ਕੀ ਕਹਿਣਾ ਹੈ ਤੁਹਾਡਾ? ਇਹ ਜਗਤਾਰ ਗਿੱਲ ਹੁਣਾਂ ਨੇ
ਬਿਲਕੁਲ ਜੀ ਬਿਲਕੁਲ ਬਸ ਇੰਨੀ ਕੀ ਸੋਚ ਸਾਡੇ ਚ ਆ ਜਾਏ ਜਾਂ ਇੰਨਾ ਕੀ ਨਜ਼ਰੀਆ ਸਾਡੇ ਚ ਆ ਜਾਏ ਤਾਂ ਸਾਰਾ ਆਲਾ ਦੁਆਲਾ ਹੀ ਸਾਡਾ ਸਾਫ਼ ਹੋ ਜਾਏ, ਆਲੇ ਦੁਆਲੇ ਚ ਰਹਿਣ ਦਾ ਸਵਾਦ ਹੀ ਵੱਖਰਾ ਹੋ ਜਾਏ। ਪਰ ਪ੍ਰੋਬਲਮ ਤਾਂ ਇਹ ਆ ਵੀ ਅਸੀਂ ਤਾਂ ਕਮੀਆਂ ਸਾਡੇ ਗੁਰੂਆਂ ਚ ਲੱਭ ਰਹੇ ਹਾਂ, ਅਸੀਂ ਤਾਂ ਕਮੀਆਂ ਗੁਰਬਾਣੀ ਚ ਲੱਭ ਰਹੇ ਹਾਂ ਜਿਹਨੂੰ ਅਸੀਂ ਧੁਰਕੀ ਬਾਣੀ ਕਿਹਾ ਜਾਂਦਾ ਨਾ। ਸਾਡੇ ਤਾਂ ਲੋਕ ਬਹੁਤ ਸਾਰੇ ਦਿਨ ਰਾਤ ਉਹਦੇ ਚੋਂ ਵੀ ਕਮੀਆਂ ਲੱਭਣ ਦੀ ਕੋਸ਼ਿਸ਼ ਕਰੀ ਜਾਂਦੇ ਆ। ਬਾਬੇ ਨਾਨਕ ਵਰਗੇ ਕਰੈਕਟਰ ਦੇ ਵਿੱਚੋਂ ਵੀ ਕੋਈ ਨਾ ਕੋਈ ਚੀਜ਼ ਅਸੀਂ ਮਾੜੀ ਭਾਲਣ ਦੀ ਕੋਸ਼ਿਸ਼ ਦੇ ਵਿੱਚ ਦਿਨ ਰਾਤ ਕੱਲ ਇਕਲ ਕੀਤੀ ਹੋਈ ਆ। ਅਸੀਂ ਗੁਰੂ ਘਰ ਜਾਂਦੇ ਹਾਂ ਉੱਥੇ ਵੀ ਅਸੀਂ ਕੋਈ ਮਾੜਾ ਪੁਆਇੰਟ ਲੱਭਣ ਦੀ ਕੋਸ਼ਿਸ਼ ਦੇ ਵਿੱਚ ਆ। ਹੁਣ ਜੇ ਕਿਤੇ ਵੀ ਨਿੱਕੀ ਮੋਟੀ ਗੱਲ ਕਰੀਏ ਜਾਂ ਕੋਈ ਮੰਨ ਲਓ ਜੇ ਅਸੀਂ ਵੀ ਆਉਣਾ ਆਪਾਂ ਵੀ ਕਿਤੇ ਚਲੋ ਆਪਣਾ ਤਾਂ ਇੱਕ ਹਰਮਨ ਰੇਡੀਓ ਦਾ ਤਾਂ ਇੱਕ ਹੋਰ ਵੱਖਰਾ ਪਲੇਟਫਾਰਮ ਬਣ ਗਿਆ। ਪਰ ਜੇ ਤੁਸੀਂ ਕੋਈ ਵੀ ਹੋਰ ਦੇਖੋ ਕਿਤੇ ਵੀ ਬੋਲਦੇ ਰੇਡੀਓ ਅਖਬਾਰਾਂ ਚ ਹੋਰ ਤਾਂ ਉੱਥੇ ਮੂਹਰਲੇ ਦਾ ਮਤਲਬ ਹੁੰਦਾ ਉਹ ਚੋਂ ਕਮੀ ਕੱਢਣੀ ਵੀ ਇਹਨੂੰ ਕਮੀ ਕਿਵੇਂ ਕੱਢਣਾ ਉਹਦੀ ਘਾਟ ਕਿਵੇਂ ਕਰਨੀ ਆ। ਹੁਣ ਕੱਲ ਪਰਸੋਂ ਦੀ ਮੈਂ ਦੇਖ ਰਿਹਾ ਸੀ ਵੀ ਸਹੀ ਸਾਰੇ ਹੁੰਦੇ ਆਪੋ ਆਪਦੀ ਥਾਂ ਤੇ ਤੇ ਜੇ ਹੁਣ ਉਸ ਨੂੰ ਬੈਠ ਕੇ ਆਪਸ ਵਿੱਚ ਚਿੰਤਨ ਕਰ ਲਿਆ ਜਾਵੇ, ਚਿੰਤਨ ਕਰਕੇ ਤੇ ਉਹਦੇ ਚੋਂ ਵਧੀਆ ਆਊਟਕਮ ਕੱਢ ਲਈ ਜਾਵੇ ਤਾਂ ਕੋਈ ਬੁਰਾਈ ਗੱਲ ਨਹੀਂ। ਉਹ ਨਿੰਦਿਆ ਨਹੀਂ ਹੈ, ਉਹ ਕਿਸੇ ਦੀ ਕਾਟ ਨਹੀਂ, ਉਹ ਹੈਗਾ ਚਿੰਤਨ ਵੀ ਭਾਈ ਆਪੋ ਆਪਦੀ ਰਾਏ ਦਿਓ ਵੀ ਕਿਹੜੀ ਕਿਹੜੀ ਚੀਜ਼ ਕੀ ਸਹੀ ਹੈ ਕੀ ਗਲਤ ਆ, ਫਿਰ ਉਹਨਾਂ ਚੋਂ ਇੱਕ ਵਧੀਆ ਆਊਟਕਮ ਕੱਢ ਕੇ। ਕੱਲ ਪਰਸੋਂ ਇੱਕ ਵਰਤਾਰਾ ਤੁਸੀਂ ਦੇਖ ਰਹੇ ਹੋਗੇ ਵੀ ਤੁਹਾਨੂੰ ਸਾਰਿਆਂ ਨੂੰ ਵਟਸਐਪ ਤੇ ਆਇਆ ਹੋਣਾ, ਜਿਹਦੇ ਵਿੱਚ ਇੱਕ ਕਵਿਤਾ ਚੱਲ ਰਹੀ ਸੀ ਵੀ ਕਿਸਾਨ ਖੁਦਕੁਸ਼ੀਆਂ ਤਾਂ ਕੀਤੀ ਉਹਨੇ ਘਰ ਪਾ ਲਿਆ, ਖੁਦਕੁਸ਼ੀ ਤਾਂ ਕੀਤੀ ਉਹਨੇ ਕੁੜੀ ਦਾ ਵਿਆਹ ਕਰ ਲਿਆ, ਫਲਾਨਾ ਕਰ ਲਿਆ, ਧਮਕਾ ਕਰ ਲਿਆ, ਪੂਰੀ ਗੱਜ ਵੱਜ ਕੇ ਕਿਸੇ ਨੇ ਇਹ ਲਿਖੀ ਹੋਈ ਸੀ ਕਵਿਤਾ ਵੀ ਤੂੰ ਖੁਦਕੁਸ਼ੀ ਨਾ ਕਰਦਾ ਜੇ ਤੂੰ ਅੱਡੀਆਂ ਚੱਕ ਕੇ ਆਹ ਨਾ ਕਰਿਆ ਹੁੰਦਾ, ਜੇ ਤੂੰ ਆਹ ਨਾ ਚਾਦਰ ਵੇਖ ਕੇ ਪੈਰ ਪਸਾਰੇ ਹੁੰਦੇ। ਤਾਂ ਦੂਜੇ ਪਾਸੇ ਉਹਦੀ ਫਿਰ ਕੱਲ ਕਾਰਡ ਦੇ ਵਿੱਚ ਇੱਕ ਉਹਦੀ ਆ ਰਹੀ ਸੀਗੀ, ਇੱਕ ਹੋਰ ਲਿਖਤ ਘੁੰਮ ਰਹੀ ਸੀ, ਉਸ ਲਿਖਤ ਦੇ ਵਿੱਚ ਉਹ ਲੇਖਕ ਨੇ ਬੜੇ ਵਧੀਆ ਦਲੀਲਾਂ ਦਿੱਤੀਆਂ ਸੀ ਵੀ ਕੀ ਜੱਟ ਬੰਦਾ ਨੀ ਕਿ ਉਹਦਾ ਜੀ ਨੀ ਕਰਦਾ ਕਿ ਵੀ ਉਹ ਵੀ ਚੰਗੇ ਵਿਆਹ ਸ਼ਾਦੀਆਂ ਕਰੇ, ਚੰਗੀਆਂ ਕਾਰਾਂ ਲਵੇ। ਇੱਕ ਸ਼ਾਹੂਕਾਰ ਜਿਹੜਾ ਦੋ ਮਰਲਿਆਂ ਦੀ ਦੁਕਾਨ ਚ ਬੈਠਾ ਹੁੰਦਾ ਤੇ ਉਹ ਤਾਂ ਸਾਰੀਆਂ ਚੀਜ਼ਾਂ ਕਰ ਸਕਦਾ, ਸਾਰੇ ਐਸ਼ ਆਰਾਮ ਇਸ਼ਰਤ ਕਰ ਸਕਦਾ, ਤੇ ਇੱਕ ਜ਼ਿਮੀਂਦਾਰ ਜਿਹਦੇ ਕੋਲ ਸੈਂਕੜੇ ਮਰਲੇ ਹੁੰਦੇ ਆ ਤੇ ਉਹਨੂੰ ਤੁਸੀਂ ਉਹਦੇ ਤੋਂ ਆਸ ਵੀ ਨੀ ਰੱਖਦੇ ਵੀ ਉਹ ਕੁਛ ਚੰਗੀ ਜੀਵਨ ਜਾਵੇ, ਤੇ ਉਹਨੂੰ ਮਾੜਾ ਹੀ ਜੀਵਨ ਜਾਣ ਵਾਸਤੇ ਤੁਸੀਂ ਪ੍ਰੇਰਦੇ ਹੋ। ਕਿਉਂ ਨਾ ਐਸ਼ ਕਰੇ, ਕਿਉਂ ਨਾ ਉਹ ਚੰਗਾ ਖਾਵੇ ਪੀਵੇ ਚੇ, ਕਿਉਂ ਨਾ ਚੰਗੀਆਂ ਕਾਰਾਂ ਤੇ ਚੜੇ, ਕਿਉਂ ਨਾ ਚੰਗੇ ਟਰੈਕਟਰ ਰੱਖੇ। ਸੋ ਦੇਖੋ ਦਰੁਸਤ ਦੋਨੇ ਆ, ਮੈਂ ਇਹਦੇ ਚ ਦੋਸ਼ ਕਿਸੇ ਨੂੰ ਨੀ ਦਿੰਦਾ, ਦੋਨੇ ਜਾਣੇ ਦਰੁਸਤ ਆ ਆਪਦੀ ਥਾਂ ਤੇ, ਵਾਕਈ ਦਰੁਸਤ ਆ। ਦੇਖੋ ਜੇ ਅਸੀਂ ਜੀਵਨ ਦੇ ਉੱਤੇ ਆਏ ਆ ਤਾਂ ਜੀਵਨ ਦੇ ਉੱਤੇ ਸਾਡੇ ਲਈ ਪੈਮਾਨੇ ਵੱਖਰੇ ਕਿਉਂ ਹੋਣ? ਵੀ ਜੇ ਇੱਕ ਬੰਦਾ ਕੋਈ ਦੁਕਾਨ ਕਰਨ ਵਾਲਾ ਤਾਂ ਹਰ ਚੀਜ਼ ਸ਼ੌਂਕ ਪੂਰੇ ਕਰ ਸਕਦਾ ਤੇ ਜ਼ਿਮੀਂਦਾਰ ਕਿਉਂ ਨਾ ਕਰ ਸਕਦਾ ਹੋਵੇ, ਤਾਂ ਉਹਨੂੰ ਵੀ ਕਰਨ ਦੇ ਚਾਹੀਦਾ। ਪਰ ਦੂਜੇ ਪਾਸੇ ਉਹ ਬੰਦਾ ਵੀ ਗਲਤ ਨੀ ਜਿਹੜਾ ਬੰਦਾ ਇਹ ਕਹਿ ਰਿਹਾ ਵੀ ਖੁਦਕੁਸ਼ੀ ਨਾ ਕਰਦਾ ਜੇ ਅੱਡੀਆਂ ਚੱਕ ਕੇ ਫਾਹਾ ਨਾ ਲੈਂਦਾ, ਜੇ ਕੋਈ ਵੀ ਚੀਜ਼ ਤੂੰ ਕਿਸੇ ਵੀ ਚਾਦਰ ਵੇਖ ਕੇ ਪੈਰ ਨਾ ਪਸਾਰਦਾ ਜਾਂ ਕਹਿਣ ਦੀ ਭਾਵ, ਉਹ ਵੀ ਆਪਦੀ ਥਾਂ ਤੇ ਸੱਚਾ। ਕਿਉਂਕਿ ਜਿਹੜਾ ਦੌਰ ਆ ਨਾ, ਉਹ ਦੌਰ ਦੇ ਵਿੱਚ ਕੋਈ ਬੰਦਾ ਇਹ ਨੀ ਰੋਕਦਾ ਵੀ ਤੁਸੀਂ ਐਸ਼ ਨਾ ਕਰੋ ਜ਼ਿੰਦਗੀ ਚ, ਤੁਸੀਂ ਕੋਈ ਸੁੱਖ ਸਾਧਨ ਨਾ ਭੋਗੋ। ਪਰ ਕਹਿਣ ਦਾ ਭਾਵ ਇਹ ਹੁੰਦਾ ਵੀ ਅਸੀਂ ਦਿਖਾਵੇ ਲਈ ਬਹੁਤ ਕੁਛ ਕਰਨ ਲੱਗ ਗਏ, ਬਹੁਤ ਸਾਰਾ ਕੰਮ ਦਿਖਾਵੇ ਲਈ ਕਰਨ ਲੱਗ ਗਏ ਵੀ ਸਾਨੂੰ ਫਲਾਨੇ ਬੰਦੇ ਨੇ ਵੱਡੀ ਕਾਰ ਦਿੱਤੀ ਆ ਕੁੜੀ ਦੇ ਵਿਆਹ ਚ, ਮੈਂ ਉਦੋਂ ਵੱਡੀ ਕਾਰ ਦੇਵਾਂ। ਬਸ ਇਹ ਚੀਜ਼ਾਂ ਕਿਤੇ ਨਾ ਕਿਤੇ ਜੇ ਅੱਜ ਅਸੀਂ ਸ਼ਾਹੂਕਾਰ ਨੂੰ ਜਾਂ ਮਹਾਜਨ ਬੰਦੇ ਨੂੰ ਕਹਿਣੇ ਆ ਵੀ ਉਹ ਬੰਦੇ ਇਹ ਚੀਜ਼ਾਂ ਤੋਂ ਸੁੱਖ ਭੋਗਦੇ ਆ, ਤਾਂ ਸੁੱਖ ਭੋਗਣ ਦਾ ਨਾ ਤਰੀਕਾ ਉਹ ਕੀ ਆ, ਉਹ ਮੁਰਗੀ ਨੂੰ ਨੀ ਹੱਥ ਪਾਉਂਦੇ, ਉਹ ਆਂਡੇ ਖਾਂਦੇ ਆ। ਉਹ ਮੈਂ ਦੇਖਿਆ ਵੀ ਸਾਡੇ ਕੋਈ ਮਰਿਆੜਤੀਏ ਸੀ, ਉਹਨਾਂ ਨੇ ਕੁੜੀ ਦਾ ਵਿਆਹ ਕੀਤਾ ਤਾਂ ਉਹਨਾਂ ਨੇ ਕੁੜੀ ਦੇ ਵਿਆਹ ਚ ਖਾਸੇ ਚਿਰ ਪਹਿਲਾਂ ਦੀ ਗੱਲ ਆ 2 ਲੱਖ ਰੁਪਇਆ ਦਾ ਇੱਕ ਬਿਜ਼ਨਸ ਲੈ ਕੇ ਦਿੱਤਾ ਜਵਾਈ ਨੂੰ ਆਪਦੇ ਨੂੰ, ਨਾ ਕਿ ਉਹਨੂੰ ਕਾਰ ਲੈ ਕੇ ਦਿੱਤੀ, ਨਾ ਕਿ ਉਹਨੂੰ ਸੋਫੇ ਕੁਰਸੀਆਂ ਮੇਜ਼ ਲੈ ਕੇ ਦਿੱਤੇ, ਉਹਨੂੰ ਪੂਰਾ ਇੱਕ ਬਿਜ਼ਨਸ ਖਰੀਦ ਕੇ ਦੇਤਾ। ਦੋਨੇ ਕੁੜੀ ਤੇ ਮੁੰਡੇ ਨੇ ਉਹ ਬਿਜ਼ਨਸ ਨੂੰ ਕਾਮਯਾਬ ਕਰਕੇ ਅੱਜ ਬਰਾਬਰ ਦੀ ਉਹ ਧਿਰ ਬਣ ਗਿਆ ਤੇ ਉਹ ਸੰਭਲ ਕੇ ਚੱਲਿਆ। ਉਹਨੇ ਸ਼ੋਅ ਆਫ ਨਹੀਂ ਕੀਤੀ, ਉਹ ਸਾਈਕਲ ਤੇ ਘੁੰਮਦਾ ਰਿਹਾ ਪਰ ਅਸੀਂ ਕੀ ਹੈ ਸਾਡੇ ਅਸੀਂ ਕਿਤੇ ਕਿਤੇ ਸ਼ੋਅ ਆਫ ਲਈ ਮਰਦੇ ਹਾਂ ਤਾਂ ਉਹ ਕਵਿਤਾ ਜਾਂ ਉਹ ਗੱਲ ਲਿਖੀ ਗਈ ਸੀਗੀ ਪਰ ਉਹਦੇ ਉਲਟ ਲੈ ਕੇ ਕਿਸੇ ਬੰਦੇ ਨੇ ਬਹੁਤ ਤਹਿਸ ਚਾ ਕੇ ਲਿਖਿਆ ਵੀ ਯਾਰ ਤੁਸੀਂ ਕਿਉਂ ਇਸ ਗੱਲ ਦੇ ਮਗਰ ਪਏ ਹੋ ਮੇਰਾ ਉਸ ਬੰਦੇ ਨਾਲ ਵੀ ਸਹਿਮਤੀ ਆ ਪਰ ਸਹਿਮਤੀ ਹੈਗੀ ਉਸ ਹੱਦ ਤੱਕ ਵੀ ਬਿਲਕੁਲ ਅਸੀਂ ਬਰਾਬਰਤਾ ਸਾਡੇ ਚ ਹੋਣੀ ਚਾਹੀਦੀ ਹੈ ਸਭ ਨੂੰ ਸੁੱਖ ਸਹੂਲਤਾਂ ਮਿਲਣੀ ਚਾਹੀਦੀ ਆ ਪਰ ਉਹਦੇ ਲਈ ਚਿੰਤਨ ਕਰਕੇ ਉਹਦੇ ਹੱਲ ਕੱਢੇ ਜਾਣ ਉਸ ਮੁੰਡੇ ਨੇ ਨੌਜਵਾਨ ਨੇ ਬਹੁਤ ਸੋਹਣੀ ਲਿਖਤ ਲਿਖੀ ਸੀ ਉਸ ਲਿਖਤ ਦੇ ਵਿੱਚ ਉਹਨੇ ਹੱਲ ਵੀ ਕੱਢਿਆ ਸੀ ਵੀ ਸਾਡਾ ਸੂਚਕ ਅੰਕ ਨਾਲ ਸਾਨੂੰ ਜੋੜ ਦਿੱਤਾ ਜਾਵੇ ਤਾਂ ਕਿਤੇ ਨਾ ਕਿਤੇ ਬਹੁਤ ਫਰਕ ਪਊਗਾ ਗੱਲ ਦਾ ਜੇ ਸਾਨੂੰ ਜਿਹੜੀ ਜਿਹੜਾ ਇੱਕ ਗਰੋਥ ਹੁੰਦੀ ਆ ਮੁਲਕ ਦੀ ਗਰੋਥ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਉਹਦੇ ਨਾਲ ਬਹੁਤ ਫਰਕ ਪਊਗਾ ਤੇ ਇਸ ਕਰਕੇ ਜਿਹੜੀ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ ਹੁਣ ਵੀ ਸਾਡੇ ਥੋੜੀਆਂ ਜਿਹੇ ਪੈਮਾਨੇ ਦੂਰੇ ਪੈਮਾਨੇ ਆ ਦੂਰੇ ਪੈਮਾਨੇ ਹੋਣ ਕਾਰਨ ਅਸੀਂ ਕਿਤੇ ਨਾ ਕਿਤੇ ਮਾਰ ਖਾ ਰਹੇ ਹਾਂ ਪਰ ਜੇ ਦੇਖਿਆ ਜਾਵੇ ਇੱਕ ਪਾਸੇ ਤਾਂ ਉਹ ਜੇ ਤੁਸੀਂ ਦੂਜੇ ਦੀ ਪੀੜ ਦੇਖੋਗੇ ਨਾ ਜੇ ਤੁਸੀਂ ਮਹਾਜਨ ਲੋਕਾਂ ਨਾਲ ਗੱਲ ਕਰੋਗੇ ਤਾਂ ਉਹ ਇਹ ਕਹਿੰਦੇ ਆ ਵੀ ਜ਼ਿਮੀਦਾਰ ਨੂੰ ਕੋਈ ਟੈਕਸ ਨਹੀਂ ਲਾਇਆ ਜਾਂਦਾ ਜ਼ਿਮੀਦਾਰ ਤੇ ਕੋਈ ਟੈਕਸ ਨਹੀਂ ਲਾਇਆ ਜਾਂਦਾ ਤਾਂ ਫਿਰ ਜ਼ਿਮੀਦਾਰ ਕਿਵੇਂ ਔਖਾ ਹੋ ਸਕਦਾ ਜੇ ਅਸੀਂ ਸਾਡੀ ਨਿੱਕੀ ਨਿੱਕੀ ਗੱਲ ਦੇ ਉੱਤੇ ਟੈਕਸ ਲਾਇਆ ਜਾਂਦਾ ਸਾਨੂੰ 25-25 ਦੇ ਉੱਤੇ ਸਾਨੂੰ ਦੇਖਣਾ ਪੈਂਦਾ ਤੇ ਜ਼ਿਮੀਦਾਰ ਆ ਜਿਹੜਾ ਉਹਦੀ ਖੁੱਲੀ ਖੇਤੀ ਹੁੰਦੀ ਆ ਉਹ ਇਸ ਗੱਲ ਤੋਂ ਦੁਖੀ ਆ ਪਰ ਦੋਨਾਂ ਜਾਣਿਆਂ ਦੀ ਆਪੋ ਆਪਣੀ ਪੀੜ ਆ ਜੀ ਤੇ ਉਸ ਪੀੜ ਦੇ ਵਿੱਚੋਂ ਇੱਕ ਵਧੀਆ ਚਿੰਤਨ ਕਰਕੇ ਚੰਗਾ ਹੱਲ ਕੱਢਣਾ ਚਾਹੀਦਾ
ਜੀ ਗੱਲ ਉਹੀ ਵਿਰਾਟ ਸਾਹਿਬ ਬਜ਼ੁਰਗਾਂ ਦੀਆਂ ਗੱਲਾਂ ਕਿ ਜਿੰਨੀ ਚਾਦਰ ਆ ਪੈਰ ਓਨੀ ਪਸਾਰੋ ਜ਼ਿੰਦਗੀ ਫੇਰ ਹੀ ਸੁਖਾਲੀ ਲੰਘ ਸਕਦੀ ਹੈ ਔਖ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਪੈਰ ਜਿਹੜੇ ਆ ਉਹ ਚਾਦਰ ਤੋਂ ਬਾਹਰ ਕੱਢਣੇ ਸ਼ੁਰੂ ਕਰ ਦਿੰਦੇ ਆ ਤੇ ਚਾਦਰ ਨੂੰ ਟਾਕੀਆਂ ਲਾ ਕੇ ਸਿਉਣ ਦੀ ਕੋਸ਼ਿਸ਼ ਕਰਕੇ ਵੱਡਾ ਕਰਨ ਦੀ ਕਰਦੇ ਚਾਹੇ ਪੰਜਾਬ ਹੋਵੇ ਭਾਰਤ ਹੋਵੇ ਚਾਹੇ ਇੱਥੇ ਦੀ ਵੀ ਗੱਲ ਹੈ ਬਹੁਤ ਲੋਕ ਇਹੋ ਜਿਹੇ ਵੀ ਦੇਖੇ ਆ ਜਿਹੜੇ ਫਿਰ ਕ੍ਰੈਡਿਟ ਕਾਰਡ ਦੇ ਕਰਜ਼ੇ ਦੇ ਥੱਲੇ ਦੱਬ ਜਾਂਦੇ ਆ ਤੇ ਫਿਰ ਮੁੜ ਕੇ ਜਿਹੜੀ ਜ਼ਿੰਦਗੀ ਜਿਉਣੀ ਔਖੀ ਹੋ ਜਾਂਦੀ ਹੈ ਤੋ ਗੱਲ ਉਹੀ ਪ੍ਰਾਇਓਰਿਟੀ ਦੀ ਹੈ ਤੁਸੀਂ ਜ਼ਿੰਦਗੀ ਜੀਣ ਲਈ ਇਹਨਾਂ ਚੀਜ਼ਾਂ ਨੂੰ ਜੋ ਸਾਡਾ ਐਸ਼ੋ ਆਰਾਮ ਆ ਉਹ ਰੱਖਣਾ ਚਾਹੁੰਦੇ ਹੋ ਜਾਂ ਸਿਰਫ ਉਹਨਾਂ ਨੂੰ ਹੀ ਜ਼ਿੰਦਗੀ ਬਣਾ ਲੈਣਾ ਚਾਹੁੰਦੇ ਹੋ ਸੋ ਉਹਨਾਂ ਨੂੰ ਜ਼ਿੰਦਗੀ ਬਣਾ ਲਓਗੇ ਤੇ ਜ਼ਿੰਦਗੀ ਫਿਰ ਮੈਨੂੰ ਲੱਗਦਾ ਜ਼ਿੰਦਗੀ ਜੀਣ ਦੇ ਕਾਬਿਲ ਨਹੀਂ ਰਹਿ ਜਾਂਦੀ ਫਿਰ ਤੇ ਇੱਕ ਦੌੜ ਰਹਿ ਜਾਂਦੀ ਆ ਤੇ ਉਸ ਦੌੜ ਦੇ ਵਿੱਚ ਜਿਹੜਾ ਕੋਈ ਅੰਤ ਨਹੀਂ ਹੁੰਦਾ ਤੁਸੀਂ ਜਿੰਨਾ ਮਰਜ਼ੀ ਹੱਸ ਲਓ ਹੱਥ ਕੁਛ ਨਹੀਂ ਲੱਗਣਾ ਹੁੰਦਾ
ਦੌੜ ਦੇ ਵਿੱਚ ਉਲਝੇ ਹੋਏ ਆ
ਜੀ ਬਿਲਕੁਲ ਵਿਰਾਟ ਸਾਹਿਬ ਪਰ ਫਿਰ ਵੀ ਮੈਨੂੰ ਲੱਗਦਾ ਹੁੰਦਾ ਕਿ ਹਰਮਨ ਰੇਡੀਓ ਇਹੋ ਜਿਹਾ ਇੱਕ ਮੰਚ ਹੈ ਜਿੱਥੇ ਬੈਠ ਕੇ ਸਾਡੇ ਜਿਹੜੇ ਲਿਸਨਰਸ ਆ ਉਹ ਵੀ ਬੜੇ ਸਮਝਦਾਰ ਨੇ ਸੋ ਕਈ ਵਾਰ ਉਹਨਾਂ ਦੀਆਂ ਗੱਲਾਂ ਜਾਂ ਅਸੀਂ ਆਪਸ ਚ ਗੱਲਾਂ ਕਰਦੇ ਜਦੋਂ ਸਾਰੇ ਰਲ ਮਿਲ ਬੈਠ ਕੇ ਤਾਂ ਫਿਰ ਵੀ ਉਹ ਚੀਜ਼ਾਂ ਰਿਮਾਇੰਡ ਹੁੰਦੀਆਂ ਰਹਿੰਦੀਆਂ ਕਿਤੇ ਨਾ ਕਿਤੇ ਕੋਸ਼ਿਸ਼ ਕਰੀਦੀ ਆ ਕਿ ਆਪਣੀਆਂ ਰੂਟਸ ਨਾਲ ਇਸ ਧਰਤੀ ਦੇ ਨਾਲ ਜੁੜ ਕੇ ਰਹੀਏ ਅਸਮਾਨ ਵੱਲ ਜ਼ਿਆਦਾ ਛਾਲਾਂ ਨਹੀਂ ਮਾਰਨੀਆਂ ਚਾਹੀਦੀਆਂ ਕਿਉਂਕਿ ਮੁੜ ਕੇ ਧਰਤੀ ਤੇ ਡਿੱਗਣਾ ਪੈਂਦਾ ਫਿਰ ਇਸ ਕਰਕੇ ਪੈਰ ਹੀ ਧਰਤੀ ਤੇ ਰੱਖ ਲੈਣੇ ਚਾਹੀਦੇ ਆ ਤੇ ਰਾਜਮਿੰਦਰ ਸਿੰਘ ਮਾਨੇ ਜੀ ਕਿਹਾ ਹੈ ਕਿ ਹੋਮਿਓਪੈਥੀ ਦੀ ਦਵਾਈ ਤਾਂ ਤੁਸੀਂ ਦੱਸ ਦਿੱਤੀ ਕਹਿੰਦੇ ਪਰ ਭਾਰਤ ਵਿੱਚੋਂ ਸੁਨਿਆਰਿਆਂ ਦੇ ਕੋਲੋਂ ਇੱਕ ਮੋਤੀ ਵੀ ਮਿਲਦਾ ਹੈ ਜੀ ਕਹਿੰਦੇ ਲਾਹੇਵੰਦ ਹੁੰਦਾ ਉਹ ਵੀ ਜਾਂ ਫਿਰ ਕਹਿੰਦੇ ਕੈਮਿਸਟ ਵੇਅਰ ਹਾਊਸ ਤੋਂ ਵੀ ਉਬਰ ਦਾ ਕਾਊਂਟਰ ਦਵਾਈ ਮਿਲ ਜਾਂਦੀ ਹੈ ਸੋ ਲਓ ਜੀ ਜੱਸੀ ਗਰੇਵਾਲ ਜੀ ਬਹੁਤ ਸਾਰੇ ਨੁਸਖੇ ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਸਲਾਹਾਂ ਦੇ ਦਿੱਤੀਆਂ ਸਰੋਤਿਆਂ ਨੇ ਉਹਨਾਂ ਵਿੱਚੋਂ ਕੋਈ ਵੀ ਤੁਸੀਂ ਚੁੱਕ ਸਕਦੇ ਹੋ ਬਿਲਕੁਲ ਜਿਹੜੀ ਸੁਨਿਆਰਿਆਂ ਕੋਲੋਂ ਮੋਤੀ ਦੀ ਗੱਲ ਕੀਤੀ ਤੁਸੀਂ ਉਹ ਸਿਰਫ ਭਾਰਤ ਵਿੱਚੋਂ ਹੀ ਨਹੀਂ ਮਿਲਦਾ ਜੀ ਉਹ ਇੱਥੇ ਵੀ ਮੋਤੀ ਮਿਲਦੇ ਆ ਮੈਂ ਇੱਥੇ ਵੀ ਕਈ ਬੱਚਿਆਂ ਦੇ ਗਲਾਂ ਦੇ ਵਿੱਚ ਜਾਂ ਉਹਨਾਂ ਦੀ ਰਿਸ਼ਤ ਦੇ ਉੱਤੇ ਉਹਨਾਂ ਦੀ ਕਲਾਈ ਤੇ ਉਹਨਾਂ ਵੱਜੇ ਦੇਖਦੀ ਆ ਮੋਤੀ ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਕਿਉਂ ਹੁੰਦੇ ਆ ਤੇ ਇਹਨਾਂ ਦੇ ਲੋਕਾਂ ਨੇ ਵੀ ਦੱਸਿਆ ਕਿ ਟੀਦਿੰਗ ਦੇ ਵਿੱਚ ਹੈਲਪ ਕਰਦੇ ਜਦੋਂ ਬੱਚਾ ਦੰਦ ਕੱਢਦਾ ਤੇ ਉਹਦੇ ਲਈ ਫਿਰ ਉਹਨੂੰ ਜ਼ਿਆਦਾ ਤਕਲੀਫ਼ ਨਹੀਂ ਹੁੰਦੀ ਇਸ ਕਰਕੇ ਇੱਥੇ ਵੀ ਬੱਚਿਆਂ ਦੇ ਗਲਾਂ ਦੇ ਵਿੱਚ ਮਾਲਾ ਜਿਹੀ ਆ ਬਾਹਾਂ ਦੇ ਉੱਤੇ ਉਹ ਬੰਨੀ ਹੁੰਦੀ ਹੈ ਤੇ ਫਿਰ ਮੈਨੂੰ ਯਾਦ ਆ ਗਈਆਂ ਵਿਰਾਟ ਸਾਹਿਬ ਤੜਾਗੀਆਂ ਹਨਾ ਤੇ ਫਿਰ ਮੈਨੂੰ ਲੱਗਾ ਕਿ ਉਹ ਜਿਹੜੀ ਤੜਾਗੀ ਪਾਉਂਦੇ ਹੁੰਦੇ ਸੀਗੇ ਆਪਣੇ ਬੱਚਿਆਂ ਦੇ ਉਹਦੇ ਪਿੱਛੇ ਵੀ ਕੁਝ ਹੋ ਸਕਦਾ ਇਹੋ ਜਿਹਾ ਤੱਤ ਜਿਹੜਾ ਉਹ ਵੀ ਛੁਪਿਆ ਹੋਵੇ
ਬਿਲਕੁਲ ਜੀ ਬਿਲਕੁਲ ਦੇਖੋ ਕਿਸੇ ਵੀ ਚੀਜ਼ ਦੇ ਮਗਰ ਕੋਈ ਨਾ ਕੋਈ ਰੀਜ਼ਨ ਜਾਂ ਤੱਤ ਜ਼ਰੂਰ ਹੁੰਦੇ ਆ ਇਹ ਨਹੀਂ ਹੁੰਦਾ ਵੀ ਉਹਦੇ ਮਗਰ ਕੁਝ ਕਾਰਨ ਨਾ ਹੋਵੇ ਪਰ ਅਸੀਂ ਉਹਨੂੰ ਨਾ ਸਮੇਂ ਦੇ ਨਾਲ ਨਾਲ ਉਹਦੇ ਵਿੱਚ ਬਦਲਾਅ ਆ ਜਾਂਦੇ ਆ ਉਹ ਚ ਊਨਤਾਈਆਂ ਆ ਜਾਂਦੀਆਂ ਗੱਲ ਕਿਤੋਂ ਸ਼ੁਰੂ ਹੋ ਜਾਂਦੀ ਹੁੰਦੀ ਆ ਉਹ ਬਣ ਜਾਂਦੀ ਆ ਕਿਤੇ ਜਾਂਦੀ ਜਾਂਦੀ ਕਿਤੇ ਹੋਰ ਸੋ ਇਹ ਵੱਡੀ ਪੰਗਾ
ਜੀ ਵਿਰਾਟ ਸਾਹਿਬ ਅੱਜ ਦੀਆਂ ਖਬਰਾਂ ਦੇ ਵਿੱਚ ਮੈਨੂੰ ਕੋਈ ਹੋਰ ਅਹਿਮ ਖਬਰ ਇਹੋ ਜਿਹੀ ਨਹੀਂ ਦਿਸ ਰਹੀ ਪਰ ਜੇ ਤੁਹਾਨੂੰ ਤੁਹਾਡੇ ਕੋਲ ਕੋਈ ਹੋਰ ਖਬਰ ਜਾਂ ਕੋਈ ਮੁੱਦਾ ਹੋਵੇ ਜਿਹੜਾ ਤੁਸੀਂ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ ਤੇ ਜ਼ਰੂਰ ਸਾਂਝ ਪਾਓ
ਜੀ ਬਿਲਕੁਲ ਦੇਖੋ ਖਬਰਾਂ ਤਾਂ ਬਹੁਤ ਸਾਰੀਆਂ ਤੇ ਸਾਡੇ ਸੱਜਣ ਮਿੱਤਰਾਂ ਦੇ ਫੀਡਬੈਕ ਵੀ ਆਉਂਦੇ ਆ ਵੀ ਕਹਿੰਦੇ ਤੁਸੀਂ ਖਬਰਾਂ ਥੋੜੀਆਂ ਜਿਹੀਆਂ ਵੱਧ ਕਰਿਆ ਕਰੋ ਖਬਰਾਂ ਥੋੜੀਆਂ ਜਿਹੀਆਂ ਮੇਨ ਵੱਡੀਆਂ ਸੁਰਖੀਆਂ ਕਰਿਆ ਕਰੋ ਤੇ ਤੁਸੀਂ ਕਹਿੰਦੇ ਕਈ ਵਾਰੀ ਦੂਜੇ ਪਾਸੇ ਜ਼ਿਆਦਾ ਚਲੇ ਜਾਂਦੇ ਹੋ ਤਾਂ ਪਰ ਉਹ ਕੀ ਕਰੀਏ ਜੀ ਸਾਡਾ ਜਿਹੜਾ ਸਿਸਟਮ ਆ ਸਿਸਟਮ ਦੇ ਵਿੱਚ ਕੀਤਾ ਹੈ ਤਾਂ ਆਪਾਂ ਕਿਤੇ ਇਹਨੂੰ ਰੇਡੀਓ ਜਾਂ ਉਹ ਮੰਨਿਆ ਹੀ ਨੀ, ਇੱਕ ਅਸੀਂ ਪਰਿਵਾਰਕ ਪਲੇਟਫਾਰਮ ਮੰਨਿਆ। ਜੇ ਸਾਨੂੰ ਅੱਜ ਜਿਵੇਂ ਖਬਰਾਂ ਦੀ ਥਾਂ ਤੇ ਬੱਚੇ ਦੀਆਂ ਜਾੜਾਂ ਦੁਖਣ ਦੀ ਗੱਲ ਚੱਲ ਪਈ ਤਾਂ ਉਹ ਸਾਨੂੰ ਜ਼ਿਆਦਾ ਵਧੀਆ ਲੱਗੀ ਤੇ ਲੱਗਿਆ ਵੀ ਸਾਡੀ ਆਪਸ ਵਿੱਚ ਅਸੀਂ ਕਿੰਨੀ ਸਾਂਝ ਆ ਤੇ ਕਿਵੇਂ ਅਸੀਂ ਇੱਕ ਦੂਜੇ ਨੂੰ ਵਰਤਦੇ ਹਾਂ। ਖਬਰਾਂ ਤਾਂ ਇੱਕ ਜ਼ਰੀਆ ਤੇ ਬਹਾਨਾ, ਖਬਰਾਂ ਨਾਲ ਦੇਖੋ ਗੱਲਾਂ ਬਾਤਾਂ ਕਰਕੇ ਹੋਰ ਉਹਦੇ ਥੋੜੀ ਜਾਣਕਾਰੀ ਤਾਂ ਵੱਧ ਜਾਂਦੀ ਆ, ਪਰ ਉਹਦੇ ਵਿੱਚ ਸੰਭਰਦਾ ਕੁਛ ਨੀ ਆ। ਨਾ ਤਾਂ ਸਾਡੇ ਇਹਨਾਂ ਕਰੀਆਂ ਨਾਲ ਕੋਈ ਪੰਜਾਬ ਨੇ DGP ਲਾਉਣੋਂ ਹਟ ਜਾਣੇ ਆ, ਜਾਂ ਮੋਦੀ ਨੇ ਕੋਈ ਹੋਰ ਫੈਸਲਾ ਕਰ ਲੈਣਾ, ਜਾਂ SBL, ਇਹ ਤਾਂ ਇੱਕ ਸਾਡੇ ਤਾਂ ਚਿੰਤਨ ਆ। ਪਰ ਇਹਨਾਂ ਚਿੰਤਨਾ ਦੇ ਜ਼ਰੀਏ, ਕਹਿੰਦੇ ਨੀ ਹੁੰਦੇ ਵੀ ਬੱਚੇ ਦੇ ਪੱਜ ਤੇ ਮਾਂ ਦੇ ਰੱਜ, ਇਹਨਾਂ ਚਿੰਤਨਾ ਦੇ ਜ਼ਰੀਏ ਇਹਨਾਂ ਖਬਰਾਂ ਦੇ ਬਹਾਨੇ ਅਸੀਂ ਤਾਂ ਆਪਣੀਆਂ ਇਧਰਲੀਆਂ ਉਧਰਲੀਆਂ ਤਕਲੀਫਾਂ ਤੇ ਉਹ ਚੀਜ਼ਾਂ ਅਸੀਂ ਨਜਿੱਠ ਲੈਂਦੇ ਹਾਂ, ਇੱਕ ਦੂਜੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਤੇ ਇੱਕ ਦੂਜੇ ਤੋਂ ਕੋਈ ਨਾ ਕੋਈ ਹੱਲ ਲੱਭ ਲੈਂਦੇ ਹਾਂ। ਸੋ ਇਹ ਇਸੇ ਲਈ ਬੇਨਤੀ ਆ ਵੀ ਤੁਸੀਂ ਨਾ ਜਦੋਂ ਜੇ ਜਾਂ ਮੂਡ ਬਣਾ ਕੇ ਆਪਾਂ ਕਿਸੇ ਨੂੰ ਸੁਣ ਲਈਏ ਜਾਂ ਜੇ ਜਾਂ ਮੂਡ ਬਣਾ ਕੇ ਅਸੀਂ ਕਿਸੇ ਪ੍ਰਤੀ ਵਿਚਾਰ ਬਣਾ ਲਈਏ ਤੇ ਉਹ ਜੇ ਬਣ ਜਾਂਦੇ ਆ। ਸੋ ਤੁਸੀਂ ਮੈਨੂੰ ਲੱਗਦਾ ਵੀ ਹਰਮਨ ਰੇਡੀਓ ਦੇ ਜਿਹੜੇ ਨਿਊਜ਼ ਸੈਸ਼ਨ ਚ ਜਾਂ ਜੇ ਰੇਡੀਓ ਦੇ ਪ੍ਰੋਗਰਾਮਾਂ ਨੂੰ ਇਹ ਨਾ ਕਹਿ ਕੇ ਸੋਚੋ ਵੀ ਅਫੀਸ਼ੀਅਲ ਖਬਰਾਂ ਲਈ ਆ ਜਾਂ ਇਹਨਾਂ ਦੇ ਚ ਖਬਰਾਂ ਦੀ ਕਰਨੀ ਆ ਜਾਂ ਔਰ ਇਹਦੇ ਚ ਤਾਂ ਕੁਛ ਵੀ ਨਹੀਂ, ਇਹ ਤਾਂ ਦਿਲਾਂ ਦੀਆਂ ਗੱਲਾਂ ਕਰਨੀਆਂ ਤੇ ਜਿਹੜੀਆਂ ਵੀ ਦਿਲਾਂ ਦੀਆਂ ਗੱਲਾਂ ਜਿੱਧਰ ਨੂੰ ਵੀ ਜਾਂਦੀਆਂ ਉਧਰ ਨੂੰ ਲੈ ਜਾਂਦੇ ਆ ਤਾਂ ਕਿ ਸਭ ਨੂੰ ਆਪਣਾ ਬਣ ਲੱਗੇ। ਕੋਈ ਅਫੀਸ਼ੀਅਲ ਇਹ ਨਾ ਹੋਵੇ ਵੀ ਮੈਂ ਸੁਣਾ ਕੇ ਖਬਰਾਂ ਥੋਪ ਕੇ ਤੁਹਾਡੇ ਤੇ ਤੁਰ ਜਾ ਤੇ ਤੁਹਾਨੂੰ ਲੱਗੇ ਵੀ ਇਹ ਚੋਂ ਕੀ ਨਿਕਲਿਆ। ਨਿਕਲਦਾ ਤਾਂ ਜੇ ਅਸੀਂ ਗੱਲਾਂ ਨੂੰ ਡਿਸਕਸ ਕਰਦੇ ਹਾਂ, ਗੱਲਾਂ ਦੇ ਵਿੱਚੋਂ ਗੱਲ ਕੱਢਦੇ ਹਾਂ ਤੇ ਕੋਈ ਨਾ ਕੋਈ ਚੀਜ਼ ਜ਼ਰੂਰ ਆਊਟਪੁੱਟ ਆਉਂਦੀ ਹੈ ਨਿਕਲ ਕੇ। ਸੋ ਇੰਨੇ ਸ਼ਬਦਾਂ ਨਾਲ ਜੀ ਇਜਾਜ਼ਤ ਚਾਹੂੰਗਾ ਤੇ ਮਿਲਦੇ ਹਾਂ ਜੀ ਫਿਰ ਫਰਾਈਡੇ ਦੇ ਪ੍ਰੋਗਰਾਮ ਚ।
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ।
ਮਿਹਰਬਾਨੀ ਜੀ, ਮਿਹਰਬਾਨੀ
ਜੀ। ਸੋ ਬਿਲਕੁਲ ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਇੱਕ ਰੇਡੀਓ ਨਹੀਂ, ਇੱਕ ਸਾਡਾ ਆਪਣਾ ਪਰਿਵਾਰ ਹੈ ਹਰਮਨ ਪਰਿਵਾਰ, ਔਰ ਜਿੱਥੇ ਬੈਠ ਕੇ ਬਿਲਕੁਲ ਜੀ ਅਸੀਂ ਖਬਰਾਂ ਤਾਂ ਸਾਂਝੀਆਂ ਕਰਦੇ ਕਰਦੇ ਉਹਦੇ ਨਾਲ ਅਸੀਂ ਆਪਣੇ ਜਜ਼ਬਾਤ, ਆਪਣੀਆਂ ਯਾਦਾਂ, ਆਪਣੇ ਦੁੱਖ ਸੁੱਖ ਜਿਹੜੇ ਆ ਉਹ ਵੀ ਅਸੀਂ ਇੱਕ ਦੂਜੇ ਨਾਲ ਸੋਲਦੇ ਹਾਂ। ਸੋ ਬਿਲਕੁਲ ਜੀ, ਮੈਨੂੰ ਤੇ ਆਪ ਕਦੀ ਰੇਡੀਓ ਵਾਲੀ ਫੀਲਿੰਗ ਆਈ ਨੀ, ਏਦਾਂ ਲੱਗਦੀ ਹੈ ਕਿ ਘਰ ਚ ਬੈਠ ਕੇ ਗੱਲਾਂ ਕਰ ਰਹੀ ਹਾਂ ਤੁਹਾਡੇ ਸਾਰਿਆਂ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਫਰਮਾਇਸ਼ੀ ਗੀਤ ਵੀ ਆਏ ਹੋਏ ਨੇ ਤੇ ਬਿਲਕੁਲ ਜੀ ਅੱਜ ਅਸੀਂ ਸਰਬਜੀਤ ਭਾਜੀ ਹੁਣਾਂ ਦਾ ਜਿਹੜਾ ਬਰਥਡੇ ਆ ਉਹ ਵੀ ਸੈਲੀਬ੍ਰੇਟ ਕਰ ਰਹੇ ਹਾਂ ਤੇ ਉਹਦੇ ਲਈ ਇੱਕ ਇੰਸਟਰੂਮੈਂਟ ਜਿਹੜਾ ਮਿਊਜ਼ਿਕ ਹੈ ਹੈਪੀ ਬਰਥਡੇ ਵਾਲਾ ਉਹਦੀ ਵੀ ਫਰਮਾਇਸ਼ ਆਈ ਹੋਈ ਹੈ। ਸੋ ਸਰਬਜੀਤ ਭਾਜੀ ਤੁਸੀਂ ਉਹ ਵੀ ਜ਼ਰੂਰ ਲਗਾਉਣਾ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਉਹਨਾਂ ਨੇ ਆਪਣੇ ਮੰਮੀ ਦੇ ਲਈ ਜਿਹੜਾ ਕੁਲਦੀਪ ਮਾਨਕ ਦਾ ਗਾਇਆ ਹੋਇਆ ਗੀਤ ਮਾਵਾਂ ਸੁਣਨ ਦੀ ਫਰਮਾਇਸ਼ ਕੀਤੀ ਸੀ ਪ੍ਰੋਗਰਾਮ ਦੇ ਵਿੱਚ, ਉਹ ਵੀ ਚੱਲੇਗਾ ਜੀ। ਤੇ ਸੋ ਲੈਂਦੇ ਹਾਂ ਜੀ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦੀ ਹਾਂ ਜੀ।
ਜੀ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 04258288056।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪੜੋਸੀ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
CG batches now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG batteries Philips sound system ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 04346413274,
04436413427।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼।
ਗੈਲੈਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TR PR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04045411 01875 ਯਾਨੀ ਕਿ 04054-1755 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇਵਾਈਟ ਬੈਰਵੀ ਵਾਲਿਆਂ ਨੂੰ ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇਵਾਈਟ ਬੈਰਵੀ ਵਾਲਿਆਂ ਦਾ 04332561535 04332561355
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tusi sun rahe ho apna Harman Radio. 24 ghante 7 din Australia da pehla Punjabi radio. Harman Radio. 24 ghante 7 din.
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਸੁਖਪ੍ਰੀਤ ਤੁਹਾਡੇ ਸਾਰਿਆਂ ਦੇ ਨਾਲ ਮਾਣ ਰਹੀ ਹਾਂ ਅੱਜ ਦੀ ਸਵੇਰ ਨੂੰ ਬੜੀ ਪਿਆਰੀ ਜਿਹੀ ਸਵੇਰ ਚੜੀ ਹੋਈ ਹੈ ਜੀ ਜਿਵੇਂ ਪਹਿਲਾਂ ਦੱਸਿਆ ਕਿ ਝੜੀ ਲੱਗੀ ਹੋਈ ਹੈ ਐਡੀਲੈਂਡ ਦੇ ਵਿੱਚ ਦੋ ਤਿੰਨ ਦਿਨ ਤੋਂ ਕਾਲੇ ਕਾਲੇ ਬੱਦਲ ਛਾਏ ਹੋਏ ਨੇ ਸੋ ਤੁਸੀਂ ਮੈਨੂੰ ਨੀ ਦੱਸਿਆ ਕਿ ਤੁਸੀਂ ਕਿਹੋ ਜਿਹੇ ਮੌਸਮ ਨੂੰ ਇੰਜੋਏ ਕਰਦੇ ਹੋ ਚਲੋ ਜੀ ਜਿਹੋ ਜਿਹੇ ਮੀਂਹ ਹੋਵੇ ਧੁੱਪ ਹੋਵੇ ਪਰ ਇੱਕ ਗੱਲ ਪੱਕੀ ਹੈ ਕਿ ਆਸਟ੍ਰੇਲੀਆ ਵਾਲੇ ਅਸੀਂ ਸਾਰੇ ਸਰਦੀਆਂ ਦੀ ਜਿਹੜੀ ਰੁੱਤ ਹੈ ਉਹਨੂੰ ਜ਼ਰੂਰ ਇੰਜੋਏ ਕਰ ਰਹੇ ਹੋ ਸਿਆਲ ਉਹ ਪਾਲਾ ਉਹ ਚੀਜ਼ ਨੂੰ ਅਸੀਂ ਜ਼ਰੂਰ ਮਾਣ ਰਹੇ ਹਾਂ ਜੀ ਤੇ ਮੈਂ ਪਹਿਲਾਂ ਮੈਸੇਜਸ ਲੈ ਲਵਾਂ ਆਪਣੇ ਸਰਦੀਆਂ ਦੀ ਆਪਣੇ ਸਿਆਲਾਂ ਦੀ ਗੱਲ ਫਿਰ ਸ਼ੁਰੂ ਕਰਦੀ ਹਾਂ ਕੁਲਦੀਪ ਕੌਰ ਹੁਣਾਂ ਨੇ ਮੈਸੇਜ ਕੀਤਾ ਜੀ ਕਹਿੰਦੇ ਕਿ ਇੱਕ ਸਮਾਂ ਇਹੋ ਜਿਹਾ ਵੀ ਸੀ ਪਰਿਵਾਰ ਵਾਲੇ ਬੋਲਦੇ ਸੀ ਚਲੋ ਮਿਲ ਕੇ ਕੁਝ ਪਲਾਨ ਬਣਾਉਂਦੇ ਆ ਤੇ ਹੁਣ ਬੋਲਦੇ ਆ ਚਲੋ ਮਿਲਣ ਦਾ ਕੋਈ ਪਲਾਨ ਬਣਾਉਂਦੇ ਆ ਹਨਾ ਕਹਿੰਦੇ ਕਿ ਗੱਲ ਸਮੇਂ ਸਮੇਂ ਦੀ ਹੁੰਦੀ ਹੈ ਜੀ ਉਹ ਵੀ ਸਮਾਂ ਸੀ ਤੇ ਇਹ ਵੀ ਸਮਾਂ ਹੈ ਤੇ ਅੱਜ ਕਹਿੰਦੇ ਪਰ ਕੌੜਾ ਸੱਚ ਕੀ ਵਿਚਾਰ ਹੈ ਜੀ ਆਪ ਦਾ ਸੋ ਬਿਲਕੁਲ ਸਹੀ ਗੱਲ ਹੈ ਜੀ ਕਿ ਆਪਣੇ ਪਰਿਵਾਰਾਂ ਤੋਂ ਬੇਸ਼ੱਕ ਆਪਣੇ ਪਰਿਵਾਰਾਂ ਦੇ ਨਾਲ ਵੀ ਬੈਠੇ ਹੋਈਏ ਇੱਥੇ ਕਰ ਲਈਏ ਪਰ ਅਸੀਂ ਪੰਜਾਬੀ ਪਰਿਵਾਰ ਵਿੱਚ ਸਿਰਫ ਉਹ ਹਸਬੈਂਡ ਵਾਈਫ ਤੇ ਬੱਚੇ ਹੀ ਨਹੀਂ ਮੰਨਦੇ ਹੁੰਦੇ ਸਾਡੇ ਪਰਿਵਾਰ ਬਹੁਤ ਵੱਡਾ ਹੁੰਦਾ ਜਿਹਦੇ ਵਿੱਚ ਮਾਂ ਪਿਓ ਹੁੰਦੇ ਆ ਤਾਈਆਂ ਚਾਚੀਆਂ ਚਾਚੇ ਤਾਏ ਉਹਨਾਂ ਦੇ ਬੱਚੇ ਸਾਡੇ ਨਾਨਕੇ ਜਿੱਥੇ ਸਾਡੇ ਮਾਮੇ ਮਾਸੀਆਂ ਹੈਨਾ ਫਿਰ ਅੱਗੇ ਭੂਆ ਕਹਿ ਲਓ ਬਹੁਤ ਵੱਡੀ ਖਾਸਾ ਵੱਡਾ ਪਰਿਵਾਰ ਸਾਡਾ ਹੁੰਦਾ ਹੈ ਜੋ ਕਿ ਅਸੀਂ ਆਪਣਾ ਪਿੱਛੇ ਛੱਡ ਕੇ ਆਏ ਹੋਏ ਹਾਂ ਪੰਜਾਬ ਦੇ ਵਿੱਚ ਤੇ ਇੱਥੇ ਤੇ ਫਿਰ ਸਾਡਾ ਪਲਾਨ ਇਹੀ ਹੁੰਦਾ ਕਿ ਜਦੋਂ ਵੀ ਛੁੱਟੀਆਂ ਹੁੰਦੀਆਂ ਫਿਰ ਇਹੀ ਕਹੀਦਾ ਕਿ ਚਲੋ ਫਿਰ ਉਹਨਾਂ ਨੂੰ ਮਿਲਣ ਦਾ ਪਲਾਨ ਬਣਾਉਂਦੇ ਹਾਂ ਔਰ ਬਿਲਕੁਲ ਇਹੀ ਗੱਲ ਕਿ ਕਦੇ ਇਹੀ ਕਹੀਦਾ ਸੀਗਾ ਕਿ ਚਲੋ ਜੀ ਕੁਛ ਪਲਾਨ ਬਣਾਉਂਦੇ ਹਾਂ ਹਨਾ ਮਿਲ ਕੇ ਕੁਛ ਪਲਾਨ ਬਣਾਉਂਦੇ ਹਾਂ ਔਰ ਉਹ ਵੀ ਬਣਾਈ ਦੇ ਹੁੰਦੇ ਸੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਉਦੋਂ ਉੱਥੇ ਇਕੱਠੇ ਰਲ ਕੇ ਕੁਛ ਪਲੈਨਿੰਗ ਕਰੀਦੀ ਸੀ ਕਿ ਚਲੋ ਹਨਾ ਮਨੀਕਰਨ ਸਾਹਿਬ ਜਾਇਓ ਜਾਂ ਮਾਸੀ ਦੇ ਜਾਇਓ ਭੂਆ ਦੇ ਜਾਇਓ ਇੱਧਰ ਉੱਧਰ ਹਨਾ ਤੇ ਇਹ ਵਿਚਾਰ ਆ ਜੀ ਵਿਚਾਰ ਸਾਡੇ ਸਾਰਿਆਂ ਦੇ ਸਾਂਝੇ ਆ ਬਿਲਕੁਲ ਕਹਿੰਦੇ ਹੁੰਦੇ ਆ ਕਿ ਉਹ ਕਹਿਣ ਦਾ ਜਿਹੜਾ ਵੇ ਆ ਇੱਕ ਆਪਣੀ ਜਜ਼ਬਾਤਾਂ ਨੂੰ ਐਕਸਪ੍ਰੈਸ ਕਰਨ ਦਾ ਵੇ ਜਿਹੜਾ ਸਾਡਾ ਅਲੱਗ ਅਲੱਗ ਹੋ ਸਕਦਾ ਪਰ ਉਹ ਜਜ਼ਬਾਤ ਉਹ ਜਿਹੜੇ ਗੱਲਾਂ ਨੇ ਉਹ ਸਾਡੀਆਂ ਸਾਰਿਆਂ ਦੀਆਂ ਇੱਕ ਹੀ ਹੁੰਦੀਆਂ ਨੇ ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜੀ ਇੱਕ ਗੱਲ ਕੀਤੀ ਸੀਗੀ ਕਹਿੰਦੇ ਕਿ ਜੱਟ ਕਲੂ ਕਲੇਸ਼ਣ ਤੋਂ ਦੂਰ ਹੈ ਤੇ ਬਾਕੀ ਕਲੂ ਕਲੇਸ਼ਣ ਦੇ ਨੇੜੇ ਹੈ ਸੋਚਣਾ ਬਹੁਤ ਜ਼ਰੂਰੀ ਹੈ ਪਰ ਜ਼ਿਆਦਾ ਸੋਚਣਾ ਘਾਤਕ ਵੀ ਹੈ ਤੇ ਨਾਲ ਇਹਨਾਂ ਨੇ ਲਿਖਿਆ ਕਿ ਜਸਵੰਤ ਸਿੰਘ ਕੰਵਲ ਜੀ ਦਾ 99ਵਾਂ ਜਨਮ ਦਿਨ ਜਿਹੜਾ ਨਿਕਲ ਕੇ ਗਿਆ ਹੈ ਸੋ ਉਹਦੇ ਬਾਰੇ ਵੀ ਜ਼ਰੂਰ ਗੱਲ ਕਰੋ ਇਹਨਾਂ ਨੇ ਮਿੰਟੂ ਬਰਾੜ ਹੁਣਾਂ ਨੂੰ ਕਿਹਾ ਹੈ ਸੋ ਬਰਾੜ ਸਾਹਿਬ ਅੱਜ ਦੇ ਪ੍ਰੋਗਰਾਮ ਚੋ ਜਾ ਚੁੱਕੇ ਨੇ ਜੀ ਤੇ ਜ਼ਰੂਰ ਹੀ ਤੁਸੀਂ ਇਹਨਾਂ ਨੂੰ ਰਿਮਾਇੰਡ ਕਰਾ ਦਿਓ ਤੇ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਇਸ ਬਾਰੇ ਜ਼ਰੂਰ ਗੱਲ ਕਰਨਗੇ ਈਮੇਲ ਦੇ ਰਾਹੀਂ ਵੀ ਸਾਨੂੰ ਦਵਿੰਦਰ ਸ਼ਰਮਾ ਹੁਣਾਂ ਨੇ ਸਾਂਝ ਪਾਈ ਹੈ ਜੀ ਤੇ ਲਿਖਿਆ ਕਿ ਮਿੰਟੂ ਜੀ ਵੇਅਰ ਕੈਪਸ਼ਨ ਕੀਪ ਦਿਸ ਖੁੰਡਾ ਸੋ ਮੈਨੂੰ ਇਸ ਜਿਹੜਾ ਮੈਸੇਜ ਹੈ ਉਹਦੀ ਕੋਈ ਸਮਝ ਨਹੀਂ ਆਈ, ਤੇ ਜੇ ਤੁਸੀਂ ਮੈਨੂੰ ਕਲੀਅਰ ਕਰ ਦੋ ਇੱਕ ਵਾਰੀ ਕਿ ਕੀ ਪੁੱਛਣਾ ਚਾਹ ਰਹੇ ਹੋ ਤੁਸੀਂ ਮਿੰਟੂ ਜੀ ਤੋਂ, ਜਾਂ ਫਿਰ ਤੁਸੀਂ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ। ਤੇ ਜੋਗਾ ਹੁਣਾਂ ਨੇ ਲਿਖਿਆ ਹੈ ਜੀ ਮੈਨੂੰ, ਇਹਨਾਂ ਨੇ ਨਾਮ ਜੋਗਾ ਖੰਗੂਰਾ ਐਂਡ ਅਵਤਾਰ ਖੰਗੂਰਾ ਇਹਨਾਂ ਨੇ ਲਿਖਿਆ, ਹਾਏ ਸੁਖਪ੍ਰੀਤ, ਵੀ ਵੁੱਡ ਲਾਈਕ ਟੂ ਰਿਕੁਐਸਟ ਅ ਸੌਂਗ ਫਰੋਮ ਸੈਕਰੀਮੈਂਟੋ ਕੈਲੀਫੋਰਨੀਆ USA, ਕੈਨ ਯੂ ਪਲੇ ਬੰਬ ਜੱਟ ਬਾਏ ਅੰਮ੍ਰਿਤ ਮਾਨ। ਸੋ ਜੀ ਬੰਬ ਜੱਟ ਗੀਤ ਜਿਹੜਾ ਅੰਮ੍ਰਿਤ ਮਾਨ ਦਾ ਗਾਇਆ ਹੋਇਆ ਗੀਤ ਹੈ, ਜ਼ਰੂਰ ਮੈਂ ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਹੁਣਾਂ ਤੱਕ ਪਹੁੰਚਾ ਦਿੱਤੀ ਹੈ। ਜੇ ਪ੍ਰੋਗਰਾਮ ਜੇ ਗੀਤ ਮਿਲਿਆ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਜਾਂ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਵਿੱਚ ਲਗਾ ਦੇਵਾਂਗੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੁਹਾਡਾ ਜੋਗਾ ਜੀ ਤੇ ਅਵਤਾਰ ਜੀ ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਤੁਸੀਂ ਹੁਣ ਸਾਂਝ ਪਾਉਣੀ ਹੈ ਜੀ ਯਾਦਾਂ ਦੀ, ਕਿਉਂਕਿ ਬੁੱਧਵਾਰ ਨੂੰ ਜਿਹੜਾ ਲਹਿਰਾਂ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਅਸੀਂ ਇੱਕ ਦੂਜੇ ਨਾਲ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਸੋ ਅੱਜ ਅਸੀਂ ਯਾਦਾਂ ਸਾਂਝੀਆਂ ਕਰਨੀਆਂ ਜੀ ਆਪਣੇ ਸਰਦੀਆਂ ਦੇ ਰੁੱਤ ਦੀਆਂ, ਉਸ ਸਿਆਲ ਦੀਆਂ, ਉਹ ਪੋਹ ਮਾਘ ਦੀਆਂ ਜੋ ਅਸੀਂ ਹੰਡਾਏ ਹੋਏ ਨੇ ਪੰਜਾਬ ਦੇ ਵਿੱਚ। ਸੋ ਜਾਂ ਤੁਸੀਂ ਹੁਣ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ, ਕੀ ਫਰਕ ਆ ਗਿਆ ਉਹਨਾਂ ਦੋਨਾਂ ਉਸ ਟਾਈਮ ਦੇ ਨਾਲ ਨਾਲ ਕੀ ਫਰਕ ਆਇਆ ਹੈ ਉਹਨਾਂ ਸਿਆਲਾਂ ਦਾ। ਮੇਰੇ ਕੋਲ ਜੀ ਇੱਕ ਤੇ ਇਹ ਵੀ ਆ ਗਿਆ ਕਿ ਹੁਣ ਹੀਟ ਚੱਲਦੀ ਹੈ ਅੰਦਰ, ਹਨਾ, ਤੇ ਉਹ ਬਹੁਤਾ ਸਿਆਲਾਂ ਦਾ ਪਤਾ ਵੀ ਨਹੀਂ ਲੱਗਦਾ, ਪਰ ਫਿਰ ਵੀ ਅੱਜ ਅਸੀਂ ਬੈਠ ਕੇ ਕੁਝ ਗੱਲਾਂ ਕਰਾਂਗੇ ਉਸ ਸਰਦ ਰੁੱਤ ਦੀਆਂ। ਤੇ ਲਓ ਜੀ ਧਨੀ ਸਾਹਿਬ ਹੁਣੀ ਵੀ ਆ ਗਏ ਨੇ, ਲੇਟ ਹੋ ਗਏ ਅੱਜ ਧਨੀ ਸਾਹਿਬ ਤੁਸੀਂ। ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਕਹਿੰਦੇ ਲਓ ਜੀ ਰਜਿਸਟਰ ਤੇ ਹਾਜ਼ਰੀ ਲਾ ਦੋ ਸਾਡੀ, ਕੀ ਹਾਲ ਚਾਲ ਹੈ ਜੀ। ਹਾਲ ਚਾਲ ਬਹੁਤ ਵਧੀਆ, ਪਰ ਤੁਸੀਂ ਦੱਸੋ ਤੁਹਾਡੇ ਹਾਲ ਚਾਲ ਕੀ ਹੈ, ਤੁਸੀਂ ਠੀਕ ਠਾਕ ਹੋ ਨਾ ਅੱਜ ਇੰਨੀ ਲੇਟ ਪ੍ਰੋਗਰਾਮ ਦੇ ਵਿੱਚ ਆਏ ਹੋ। ਸੋ ਬਿਲਕੁਲ ਜੀ, ਬੜੇ ਪਿਆਰੇ ਪਿਆਰੇ ਲਿਸਨਰਸ ਨੇ ਸਾਡੇ, ਕੋਈ ਨਹੀਂ ਆਉਂਦਾ ਜਾਂ ਲੇਟ ਹੋ ਜਾਂਦੇ ਆ ਤਾਂ ਫਿਰ ਸਾਨੂੰ ਫਿਕਰ ਹੋ ਜਾਂਦੀ ਹੈ ਤੇ ਸਭ ਠੀਕ ਹੋਣ। ਸੋ ਪਰਮਾਤਮਾ ਤੁਹਾਡੇ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣ ਜੀ। ਸੋ ਸਾਨੂੰ ਗੁਰਸ਼ਰਨ ਕੰਦੋਲਾ ਹੁਣਾਂ ਦਾ ਵੀ ਮੈਸੇਜ ਆਇਆ, ਸਤਿ ਸ੍ਰੀ ਅਕਾਲ ਟੂ ਆਲ ਐਂਡ ਹੈਪੀ ਬਰਥਡੇ, ਹੈਪੀ ਬਰਥਡੇ ਟੂ ਸਰਬਜੀਤ ਸਿੰਘ ਭਾਜੀ। ਕਹਿੰਦੇ ਵਿਸ਼ ਯੂ ਅ ਫੈਬੂਲਸ ਬਰਥਡੇ ਫੁੱਲ ਆਫ ਟ੍ਰੈਜਰ ਪਲੇਜ਼ਰ ਐਂਡ ਐਵਰੀਥਿੰਗ ਦੈਟ ਯੂ ਇੰਜੋਏ। ਵੀ ਆਲ ਸ਼ੁੱਡ ਬੀ ਥੈਂਕਫੁਲ ਫੋਰ ਵਟ ਵੀ ਆਰ ਬਲੈਸਡ ਵਿਦ, ਵਟ ਵੀ ਹੈਵ, ਵਟ ਵੀ ਆਰ ਐਂਡ ਵੇਅਰ ਵੀ ਆਰ। ਇੰਜੋਏ ਯੂਅਰ ਡੇ, ਇੰਜੋਏ ਯੂਅਰ ਲਾਈਫ। ਸੋ ਕਹਿੰਦੇ ਐਸ ਯੂਜੁਅਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕੀਪ ਇਟ ਅਪ। ਸੋ ਗੁਰਸ਼ਰਨ ਕੰਦੋਲਾ ਹੁਣਾਂ ਨੇ ਮੈਸੇਜ ਕੀਤਾ ਹੈ ਜੀ ਇਹ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੰਦੋਲਾ ਸਾਹਿਬ, ਇਹਨਾਂ ਵਿਸ਼ੇਸ ਦੇ ਲਈ ਔਰ ਸ਼ੁਭਕਾਮਨਾਵਾਂ ਦੇ ਲਈ। ਸੋ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਂਝ ਜਿਹੜੀ ਤੁਸੀਂ ਬਣਾਈ ਰੱਖਣੀ ਆ ਤੇ ਆਪਣੀਆਂ ਯਾਦਾਂ ਵੀ ਜ਼ਰੂਰ ਮੇਰੇ ਨਾਲ ਸਾਂਝੀਆਂ ਕਰਨੀਆਂ, ਸਿਰਫ ਸੁਣਨੀਆਂ ਨਹੀਂ ਹੁੰਦੀਆਂ ਮੇਰੀਆਂ, ਸੁਣਾਇਆ ਵੀ ਜ਼ਰੂਰ ਕਰੋ ਤੁਸੀਂ। ਸੋ ਗੱਲ ਕਰਦੇ ਆ ਜੀ ਸਰਦੀਆਂ ਦੇ ਰੁੱਤ ਦੀ, ਹਨਾ। ਕਹਿਣ ਨੂੰ ਤਾਂ ਇੱਥੇ ਬੇਸ਼ੱਕ ਮਹੀਨਾ ਹਾੜ ਦਾ ਚੱਲ ਰਿਹਾ, ਪਰ ਫਿਰ ਵੀ ਅਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਬੈਠੇ ਜਿਹੜੀ ਮੌਜ ਹੈ ਉਹ ਅਸੀਂ ਪੋਹ ਮਾਘ ਵਾਲੀ ਹੀ ਮਾਣ ਰਹੇ ਹਾਂ। ਸੋ ਪੋਹ ਮਾਘ ਦਾ ਨਾਮ ਲਓ ਤੇ ਫਿਰ ਪੰਜਾਬ ਦਾ ਪਾਲਾ, ਉੱਥੇ ਦੀ ਉਹ ਠੰਡ, ਉਹ ਧੁੰਦ, ਉਹ ਕੋਰਾ, ਉਹ ਬਲਦੀਆਂ ਧੂਣੀਆਂ, ਉਹ ਸਭ ਯਾਦ ਆ ਜਾਂਦਾ ਹੈ, ਹੈਨਾ। ਤੇ ਫਿਰ ਅੱਜ ਅਸੀਂ ਬੈਠ ਕੇ ਉਸ ਸਰਦ ਰੁੱਤ ਦੀ ਗੱਲ ਕਰਦੇ ਹਾਂ ਜੋ ਅਸੀਂ ਆਪਣੇ ਬਚਪਨ ਦੇ ਵਿੱਚ ਪਹਿਲਾਂ ਕਿਤੇ ਹੰਡਾ ਚੁੱਕੇ ਹਾਂ, ਹੈਨਾ। ਤੇ ਵੈਸੇ ਜਿਹੜੀ ਸਰਦੀ ਦੀ ਰੁੱਤ ਹੁੰਦੀ ਸੀ ਪੰਜਾਬ ਦੇ ਵਿੱਚ, ਉਹਦਾ ਦੀਵਾਲੀ ਦੇ ਨਾਲ ਹੀ ਜਿਹੜੀ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ, ਹਨਾ। ਕਹਿੰਦੇ ਹੁੰਦੇ ਸੀ ਕਿ ਆਈ ਦੀਵਾਲੀ ਲੈ ਕੇ ਠੰਡ ਪਾਓ ਕੱਪੜਿਆਂ ਦੀ ਪੰਡ, ਏਦਾਂ ਕਰਕੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ। ਸੋ ਦੀਵਾਲੀ ਤੇ ਦੂਸਰੀ ਗੱਲ ਇਹ ਹੁੰਦੀ ਸੀਗੀ ਕਿ ਘਰ ਦੀ ਸਾਫ ਸਫਾਈ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ, ਰੰਗ ਰੋਗਨ ਕਰਾਉਣਾ ਜੇ ਘਰ ਨੂੰ ਤੇ ਉਹ ਵੀ ਦੀਵਾਲੀ ਦੇ ਲਾਗੇ ਛਾਗੇ ਕਰਾ ਲਿਆ ਜਾਂਦਾ ਸੀਗਾ, ਤਾਂ ਕਿ ਅੱਗੇ ਫਿਰ ਸਰਦੀਆਂ ਆ ਜਾਣੀਆਂ ਹੁੰਦੀਆਂ ਸੀਗੀਆਂ। ਸੋ ਇਹੋ ਜਿਹੇ ਕੰਮ ਕਾਰ ਜਿਹੜੇ ਘਰਾਂ ਦੇ ਉਹ ਨਿਪਟਾ ਲਏ ਜਾਂਦੇ ਸੀ, ਚੰਗੀ ਤਰ੍ਹਾਂ ਸਫਾਈ ਕੀਤੀ ਜਾਂਦੀ ਹੁੰਦੀ ਸੀ, ਉਹ ਭਾਵੇਂ ਲਕਸ਼ਮੀ ਮਾਤਾ ਦੇ ਨਾਮ ਤੇ ਕੀਤੀ ਜਾਵੇ, ਪਰ ਫਿਰ ਵੀ ਉਹਨਾਂ ਦੇ ਵਿੱਚ ਇੱਕ ਤੱਥ ਹੁੰਦਾ ਸੀਗਾ ਕਿ ਨਹੀਂ, ਸਰਦੀਆਂ ਦੇ ਆਉਣ ਤੋਂ ਪਹਿਲਾਂ ਸਾਰੇ ਘਰ ਦੀ ਸਫਾਈ ਇੱਕ ਤਰ੍ਹਾਂ ਜ਼ਰੂਰ ਹੋਣੀ ਚਾਹੀਦੀ ਹੈ। ਸੋ ਮੈਨੂੰ ਯਾਦ ਹੈ ਜੀ ਜਿਹੜੇ ਗਰਮ ਕੱਪੜੇ ਹੁੰਦੇ ਸੀ ਉਹ ਵੀ ਟਰੰਕਾਂ ਪੇਟੀਆਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਵੀ ਧੁੱਪ ਲਵਾ ਲਈ ਜਾਂਦੀ ਹੁੰਦੀ ਸੀਗੀ, ਤੇ ਉਹਨਾਂ ਦੇ ਵਿੱਚ ਫਿਰ ਜਿਹੜੀਆਂ ਰੱਖੀਆਂ ਫਰਮੈਲ ਦੀਆਂ ਗੋਲੀਆਂ ਹੁੰਦੀਆਂ ਸੀ, ਉਹਨਾਂ ਦੀ ਜਿਹੜੀ ਖੁਸ਼ਬੂ ਸੀ ਉਹ ਮੈਨੂੰ ਤਾਂ ਬੜੀ ਪਸੰਦ ਹੁੰਦੀ ਸੀ। ਤੁਹਾਨੂੰ ਯਾਦ ਆਈ ਉਹਨਾਂ ਕੱਪੜਿਆਂ ਦੇ ਵਿੱਚ ਜਿਹੜੀ ਫਰਮੈਲ ਦੀਆਂ ਗੋਲੀਆਂ ਦੀ ਖੁਸ਼ਬੂ ਆਉਂਦੀ ਹੁੰਦੀ ਸੀ। ਸੋ ਵੈਸੇ ਇਹਨਾਂ ਦਿਨਾਂ ਦੇ ਵਿੱਚ ਫਿਰ ਇਹਨਾਂ ਕੁ ਦਿਨਾਂ ਚ ਨਾ ਮੇਰੇ ਦਾਦੀ ਜੀ ਇੱਕ ਰਜਾਈ ਜ਼ਰੂਰ ਭਰਵਾਉਂਦੇ ਹੁੰਦੇ ਸੀ। ਇੱਕ ਰਿਵਾਜ਼ ਸੀ ਸਾਡੇ ਘਰ ਕਿ ਹਰ ਸਾਲ ਸਿਆਲ ਦੇ ਵਿੱਚ ਇੱਕ ਰਜਾਈ ਜਿਹੜੀ ਉਹ ਭਰਵਾ ਲੈਣੀ, ਤੇ ਮੈਨੂੰ ਯਾਦ ਆ ਕਿ ਬੜੇ ਮੋਟੇ ਮੋਟੇ ਫੁੱਲਾਂ ਵਾਲੀਆਂ ਗੂੜੇ ਰੰਗ ਦੇ ਗਲਾਸ ਹੁੰਦੇ ਸੀਗੇ ਉਹ ਰਜਾਈ ਦੇ, ਤੇ ਪਿੰਡ ਵਿੱਚੋਂ ਫਿਰ ਕੋਈ ਜਿਹੜੇ ਕੰਮ ਸੀਰੀ ਵਗੈਰਾ ਹੁੰਦੇ ਸੀ ਉਹ ਉਹਨਾਂ ਚੋਂ ਕਿਸੇ ਨੇ ਆ ਕੇ ਤੇ ਨਾਲ ਹੈਲਪ ਕਰਨੀ ਤੇ ਉਹ ਰਜਾਈਆਂ ਫਿਰ ਨਗੰਦਣੀਆਂ, ਤੇ ਸਾਡਾ ਫਿਰ ਬੜਾ ਦਿਲ ਕਰਨਾ ਉਹ ਮੋਟੀਆਂ ਮੋਟੀਆਂ ਰਜਾਈਆਂ ਪੋਲੀਆਂ ਪੋਲੀਆਂ ਦੇਖ ਕੇ ਨਾ, ਤੇ ਫਿਰ ਅਸੀਂ ਮਿੰਨਤਾਂ ਕਰਨ ਲੱਗ ਜਾਣਾ ਆਪਣੇ ਦਾਦੀ ਦੀਆਂ ਕਿ ਇਸ ਸਾਲ ਤਾਂ ਰਜਾਈ ਮੈਨੂੰ ਦੇ ਦਿਓ ਤੁਸੀਂ, ਹਨਾ। ਪਰ ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਇਹ ਕਹਿ ਕੇ ਵੀ ਨਾ ਜੀ ਇਹ ਤਾਂ ਕਿਸੇ ਆਏ ਗਏ ਲਈ ਰੱਖਣੀਆਂ, ਉਹ ਜਿਹੜੀਆਂ ਰਜਾਈਆਂ ਚੱਕ ਕੇ ਫਿਰ ਪੇਟੀ ਦੇ ਵਿੱਚ ਪਾ ਦੇਣੀਆਂ ਤੇ ਉਹ ਜਿਹੜੀਆਂ ਰਜਾਈਆਂ ਅਜੇ ਵੀ ਪਿੰਡ ਦੀ ਪੇਟੀ ਚ ਏਦਾਂ ਹੀ ਪਈਆਂ ਹੋਣੀਆਂ ਕਿਤੇ, ਤੇ ਹੁਣ ਘਰਦਿਆਂ ਨੂੰ ਇਹ ਨੀ ਪਤਾ ਵੀ ਉਹਨਾਂ ਦਾ ਕਾਰਨ ਕੀ ਉਹ ਹਨਾ। ਸੋ ਬਿਲਕੁਲ ਜੀ ਸਾਡੀਆਂ ਯਾਦਾਂ ਵਾਂਗ ਉਹ ਰਜਾਈਆਂ ਵੀ ਪੇਟੀ ਚ ਕਿਤੇ ਬੰਦ ਪਈਆਂ ਹੋਣੀਆਂ ਆ, ਅਸੀਂ ਵੀ ਇਹਨਾਂ ਯਾਦਾਂ ਨੂੰ ਧੁੱਪ ਲਵਾ ਲਈ ਦੀ ਆ ਕੱਢ ਕੇ, ਤੇ ਉਹਨਾਂ ਰਜਾਈਆਂ ਨੂੰ ਵੀ ਏਦਾਂ ਹੀ ਪੇਟੀਆਂ ਚੋਂ ਕੱਢ ਕੇ ਕਿਤੇ ਕੋਈ ਪਿੰਡ ਜਾਵੇ ਤਾਂ ਉਹਨਾਂ ਨੂੰ ਧੁੱਪ ਲਵਾ ਲੈਂਦਾ। ਸੋ ਇਹਨਾਂ ਯਾਦਾਂ ਦਾ ਨਿੱਘ ਜੇ ਅਸੀਂ ਪ੍ਰੋਗਰਾਮ ਦੇ ਵਿੱਚ ਹੋਰ ਵੀ ਮਾਨਣਾ ਹੈ, ਤੁਹਾਡੇ ਮੈਸੇਜਸ ਦੀ ਇੰਤਜ਼ਾਰ ਕਰ ਰਹੀ ਹਾਂ ਮੈਂ, ਤਾਂ ਤੁਸੀਂ ਵੀ ਜ਼ਰੂਰ ਸਾਂਝੀਆਂ ਕਰਨੀਆਂ ਇਹ ਯਾਦਾਂ ਤੇ ਨਾਲ ਦੀ ਨਾਲ ਅਸੀਂ ਗੀਤ ਸੰਗੀਤ ਵੀ ਸੁਣਨਾ ਹੈ, ਫਰਮਾਇਸ਼ੀ ਗੀਤ ਆਏ ਹੋਏ ਨੇ, ਸੋ ਸੁਣਦੇ ਹਾਂ ਜੀ ਇਹ ਗੀਤ, ਉਸ ਤੋਂ ਬਾਅਦ ਅਸੀਂ ਸਿਆਲਾਂ ਦੀ ਗੱਲ ਕਰਦੇ ਹਾਂ ਤੇ ਨਾਲ ਹੀ ਗੱਲ ਕਰਦੇ ਹਾਂ ਆਪਣੀ ਯਾਦਾਂ ਦੀ ਜੀ।
ਕਿੱਥੇ ਰਹਿ ਗਿਆ ਵਿਆਹ ਦਾ ਗੇੜਾ ਇੱਕ ਲਾ ਜਾ, ਬਣ ਗਿਆ ਮੇਰਾ ਬਿਜਲੀ ਸ਼ਰੀਰ ਮੁੰਡਿਆ, ਗਿਆ ਮੇਰਾ ਬਿਜਲੀ ਸ਼ਰੀਰ ਮੁੰਡਿਆ, ਤੇਰੀ ਡੀਜ਼ਲ ਤੇ ਨੱਚਦੀ ਏ।
ਚੱਕਵਾ ਜਾ ਲਾ ਕੇ ਥੋੜਾ ਮੂੜ ਜਾ ਬਣਾ ਕੇ, ਤੇਰੇ ਨਾਂ ਤੇ ਮੁੰਡਾ ਮਾਰੂ ਲਲਕਾਰ ਜੱਟੀਏ, ਨਾਂ ਤੇ ਮੁੰਡਾ ਮਾਰੂ ਲਲਕਾਰ ਜੱਟੀਏ, ਅੱਜ ਕਿਨੂੰ ਤੇਰੇ ਲੱਖ ਦੇ ਪਜਾਮਾ ਮੁੱਛੀ ਖੜੀ ਹੋਈ ਏ, ਆ ਜਾ ਵੇਖ ਲੈ ਜਵਾਨੀ ਸਾਨੂੰ ਚੜੀ ਹੋਈ ਏ, ਕਾਲਾ ਕੁੜਤਾ ਪਜਾਮਾ ਮੁੱਛੀ ਖੜੀ ਹੋਈ ਏ, ਨਿਸ਼ਾਨੀ ਪਾਉਣ ਨੂੰ ਮੈਂ ਤੇਰੇ ਨਾਲੋਂ ਵੱਧ ਕਾਲਾ ਅੱਜ ਗੇੜਾ ਲਾਉਣ ਨੂੰ।
ਲਓ ਜੀ ਤੇਰੀ ਡੀਜੇ ਉੱਤੇ ਨੱਚਦੀ ਆ ਹੀਰ ਮੁੰਡਿਆ ਗੀਤ ਸੁਣ ਰਹੇ ਸੀ ਤੁਸੀਂ ਹਰਮੀਤ ਸਿੰਘ ਚੰਨਾ ਹੁਣਾਂ ਦੀ ਫਰਮਾਇਸ਼ ਦੇ ਉੱਤੇ ਤੋ ਉਹਨਾਂ ਨੇ ਵੀ ਜੀ ਥੈਂਕਸ ਕਰ ਦਿੱਤਾ ਸਰਬਜੀਤ ਸਿੰਘ ਭਾਜੀ ਦਾ ਕਹਿੰਦੇ ਥੈਂਕਸ ਫੋਰ ਸੌਂਗ ਤੋ ਬਿਲਕੁਲ ਜੀ ਬੈਠੇ ਤੁਹਾਡੇ ਲਈ ਤੁਹਾਡੇ ਫਰਮਾਇਸ਼ੀ ਗੀਤ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਮੈਸੇਜਸ ਤੇ ਤੁਹਾਡੇ ਫਰਮਾਇਸ਼ੀ ਗੀਤ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਏ ਜਾਣ ਤੋ ਕਈ ਵਾਰ ਗਲਤੀ ਹੋ ਵੀ ਜਾਂਦੀ ਹੈ ਜੀ ਸੋ ਉਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ ਰਮਨਜੀਤ ਸਿੰਘ ਜੰਦੋਰੀਆ ਹੁਣੀ ਨੇ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਸਭ ਨੂੰ ਸਤਿ ਸ਼੍ਰੀ ਅਕਾਲ ਜੰਦੋਰੀਆ ਸਾਹਿਬ ਕੀ ਹਾਲ ਚਾਲ ਹੈ ਤੇ ਲਿਖਿਆ ਹੈ ਕਿ ਦੁਨੀਆਂ ਕਾ ਸਭਸੇ ਅੱਛਾ ਤੋਹਫਾ ਵਕਤ ਹੈ ਕਿਉਂਕਿ ਆਪ ਜਬ ਆਪ ਕਿਸੀ ਕੋ ਆਪਣਾ ਵਕਤ ਦੇਤੇ ਹੈ ਤੋ ਆਪ ਉਸੇ ਆਪਣੀ ਜ਼ਿੰਦਗੀ ਕਾ ਵਹ ਪਲ ਦੇਤੇ ਹੈ ਜੋ ਕਭੀ ਲੌਟ ਕਰ ਨਹੀਂ ਆਤਾ ਬਹੁਤ ਖੂਬ ਬਿਲਕੁਲ ਜੀ ਸੋ ਸਭ ਤੋਂ ਵੱਡਾ ਤੋਹਫਾ ਜਿਹੜਾ ਉਹ ਵਕਤ ਹੀ ਹੈ ਸੋ ਜਿਹੜੇ ਮੇਰੇ ਬੁੱਧਵਾਰ ਦੀ ਸਵੇਰ ਦੇ ਦੋ ਘੰਟੇ ਹੁੰਦੇ ਆ ਜੀ ਉਹ ਤੁਹਾਡੇ ਸਾਰਿਆਂ ਦੇ ਨਾਮ ਹੁੰਦੇ ਆ ਸੋ ਤੁਹਾਡੇ ਸਾਰਿਆਂ ਵੱਲੋਂ ਵੀ ਇਹ ਤੋਹਫਾ ਮੈਨੂੰ ਮਿਲਦਾ ਜਦੋਂ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਸੇਜਿਸ ਕਰਦੇ ਹੋ ਸੋ ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਕੰਵਰ ਗਰੇਵਾਲ ਦਾ ਗਾਇਆ ਹੋਇਆ ਖਾਲਸਾ ਸੋ ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ ਪ੍ਰੋਗਰਾਮ ਦੇ ਵਿੱਚ ਗੀਤ ਚਲਾ ਦੇਵਾਂਗੇ ਜੀ ਸੋ ਇੰਦਰਪਾਲ ਸਿੰਘ ਹੁਣਾਂ ਨੇ ਕਿਹਾ ਹੈ ਕਿ ਸੁਖਪ੍ਰੀਤ ਜੀ ਇੱਕ ਗੀਤ ਮੈਨੂੰ ਵੀ ਸੁਣਾ ਦਿਓ ਵਸਣਾ ਡਰਾਈਵਰ ਦੇ ਸੋ ਲਓ ਜੀ ਤੁਹਾਡੀ ਫਰਮਾਇਸ਼ ਵੀ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਇੰਦਰਪਾਲ ਸਿੰਘ ਜੀ ਸਰਬਜੀਤ ਭਾਜੀ ਕੋਲ ਸੋ ਪ੍ਰੋਗਰਾਮ ਦੇ ਵਿੱਚ ਗੀਤ ਜਿਹੜਾ ਇਹ ਵੀ ਜ਼ਰੂਰ ਚਲਾਵਾਂਗੇ ਤੇ ਧਨੀ ਸਿੰਘ ਧਨੀ ਸਾਹਿਬ ਹੁਣਾਂ ਨੇ ਕਿਹਾ ਹੈ ਜੀ ਕਿ ਵਧੀਆ ਜੀ ਕਹਿੰਦੇ ਹਾਲ ਮੇਰਾ ਤੁਸੀਂ ਦੱਸੋ ਬਿਲਕੁਲ ਧਨੀ ਸਾਹਿਬ ਬਿਲਕੁਲ ਠੀਕ ਠਾਕ ਸੀ ਬੜਾ ਵਧੀਆ ਮੌਸਮ ਹੈ ਰੀਲੇਟ ਦਾ ਬਣਿਆ ਹੋਇਆ ਪੂਰਾ ਬਰਸਾਤੀ ਮੌਸਮ ਬਣਿਆ ਹੋਇਆ ਤੇ ਕਹਿੰਦੇ ਇਹ ਥੱਲੇ ਵਾਲਾ ਮੈਸੇਜ ਕਹਿੰਦੇ ਕਿ ਕਾਸ਼ ਸੂਰਜ ਦੀ ਵੀ ਕੋਈ ਲਾਈਫ ਹੁੰਦੀ ਘੱਟੋ ਘੱਟ ਉਹਨੂੰ ਕੰਟਰੋਲ ਚ ਤਾਂ ਰੱਖਦੀ ਅੱਗ ਹੀ ਲਾਈ ਪਈ ਆ ਅੱਛਾ ਠੀਕ ਆ ਜੀ ਇਹ ਵਾਲਾ ਜਿਹੜਾ ਮੈਸੇਜ ਆ ਇੰਡੀਆ ਵਾਲਿਆਂ ਲਈ ਭੇਜਿਆ ਉਹਨਾਂ ਨੇ ਕਹਿੰਦੇ ਕਿ ਸੂਰਜ ਦੀ ਵੀ ਕੋਈ ਵਾਈਫ ਹੋਣੀ ਚਾਹੀਦੀ ਸੀ ਘੱਟੋ ਘੱਟ ਉਹਨੂੰ ਕੰਟਰੋਲ ਚ ਤਾਂ ਰੱਖਦੀ ਹੈ ਨਾ ਉਹਨੇ ਅੱਗ ਹੀ ਲਾਈ ਪਈ ਆ ਬਿਲਕੁਲ ਬਿਲਕੁਲ ਹੈ ਨਾ ਇਹ ਵਾਈਫ ਜਿਹੜੀਆਂ ਹੁੰਦੀਆਂ ਕੰਟਰੋਲ ਚ ਰੱਖਦੀਆਂ ਇੱਕ ਗੱਲ ਤਾਂ ਹੈ ਧਨੀ ਸਾਹਿਬ ਕਿ ਮੰਨੋ ਨਾ ਮੰਨੋ ਡਰਦੇ ਤਾਂ ਸਾਰੇ ਹੀ ਵਾਈਫ ਤੋਂ ਹੁੰਦੇ ਆ ਹੈ ਨਾ ਨਹੀਂ ਜੀ ਇਹ ਡਰ ਨਹੀਂ ਹੁੰਦਾ ਇਹ ਪਿਆਰ ਹੁੰਦਾ ਕੰਟਰੋਲ ਚ ਕੋਈ ਨੀ ਰੱਖਦੀ ਹੁੰਦੀ ਵਾਈਫ ਵਾਈਫ ਨੂੰ ਸਿਰਫ ਫਿਕਰ ਹੁੰਦੀ ਹੈ ਸੋ ਜੇ ਕਿਤੇ ਤੁਹਾਨੂੰ ਤਲੀਆਂ ਚੀਜ਼ਾਂ ਨਹੀਂ ਖਾਣ ਨੂੰ ਦਿੰਦੀ ਤਾਂ ਇਹ ਨਾ ਸੋਚੋ ਕਿ ਮੇਰੇ ਤੇ ਕੰਟਰੋਲ ਕਰਦੀ ਹੈ ਉਹਨੂੰ ਤੁਹਾਡੀ ਸਿਹਤ ਦਾ ਫਿਕਰ ਹੁੰਦਾ ਹੈ ਨਾ ਜੇ ਉਹਨੂੰ ਤੁਹਾਨੂੰ ਜ਼ਿਆਦਾ ਫੋਨ ਨਹੀਂ ਯੂਜ਼ ਕਰਨ ਦਿੰਦੀ ਹੈ ਤੁਹਾਨੂੰ ਜ਼ਿਆਦਾ ਫੇਸਬੁੱਕ ਤੇ ਬੈਠਿਆ ਦੇਖ ਕੇ ਅਟੈਚ ਆ ਜਾਂਦੀ ਹੈ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਫੇਸਬੁੱਕ ਤੋਂ ਕੋਈ ਪ੍ਰੋਬਲਮ ਆ ਉਹਨੂੰ ਇਹ ਹੁੰਦਾ ਹੈ ਕਿ ਉਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਾ ਹੋ ਜਾਏ ਉਹਨੂੰ ਕੰਟਰੋਲ ਨਾ ਕਿਹਾ ਕਰੋ ਉਹਨੂੰ ਵਾਈਫ ਦਾ ਪਿਆਰ ਕਿਹਾ ਕਰੋ ਸੋ ਇਹ ਜਿਹੜਾ ਰਿਸ਼ਤਾ ਹੈ ਜੀ ਇਹ ਪਿਆਰ ਤੇ ਟਿਕਿਆ ਹੋਇਆ ਸੋ ਬਿਲਕੁਲ ਜੀ ਅੱਗ ਤਾਂ ਲਾਈ ਪਈ ਹੈ ਸੂਰਜ ਦੇ ਇੰਡੀਆ ਦੇ ਵਿੱਚ ਤੇ ਇੱਥੇ ਤਾਂ ਜੀ ਬੱਦਲਾਂ ਨੇ ਮੇਹਰ ਕੀਤੀ ਹੋਈ ਹੈ ਸੋ ਚੰਗਾ ਮੀਂਹ ਵਰ ਰਿਹਾ ਸਾਡੇ ਐਡੀਲੇਡ ਦੇ ਵਿੱਚ ਪਰ ਇੱਕ ਗੱਲ ਮੈਂ ਮਹਿਸੂਸ ਕਰਦੀ ਹੁੰਦੀ ਹਾਂ ਕਿ ਅਸੀਂ ਨਾ ਬੜੇ ਬਹੁਤ ਕੰਪਲੇਂਟਸ ਕਰਨ ਲੱਗ ਗਏ ਆ ਮੈਂ ਬਰਾੜ ਸਾਹਿਬ ਨਾਲ ਵੀ ਇਹ ਗੱਲ ਕਰਨੀ ਸੀਗੀ ਚਲੋ ਤੁਹਾਡੇ ਸਾਰਿਆਂ ਨਾਲ ਕਰਦੀਆਂ ਹੁਣ ਕਿ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਕੰਪਲੇਂਟ ਰੱਖੀਆਂ ਹੋਈਆਂ ਸ਼ਿਕਾਇਤਾਂ ਰਹਿੰਦੀਆਂ ਸਾਡੇ ਕੋਲ ਤੇ ਜੇ ਮੈਂ ਪਿੱਛੇ ਦੇਖਾਂ ਤੇ ਉਹ ਇੰਨੀਆਂ ਨਹੀਂ ਸੀ ਹੁੰਦੀਆਂ ਯਾਨੀ ਸਵੇਰੇ ਤੁਸੀਂ ਸੁੱਤੇ ਉੱਠੋ ਤੇ ਤੁਸੀਂ ਬਾਹਰ ਨਿਕਲੋਗੇ ਨਾ ਤੁਹਾਨੂੰ ਤੁਸੀਂ ਨੀ ਕਹਿੰਦੇ ਤਾਂ ਲੋਕੀ ਕਹਿਣਗੇ ਕੀ ਦਿਨ ਚੜਿਆ ਅੱਜ ਵੈਦਰ ਦੇਖੋ ਕਿੱਦਾਂ ਦਾ ਯਾਨੀ ਜੂਨ ਮਹੀਨੇ ਚ ਇੱਥੇ ਕੋਈ ਬਾਰਿਸ਼ ਨੀ ਹੋਈ ਜੀ ਤੇ ਹੁਣ ਜੇ ਜੁਲਾਈ ਦੇ ਚੜਦਿਆਂ ਮੀਂਹ ਪੈਣ ਲੱਗ ਗਏ ਤੇ ਲੋਕ ਉਹਦੇ ਲਈ ਵੀ ਔਖੇ ਆ ਭਈ ਬਸ ਅੱਜ ਸੂਰਜ ਨੀ ਚੜਿਆ ਦੋ ਦਿਨਾਂ ਤੋਂ ਬੱਦਲ ਹੋਇਆ ਆ ਯਾਨੀ ਇਹ ਛੋਟੀਆਂ ਛੋਟੀਆਂ ਸ਼ਿਕਾਇਤਾਂ ਸੋਚੋ ਅਸੀਂ ਭਾਣਾ ਮੰਨਣ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਹਾਂ ਕਿ ਅਸੀਂ ਉਹਨਾਂ ਪੰਜਾਬੀਆਂ ਵਿੱਚੋਂ ਹਨਾ ਜਿੱਥੇ ਏਡੇ ਏਡੇ ਭਾਣੇ ਮੰਨੇ ਗਏ ਤੇ ਅਸੀਂ ਕੀ ਭਾਣਾ ਮੰਨਦੇ ਹਾਂ ਜੇ ਅਸੀਂ ਸਵੇਰੇ ਉੱਠ ਕੇ ਮੀਂਹ ਪੈਂਦਾ ਤੇ ਅਸੀਂ ਉਹ ਦੇਖ ਕੇ ਹੀ ਬਸ ਐ ਹੋ ਜਾਈਦਾ ਪਿਆ ਅੱਜ ਮੀਂਹ ਕਿਉਂ ਪੈਂਦਾ ਪਿਆ ਅੱਜ ਸਿਰ ਕਿਉਂ ਦੁਖਦਾ ਪਿਆ ਸਾਡਾ ਅੱਜ ਲੱਤ ਦੁਖਦੀ ਆ ਅੱਜ ਬੱਚਾ ਬਿਮਾਰ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਸੋ ਇਹਨਾਂ ਚੀਜ਼ਾਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਮੈਨੂੰ ਲੱਗਦਾ ਜ਼ਿੰਦਗੀ ਚ ਸਾਨੂੰ ਐਕਸੈਪਟ ਕਰਨਾ ਸਿੱਖਣਾ ਚਾਹੀਦਾ ਤੇ ਉਹਦੇ ਨਾਲ ਹੀ ਅਸੀਂ ਜਿਹੜੀਆਂ ਜ਼ਿੰਦਗੀ ਦੇ ਜੇ ਵੱਡੇ ਭਾਣਿਆਂ ਦੀ ਗੱਲ ਕਰਦੇ ਹਾਂ ਤੇ ਉਹਦੇ ਲਈ ਤਿਆਰ ਹੋ ਸਕਦੇ ਹਾਂ ਸੋ ਕੋਸ਼ਿਸ਼ ਕਰੀਏ ਅੱਜ ਜ਼ਿੰਦਗੀ ਦੇ ਵਿੱਚ ਅੱਜ ਪੂਰੇ ਦਿਨ ਚ ਸਾਨੂੰ ਜੋ ਜੋ ਵੀ ਸਾਡੇ ਨਸੀਬ ਚ ਲਿਖਿਆ ਹੋਇਆ ਜਾਂ ਜਿਸ ਚੀਜ਼ ਨੂੰ ਵੀ ਅਸੀਂ ਫੇਸ ਕਰਨਾ ਉਹਨੂੰ ਅਸੀਂ ਇਹੀ ਸਮਝੀਏ ਕਿ ਭਾਣਾ ਮੰਨਣਾ ਚਾਹੇ ਉਹ ਮੌਸਮ ਨਾਲ ਰਿਲੇਟ ਹੋਵੇ ਸਾਡੇ ਰਿਸ਼ਤਿਆਂ ਨਾਲ ਰਿਲੇਟ ਹੋਵੇ ਸਾਡੀ ਸਿਹਤ ਦੇ ਨਾਲ ਰਿਲੇਟਡ ਹੋਵੇ ਜਾਂ ਸਾਡੇ ਕੰਮ ਕਾਜ ਨਾਲ ਰਿਲੇਟਡ ਹੋਵੇ ਸੋ ਹਰ ਚੀਜ਼ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦੀ ਕੋਸ਼ਿਸ਼ ਕਰਦੇ ਰਹੀਏ ਜੀ ਸੋ ਅੱਗੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਇੱਕ ਫੋਟੋ ਪਾਈ ਹੈ ਮੈਨੂੰ ਟਰੈਕਟਰ ਚਲਾ ਰਹੇ ਨੇ ਬਹੁਤ ਵਧੀਆ ਜੀ, ਬਹੁਤ ਜੱਚ ਰਹੇ ਹੋ। ਲਿਖਿਆ ਜੀ, ਆਪਾਂ ਜੀ ਕੰਮ ਤੇ ਹੀ ਜਿਮੀਦਾਰਾਂ ਵਾਲੀ ਫੀਲਿੰਗ ਰਹਿ ਰਹੇ ਹਾਂ, ਮਾਲੀ ਬਾਪੂ ਜੋਨ ਨਾਲ। ਉਹ ਵਧੀਆ ਜੀ, ਜੋਨ ਡੀਅਰ ਦਾ ਮੈਨੂੰ ਲੱਗਦਾ ਟਰੈਕਟਰ ਵਿੱਚ ਲਾ ਰਹੇ ਨੇ। ਕਹਿੰਦੇ ਕੋਈ ਮੌਕਾ ਨੀ ਛੱਡੀ ਦਾ ਮਸਤੀ ਕਰਨ ਦਾ, ਤੇ ਮੌਕਾ ਛੱਡਣਾ ਵੀ ਨੀ ਚਾਹੀਦਾ ਜੀ। ਇਹੀ ਜ਼ਿੰਦਗੀ ਹੈ, ਜਿਹੜੀ ਜ਼ਿੰਦਗੀ ਹੈ ਸਾਨੂੰ ਲੱਗਦਾ ਹੈ ਬਹੁਤ ਵੱਡੀ ਹੈ, ਤੇ ਇੱਕ ਵੇਲੇ ਤਾਂ ਅਸੀਂ ਕਹਿੰਦੇ ਫਿਰ ਜੇ ਬੜਾ ਟਾਈਮ ਪਿਆ, ਤੇ ਦੂਸਰੇ ਵੇਲੇ ਅਸੀਂ ਕਿਸੇ ਵੇਲੇ ਗੱਲ ਕਰਦੇ ਹਾਂ ਵੀ ਹਾਏ ਸਮਾਂ ਤੇ ਏਦਾਂ ਲੱਗਦਾ ਫਿਰ ਉੱਡਦਾ ਹੀ ਜਾਂਦਾ ਆ, ਵੀ ਕੱਲ ਆ ਸੀ ਤੇ ਅੱਜ ਹੁਣ ਜੁਲਾਈ ਵੀ ਹੋ ਗਈ ਆ। ਸੋ ਸਮਾਂ ਬਹੁਤ ਥੋੜਾ ਹੁੰਦਾ ਹੈ ਜੀ, ਜ਼ਿੰਦਗੀ ਬੜੀ ਛੋਟੀ ਹੁੰਦੀ ਹੈ। ਸੋ ਮਸਤੀ ਕਰਨੀ ਚਾਹੀਦੀ ਹੈ, ਆਪਣੇ ਆਪ ਨਾਲ ਪਿਆਰ ਕਰਨਾ ਚਾਹੀਦਾ, ਆਪ ਖੁਸ਼ ਰਹਿਣਾ ਚਾਹੀਦਾ, ਤੇ ਦੂਸਰਿਆਂ ਨੂੰ ਖੁਸ਼ ਰੱਖਣ ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਤੇ ਲਿਖਿਆ ਕਿ ਅਸੀਂ ਚੌਂਕੀਦਾਰ ਤੇ ਬਾਪੂ ਸਾਡਾ ਜ਼ਿਮੀਦਾਰ। ਬਹੁਤ ਖੂਬ ਜੀ, ਸੋ ਬਹੁਤ ਪਿਆਰੇ ਪਿਆਰੇ ਮੈਸੇਜ ਜੀ, ਤੁਹਾਡੇ ਮੈਸੇਜ ਹਮੇਸ਼ਾ ਹੀ ਮੇਰੇ ਚਿਹਰੇ ਦੇ ਉੱਤੇ ਜਿਹੜੀ ਖੁਰਾਕ ਲਿਆ ਦਿੰਦੇ ਨੇ। ਸੋ ਮੈਂ ਵੀ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਮੈਂ ਉਹਨਾਂ ਯਾਦਾਂ ਨੂੰ ਯਾਦ ਕਰਵਾ ਕੇ ਤੁਹਾਡੇ ਚਿਹਰੇ ਤੇ ਕਿਤੇ ਨਾ ਕਿਤੇ ਕੋਈ ਇੱਕ ਖੁਸ਼ੀ ਦੀ ਵਜ੍ਹਾ ਬਣ ਸਕਾਂ। ਸੋ ਗੱਲ ਕਰ ਰਹੇ ਸੀ ਜੀ ਅਸੀਂ ਸਰਦੀਆਂ ਦੀ ਰੁੱਤ ਦੀ, ਸਿਆਲਾਂ ਦੀ, ਹਨਾ। ਸੋ ਮੈਨੂੰ ਇੰਨਾ ਯਾਦ ਆ ਕਿ ਜਦੋਂ ਸਿਆਲ ਚੜ੍ਹਦੇ ਹੁੰਦੇ ਸੀਗੇ, ਉਸ ਤੋਂ ਬਾਅਦ ਨਵੰਬਰ ਕ ਤੋਂ ਹੀ ਸਾਡੇ ਘਰ ਦੇ ਵਿੱਚ ਗਰਮ ਪਾਣੀ ਪੀਣ ਦਾ ਜਿਹੜਾ ਚਲਨ ਹੋ ਜਾਂਦਾ ਸੀਗਾ, ਤੇ ਠੰਡਾ ਪਾਣੀ ਤੇ ਸਾਨੂੰ ਸਰਦੀਆਂ ਦੇ ਵਿੱਚ ਪੀਣ ਨੂੰ ਨਹੀਂ ਮਿਲਦਾ ਹੁੰਦਾ ਸੀਗਾ। ਨਵੰਬਰ ਤੋਂ ਹੀ ਗਰਮ ਪਾਣੀ ਹੁੰਦਾ ਸੀ, ਉਹ ਚੁੱਲ੍ਹੇ ਦੇ ਨਾਲ ਇੱਕ ਜਿਹੜੀ ਛਿਲੂੰਬੀ ਨੀ ਬਣੀ ਹੁੰਦੀ, ਉਹਦੇ ਉੱਤੇ ਇੱਕ ਗਰਮ ਪਾਣੀ ਦੀ ਪਤੀਲੀ ਰੱਖ ਦਿੰਦੇ ਸੀ, ਤੇ ਜਿੰਨੇ ਪਾਣੀ ਪੀਣਾ ਹੁੰਦਾ ਸੀ ਸਾਰੇ ਦਿਨ ਚ, ਜਾਂ ਰੋਟੀ ਦੇ ਨਾਲ ਵੀ ਉਹਨੂੰ ਗਰਮ ਪਾਣੀ ਹੀ ਅਸੀਂ ਪੀਦਾ ਹੁੰਦਾ ਸੀ। ਤੇ ਘਰਦਿਆਂ ਦੀ ਇੱਕ ਨਸੀਹਤ ਜਿਹੜੀ ਸਾਨੂੰ ਹਮੇਸ਼ਾ ਸਰਦੀਆਂ ਚ ਸੁਣਨ ਨੂੰ ਮਿਲਦੀ ਹੁੰਦੀ ਸੀ ਕਿ ਭਾਰਾ ਕੱਪੜਾ ਪਾ ਲਓ, ਹਨਾ, ਠੰਡ ਆਉਂਦੀ ਵੀ ਮਾੜੀ ਤੇ ਜਾਂਦੀ ਵੀ ਮਾੜੀ। ਤੇ ਅੱਜ ਇਹ ਨਸੀਹਤਾਂ ਮੈਂ ਆਪਣੇ ਬੱਚਿਆਂ ਨੂੰ ਦਿੰਦੀ ਹਾਂ, ਜਿਹਨਾਂ ਨੂੰ ਅਸੀਂ ਵੀ ਸੁਣ ਕੇ ਅਣਸੁਣਾ ਕਰ ਛੱਡੀ ਦਾ ਹੁੰਦਾ ਸੀ ਵੀ ਪਤਾ ਨੀ ਕੀ ਬੋਲਦੇ ਰਹਿੰਦੇ ਆ। ਤੇ ਬਾਕੀ ਫਿਰ ਐਤਵਾਰ ਨੂੰ ਸਿਰ ਨਹਾ ਕੇ ਸਵੇਰੇ ਸਵੇਰੇ ਉਹ ਧੁੱਪ ਸੇਕਣੀ ਹੈ, ਚੁੱਲ੍ਹੇ ਅੱਗੇ ਬੈਠ ਕੇ ਮੇਥੀ ਦੀਆਂ ਮੱਕੀ ਵਾਲੀਆਂ ਰੋਟੀਆਂ ਜਾਂ ਫਿਰ ਆਲੂ ਦੇ ਪਰੌਂਠੇ ਖਾਣੇ, ਉਹ ਮੂੰਹ ਚ ਪਾਣੀ ਆ ਗਿਆ ਨਾ। ਤੇ ਫਿਰ ਧੁੱਪੇ ਮੰਜੀ ਖਿੱਚ ਕੇ ਉੱਤੇ ਬੈਠ ਕੇ ਫਿਰ ਗੰਨੇ ਚੂਪਣੇ ਤੇ ਸੰਤਰੇ ਖਾਣੇ, ਤੇ ਜਿਸ ਚੁੱਲ੍ਹੇ ਤੋਂ ਗਰਮੀਆਂ ਦੇ ਵਿੱਚ ਸਾਰੇ ਭੱਜਦੇ ਹੁੰਦੇ ਸੀ, ਉਹਦੇ ਅੱਗੇ ਤੇ ਬੈਠਣ ਲਈ ਸਾਰੀਆਂ ਸਾਡੀਆਂ ਭੈਣਾਂ ਭਰਾਵਾਂ ਦੀ ਜਿਹੜੀ ਆਪਸ ਚ ਲੜਾਈ ਹੋਣ ਲੱਗ ਜਾਂਦੀ ਸੀ ਤੇ ਹੁਣ ਮੇਰੀ ਵਾਰੀ ਆ ਚੁੱਲ੍ਹੇ ਅੱਗੇ ਬੈਠਣ ਦੀ। ਤੇ ਇੱਕ ਹੋਰ ਚੀਜ਼, ਸਰਦੀਆਂ ਦੇ ਉਦੋਂ ਸਰਦੀਆਂ ਦੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਸੀਗੀਆਂ ਉਹ ਸਰਦੀਆਂ ਚ ਹੀ ਮਿਲਦੀਆਂ ਹੁੰਦੀਆਂ ਸੀਗੀਆਂ, ਏਦਾਂ ਨੀ ਸੀ ਕਿ ਕੋਈ ਸਬਜ਼ੀ 12 ਮਹੀਨੇ ਮਿਲਦੀ ਆ। ਸੋ ਸਰਦੀਆਂ ਦੇ ਵਿੱਚ ਸਾਗ, ਗੋਭੀ, ਗਾਜਰਾਂ ਦੀ ਸਬਜ਼ੀ ਦੇ ਉੱਤੇ ਮੱਖਣ ਦਾ ਪੇੜਾ ਰੱਖ ਕੇ ਰੋਟੀ ਖਾਣ ਦਾ ਜੋ ਸਵਾਦ ਹੁੰਦਾ ਸੀਗਾ ਨਾ, ਉਹ ਚੁੱਲ੍ਹੇ ਅੱਗੇ ਬੈਠ ਕੇ, ਉਹਦੀ ਤੁਲਨਾ ਚ ਮੇਰੇ ਕੋਲ ਹੋਰ ਕੋਈ ਥਾਂ ਜਾਂ ਸ਼ਬਦ ਨੀ ਹੈਗੇ। ਸੋ ਮੈਨੂੰ ਯਾਦ ਹੈ ਜੀ, ਤੁਹਾਨੂੰ ਵੀ ਯਾਦਾਂ ਤਾਂ ਉਧਰ ਦੀਆਂ ਆਉਣ ਲੱਗ ਗਈਆਂ ਹੋਣੀਆਂ, ਅੱਖਾਂ ਦੀਆਂ ਕੁਛ ਤਾਂ ਦਿਸਿਆ ਹੋਣਾ ਹੈ, ਸੋ ਤੁਸੀਂ ਮੇਰੇ ਨਾਲ ਜ਼ਰੂਰ ਸਾਂਝਾ ਕਰਨਾ ਹੈ। ਸੋ ਅੱਗੇ ਜਾ ਕੇ ਫਿਰ ਪੋਹ ਮਹੀਨੇ ਦੇ ਵਿੱਚ ਮੀਂਹ ਦਾ ਜਦੋਂ ਇੱਕ ਛਰਾਟਾ ਪੈਂਦਾ ਹੁੰਦਾ ਸੀਗਾ, ਦਸੰਬਰ ਦੇ ਵਿੱਚ ਮੀਂਹ ਜ਼ਰੂਰ ਆਉਂਦਾ ਹੁੰਦਾ ਸੀ, ਤੇ ਉਹ ਫਿਰ ਠੰਡ ਨੂੰ ਹੋਰ ਜਵਾਨ ਕਰ ਦਿੰਦਾ ਹੁੰਦਾ ਸੀ। ਤੇ ਉਸ ਤੋਂ ਬਾਅਦ ਫਿਰ ਸ਼ੁਰੂ ਹੁੰਦੀਆਂ ਸੀ ਜੀ ਧੁੰਦਾਂ ਪੈਣੀਆਂ, ਹੈਨਾ, ਸਵੇਰੇ ਸਵੇਰੇ ਰਜਾਈ ਛੱਡਣਾ ਏਦਾਂ ਲੱਗਦਾ ਹੁੰਦਾ ਸੀ ਵੀ ਮਰਨ ਦੇ ਬਰਾਬਰ ਹੈ। ਤੇ ਉਹ ਜਦੋਂ ਠੰਡਾ ਹੁੰਦੀਆਂ ਸੀਗੀਆਂ, ਉਹ ਜਿੱਦਾਂ ਜਿੱਦਾਂ ਸਰਦੀ ਸ਼ੁਰੂ ਹੁੰਦੀ ਸੀ, ਤੇ ਸਾਡੇ ਡੈਡੀ ਦੀ ਇੱਕ ਸੋਚ ਹੁੰਦੀ ਸੀ ਵੀ ਜਿੱਦਾਂ ਜਿੱਦਾਂ ਠੰਡ ਵੱਧਦੀ ਹੈ ਨਾ, ਓਦਾਂ ਓਦਾਂ ਜਿਹੜੀ ਤੁਹਾਡੀ ਪੜ੍ਹਾਈ ਤੇ ਪੜ੍ਹਾਈ ਕਰਨ ਦਾ ਸਮਾਂ ਵੀ ਵਧਣਾ ਚਾਹੀਦਾ, ਕਿਉਂਕਿ ਪੇਪਰ ਜਿਹੜੇ ਲੱਗ ਕੇ ਆ ਰਹੇ ਨੇ। ਸੋ ਬਿਲਕੁਲ ਜੀ, ਉਹ ਬੜਾ ਔਖਾ ਕੰਮ ਲੱਗਦਾ ਹੁੰਦਾ ਸੀਗਾ, ਤੇ ਔਖਾ ਕੰਮ ਵੈਸੇ ਹੋ ਜਾਂਦਾ ਮੈਨੂੰ ਵੀ ਜਦੋਂ ਮੈਂ ਆਪਣੀਆਂ ਯਾਦਾਂ ਸ਼ੁਰੂ ਕਰਦੀ ਹਾਂ ਨਾ ਉਹਨਾਂ ਤੇ ਬ੍ਰੇਕ ਲਾਉਣ ਦਾ, ਤੇ ਫਿਰ ਮੈਨੂੰ ਯਾਦ ਭੁੱਲ ਜਾਂਦਾ ਕਿ ਮੈਂ ਪ੍ਰੋਗਰਾਮ ਦੇ ਵਿੱਚ ਗੀਤ ਵੀ ਸੁਣਾਉਣੇ ਆ, ਇਕੱਲੀਆਂ ਯਾਦਾਂ ਹੀ ਨਹੀਂ ਸੁਣਾਉਣੀਆਂ। ਸੋ ਸੁਣਦੇ ਆ ਜੀ ਇਹ ਗੀਤ, ਤੇ ਤੁਸੀਂ ਵੀ ਆਪਣੀਆਂ ਯਾਦਾਂ ਜ਼ਰੂਰ ਲਿਖ ਕੇ ਭੇਜੋ, ਜਿੱਥੇ ਮੈਂ ਆਪਣੀਆਂ ਯਾਦਾਂ ਦੀ ਗੱਲ ਕਰ ਰਹੀ ਹਾਂ ਉੱਥੇ ਤੁਹਾਡੀਆਂ ਯਾਦਾਂ ਵੀ ਜ਼ਰੂਰ ਸਾਰੇ ਸਰੋਤੇ ਸੁਣਨਾ ਚਾਹੁੰਗੇ। ਸੋ ਸੁਣਦੇ ਆ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਯਾਦਾਂ ਨੂੰ ਅੱਗੇ ਤੋਰਦੇ ਆ ਜੀ।
ਮਾਂ ਉਹ ਦੁਨੀਆ ਵਾਲਿਓ, ਓ ਮਾਂ ਠੰਡੜੀ ਤਾਂ ਉਹ ਦੁਨੀਆ ਵਾਲਿਓ, ਓ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ। ਮਾਂ ਬਿਨਾ ਕੋਈ ਨਾ ਲਾਡ ਲੜਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ, ਖੋਲਦੇ ਟੁੱਕ ਕਾਂ ਉਹ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ। ਦੁੱਖ ਮਾਨਾ ਪੈਂਦੀ ਉਹ ਬੱਚਿਆਂ ਦਾ ਦੁੱਖ ਮਾਣਾ ਸਹਿੰਦੀ ਬਿੱਲੀ ਥਾਂ ਤੇ ਆਪ ਪੈਂਦੀ ਉਹ ਪਾਉਂਦੇ ਸੁੱਕੀ ਥਾਂ ਉਹ ਦੁਨੀਆਂ ਵਾਲਿਓ ਬੱਚਿਆਂ ਦੀ ਮਾਂ ਮਾਰੇ ਨਾ ਕੋਈ ਉਹ ਸਿਰ ਤੋਂ ਉੱਠਦੀ ਤਾਂ ਉਹ ਦੁਨੀਆਂ ਵਾਲਿਓ
ਉਹਦੀ ਬਾਣੀ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜਿਸ ਦੀ ਫਰਮਾਇਸ਼ ਕੀਤੀ ਸੀ ਨਵੀ ਮਲਹਾਂਸ ਹੁਣਾਂ ਨੇ ਉਹਨਾਂ ਨੇ ਆਪਣੇ ਮੰਮੀ ਦੇ ਬਰਥਡੇ ਦੇ ਉੱਤੇ ਗੀਤ ਜਿਹੜਾ ਸੁਣਨਾ ਚਾਹਿਆ ਸੀ ਸਾਡੇ ਸਾਰਿਆਂ ਵੱਲੋਂ ਵੀ ਤੁਹਾਡੇ ਮੰਮ ਨੂੰ ਜੀ ਹੈਪੀ ਬਰਥਡੇ ਸਾਡੀਆਂ ਵਿਸ਼ੇਸ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਸੋ ਗੱਲ ਕਰ ਰਹੇ ਸੀ ਜੀ ਸਰਦੀਆਂ ਦੀ ਹੈ ਨਾ ਸਰਦੀਆਂ ਦੀ ਰੁੱਤ ਦੀ ਸੋ ਸਰਦੀਆਂ ਦੀ ਰੁੱਤ ਦੇ ਵਿੱਚ ਇੱਕ ਚੀਜ਼ ਬੜੀ ਔਖੀ ਲੱਗਦੀ ਹੈ ਜੀ ਸਾਰਿਆਂ ਨੂੰ ਬਿਲਕੁਲ ਜੀ ਉਹ ਹੁੰਦਾ ਨਹਾਉਣਾ ਹੈ ਨਾ ਸਰਦੀਆਂ ਦੇ ਵਿੱਚ ਨਹਾਉਣਾ ਬੜਾ ਔਖਾ ਲੱਗਦਾ ਖਾਸ ਕਰਕੇ ਜਦੋਂ ਪਹਿਲਾਂ ਅਸੀਂ ਛੋਟੇ ਬਚਪਨ ਚ ਮੇਰੇ ਬਚਪਨ ਦੀ ਮੈਂ ਗੱਲ ਕਰਾਂ ਤੇ ਉਦੋਂ ਸਾਡੇ ਘਰ ਕੋਈ ਗੀਜ਼ਰ ਨਹੀਂ ਸੀ ਲੱਗਿਆ ਹੁੰਦਾ ਜੀ ਸੋ ਨਲਕੇ ਦੇ ਪਾਣੀ ਦੇ ਨਾਲ ਇੱਕ ਨਲਕੇ ਦੇ ਨਾਲ ਮੋਟਰ ਲੱਗੀ ਹੁੰਦੀ ਸੀ ਸੋ ਉਹਦੇ ਵਿੱਚੋਂ ਨਿੱਘਾ ਪਾਣੀ ਜਿਹੜਾ ਨਿਕਲਦਾ ਸੀ ਉਹਦੇ ਨਾਲ ਨਹਾਈਦਾ ਸੀ ਸੋ ਮੰਮੀ ਡੈਡੀ ਸਵੇਰ ਨੂੰ ਉੱਠ ਕੇ 4 ਵਜੇ ਨਹਾਉਂਦੇ ਆ ਹਨਾ ਇਹ ਗੱਲ ਮੈਨੂੰ ਕੋਰਾ ਝੂਠ ਲੱਗਦੀ ਹੁੰਦੀ ਸੀ ਗੁਰਸਿੱਖ ਹੋਣ ਕਰਕੇ ਉਹ ਸਵੇਰੇ ਸਵੇਰੇ ਉੱਠ ਕੇ ਨਹਾਉਂਦੇ ਹੁੰਦੇ ਸੀ ਪਰ ਮੈਨੂੰ ਹਮੇਸ਼ਾ ਹੀ ਲੱਗਦਾ ਸੀ ਵੀ ਇਹ ਝੂਠ ਬੋਲਦੇ ਆ ਇਹ ਨਹਾਉਂਦੇ ਨਹਾਉਂਦੇ ਹੈ ਨੀ ਇਹ ਉਦਾਂ ਹੀ ਕਛਹਿਰੇ ਗਿੱਲੇ ਕਰਕੇ ਨਾ ਤਾਰ ਦੇ ਸੁੱਕੜੇ ਪਾ ਦਿੰਦੇ ਆ ਸਿਰਫ ਦਿਖਾਉਣ ਦੇ ਲਈ ਸੋ ਫਿਰ ਨਾ ਕੇ ਉਹਨਾਂ ਨੇ ਜੀ ਗੁਰਦੁਆਰਾ ਸਾਹਿਬ ਚਲੇ ਜਾਣਾ ਤੇ ਜਾਣ ਤੋਂ ਪਹਿਲਾਂ ਸਾਨੂੰ ਉਠਾ ਕੇ ਸਾਡੇ ਹੱਥ ਚ ਫੜਾ ਜਾਣੀਆਂ ਕਿਤਾਬਾਂ ਹੈਨਾ ਤੇ ਫਿਰ ਸਾਡੀ ਵੀ ਕੀ ਮਜਾਲ ਹੁੰਦੀ ਸੀ ਜੀ ਅਸੀਂ ਚੂ ਵੀ ਕਰ ਜਾਈਏ ਡੈਡੀ ਦੇ ਅੱਗੇ ਪਰ ਹੱਥ ਚ ਕਿਤਾਬਾਂ ਫੜ ਕੇ ਰਜਾਈ ਚ ਵੜੇ ਹੋਣਾ ਸੀ ਤੇ ਨਾਲ ਨਾਲ ਫਿਰ ਲਾਈਟ ਵੱਲ ਦੇਖੀ ਜਾਣਾ ਉਸ ਟਿਊਬ ਵੱਲ ਪਈ ਹਾਏ ਬਾਬਾ ਜੀ ਬਿਜਲੀ ਚੱਲ ਜਾਵੇ ਹੁਣ ਇੱਕ ਤੇ ਬਾਬਾ ਜੀ ਦਾ ਸਾਡਾ ਸਿੱਧਾ ਸੰਪਰਕ ਹੁੰਦਾ ਸੀ ਤੇ ਜਿਸਲੇ ਕੋਈ ਫਿਲਮ ਦੇਖਣੀ ਹੁੰਦੀ ਸੀਗੀ ਟੀਵੀ ਤੇ ਹਨਾ ਲਾਈਟ ਚੱਲ ਜਾਣੀ ਤੇ ਫਿਰ ਹੱਥ ਜੋੜ ਕੇ ਅਰਦਾਸਾਂ ਕਰੀਦੀਆਂ ਸੀਗੀਆਂ ਤੇ ਉਹ ਬਾਬਾ ਜੀ ਲਾਈਟ ਆ ਜਾਵੇ ਬਸ ਤੇ ਜਦੋਂ ਹੱਥ ਚ ਕਿਤਾਬਾਂ ਹੁੰਦੀਆਂ ਸੀਗੀਆਂ ਉਦੋਂ ਬਾਬਾ ਜੀ ਅੱਗੇ ਇੱਕ ਅਰਦਾਸ ਹੁੰਦੀ ਸੀ ਕਿ ਹਾਏ ਬਾਬਾ ਜੀ ਲਾਈਟ ਚੱਲ ਜਾਵੇ ਸਵੇਰੇ ਸਵੇਰੇ 4 ਵਜੇ ਕੌਣ ਉੱਠ ਕੇ ਪੜੇ ਤੇ ਸੋ ਆਸਾ ਹੁੰਦਾ ਜੀ ਹੁਣ ਆਪਣੀਆਂ ਉਹਨਾਂ ਗੱਲਾਂ ਤੇ ਵੀ ਸੋਚੋ ਤੇ ਸੋ ਮੈਂ ਵੀ ਜੀ ਜੇ ਮੈਂ ਕਹਾਂ ਵੀ ਮੈਂ ਸਵੇਰ ਨੂੰ ਰੋਜ਼ ਨਹਾ ਕੇ ਸਕੂਲ ਜਾਂਦੀ ਹੁੰਦੀ ਸੀ ਤੇ ਕੋਰਾ ਝੂਠ ਹੋਏਗਾ ਮੂੰਹ ਹੱਥ ਧੋ ਕੇ ਕੋਸ਼ਿਸ਼ ਹੁੰਦੀ ਸੀ ਕਿ ਘਰਦਿਆਂ ਤੋਂ ਬਚ ਕੇ ਆਈ ਨਿਕਲ ਗਿਆ ਜਾਵੇ ਤਾਂ ਵਧੀਆ ਸੋ ਏਦਾਂ ਕੋਟੀ ਸਵੈਟਰ ਜਿਹਾ ਪਾ ਕੇ ਠੁਰ ਠੁਰ ਕਰਦੇ ਅਸੀਂ ਤੁਰ ਪੈਣਾ ਸਕੂਲਾਂ ਨੂੰ ਤੇ ਰਸਤੇ ਦੇ ਵਿੱਚ ਫਿਰ ਧੋਣੀਆਂ ਵਾਲ ਕੇ ਪਿੰਡ ਦੇ ਜਿਹੜੇ ਬਜ਼ੁਰਗ ਬੈਠੇ ਹੁੰਦੇ ਸੀਗੇ ਉਹਨਾਂ ਨਾਲ ਅਸੀਂ ਵੀ ਹੱਥ ਸੇਕਣ ਲੱਗ ਜਾਣਾ ਤੇ ਉਹਨਾਂ ਨੂੰ ਦੇਖ ਕੇ ਨਾ ਬੜੀ ਜੈਲਸ ਹੁੰਦੀ ਸੀ ਮਨ ਚ ਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਸੀ ਭੀ ਇਹ ਦੁਨੀਆਂ ਦੇ ਸਭ ਤੋਂ ਸੁਖੀ ਇਨਸਾਨ ਆ ਭੀ ਦੇਖੋ ਕਿੱਦਾਂ ਇੰਨੀ ਸਰਦੀ ਦੇ ਵਿੱਚ ਅੱਗ ਚ ਬੈਠ ਕੇ ਨਿੱਗ ਲੈ ਰਹੇ ਨੇ ਹਨਾ ਤੇ ਮੈਂ ਬੇਚਾਰੀ ਸਭ ਤੋਂ ਦੁਖੀ ਜੋ ਇੰਨੀ ਠੰਡ ਦੇ ਵਿੱਚ ਸਕੂਲ ਜਾਂਦੀ ਪਈ ਆ ਤੇ ਫਿਰ ਅਸੀਂ ਜਦੋਂ ਸਕੂਲ ਪਹੁੰਚਣਾ ਤੇ ਫਿਰ ਸਕੂਲ ਦੇ ਵਿੱਚ ਪਹੁੰਚ ਕੇ ਨਾ ਇੱਕ ਦੂਜੇ ਦੇ ਨਾਲ ਅਸੀਂ ਏਦਾਂ ਦੇਖਣਾ ਵੀ ਕਿਹਦੇ ਮੂੰਹ ਚੋਂ ਧੂੰਆਂ ਜ਼ਿਆਦਾ ਨਿਕਲਦਾ ਆ, ਧੂੰਆਂ ਕੱਢ ਕੱਢ ਕੇ ਦੇਖੀ ਦੇ ਹੁੰਦੇ ਸੀਗੇ ਨਾ, ਤੇ ਫਿਰ ਸ਼ੇਖੀ ਮਾਰਨੀ ਸੀ, ਜਿਹਦੇ ਮੂੰਹ ਚੋਂ ਜ਼ਿਆਦਾ ਧੂੰਆਂ ਨਿਕਲਦਾ ਸੀ ਉਹਦੀ ਸ਼ੇਖੀ ਜ਼ਿਆਦਾ ਵੱਡੀ ਹੁੰਦੀ ਸੀ, ਤੇ ਨਾ ਜੀ ਮੇਰੇ ਮੂੰਹ ਚੋਂ ਜ਼ਿਆਦਾ ਧੂੰਆਂ ਨਿਕਲ ਰਿਹਾ। ਸੋ ਫਿਰ ਸਕੂਲ ਦੀਆਂ ਮਸਤੀਆਂ ਤੋਂ ਬਾਅਦ ਜਦੋਂ ਸਕੂਲ ਤੋਂ ਘਰ ਪਰਤਣਾ ਉਦੋਂ ਤੱਕ ਜਿਹੜੇ ਪਰਛਾਵੇਂ ਆ ਢਲਣ ਲੱਗ ਜਾਂਦੇ ਹੁੰਦੇ ਸੀ, ਕਦੋਂ ਹਨੇਰਾ ਹੋ ਜਾਂਦਾ ਸੀ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ। ਸੋ ਗਰਮੀਆਂ ਚ ਜਿੱਥੇ ਸਾਰੀ ਸ਼ਾਮ ਦਗੜ ਦਗੜ ਹੁੰਦੀ ਰਹਿੰਦੀ ਸੀ, ਜਿਨ੍ਹਾਂ ਗਲੀਆਂ ਦੇ ਵਿੱਚ ਉਹ ਕੋਠਿਆਂ ਤੇ ਉਹ ਕੋਠੇ ਉਹ ਗਲੀਆਂ ਸਰਦ ਰੁੱਤ ਦੇ ਰਹਿੰਦੇ ਆ, ਕੁੱਝ ਸ਼ਾਂਤ ਜਿਹੇ ਹੋ ਜਾਂਦੇ ਹੁੰਦੇ ਸੀ। ਸੋ ਅਸੀਂ 6-7 ਵਜੇ ਤੱਕ ਮੈਨੂੰ ਲੱਗਦਾ ਫਿਰ ਰੋਟੀ ਰੁਟੀ ਖਾ ਕੇ ਵਿਹਲੇ ਹੋ ਜਾਈਦਾ ਸੀ, ਤੇ ਉਸ ਤੋਂ ਬਾਅਦ ਫਿਰ ਚੁੱਲ੍ਹੇ ਦੀ ਅੱਗ ਤੇ ਯਾਰੀਆਂ ਬਾਹਰ ਕੱਢ ਕੇ ਹੱਥ ਹੁੱਥ ਸੇਕਦੇ ਰਹਿਣਾ ਤੇ ਮੂੰਗਫਲੀ ਚੱਬਣੀ, ਗੁੜ ਖਾਣਾ, ਤੇ ਉਸ ਤੋਂ ਬਾਅਦ ਫਿਰ ਡੈਡੀ ਦੇ ਦਬਕੇ ਤੇ ਫਿਰ ਨਾਚ ਆਉਂਦੇ ਹੋਏ ਕਿਤਾਬਾਂ ਫੜ ਕੇ ਰਜਾਈ ਚ ਬਹਿ ਜਾਣਾ, ਤੇ ਫਿਰ ਟਿਊਬਲਾਈਟ ਵੱਲ ਸੀ ਉਸਤੇ ਹੀ ਨਜ਼ਰ ਨਾ ਦੇਖਣਾ ਪਈ ਤੂੰ ਹੀ ਮੇਰ ਕਰ ਦੇ। ਸੋ ਬਿਲਕੁਲ ਜੀ, ਹੋਰ ਇੱਕ ਇਹੋ ਜਿਹਾ ਦਿਨ ਹੁੰਦਾ ਆ ਸਰਦੀਆਂ ਦੇ ਵਿੱਚ ਜਿਹਦਾ ਸਾਨੂੰ ਸਾਰਿਆਂ ਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਆ। ਉਹ ਦਿਨ ਹੁੰਦਾ ਜੀ ਜਿੱਦਣ ਘਰ ਚ ਬਣਦੀਆਂ ਹੁੰਦੀਆਂ ਪਿੰਨੀਆਂ, ਉਹ ਵਾਹ ਜੀ ਰੌਣਕ ਹੀ ਲੱਗ ਜਾਂਦੀ ਹੁੰਦੀ ਆ। ਇੱਕ ਦੋ ਦਿਨ ਪਹਿਲਾਂ ਹੀ ਸਮਾਨ ਇਕੱਠਾ ਹੋਣ ਲੱਗ ਜਾਂਦਾ ਵੀ ਅਲਸੀ ਦੀਆਂ ਬਣਾਉਣੀਆਂ ਆ, ਮੂੰਗੀ ਦੀਆਂ ਬਣਾਉਣੀਆਂ ਆ, ਕਿਹੜੇ ਕਿਹੜੇ ਡਰਾਈ ਫਰੂਟ ਪੈਣੇ ਆ ਇਹਦੇ ਵਿੱਚ, ਫਿਰ ਖੋਆ ਮਾਰੋ। ਸੋ ਬੜਾ ਵੱਡਾ ਪ੍ਰੋਜੈਕਟ ਹੁੰਦਾ ਸੀ ਪਿੰਨੀਆਂ ਬਣਾਉਣ ਦਾ ਵੀ। ਸੋ ਠੰਡ ਦੇ ਉਤਰਦੇ ਹੀ ਘਰਦਿਆਂ ਦੀ ਜਾਨ ਖਾਣ ਲੱਗ ਜਾਂਦੀ ਸੀ ਅਸੀਂ ਵੀ ਪਿੰਨੀਆਂ ਕਦੋਂ ਬਣਾਉਣੀਆਂ ਕਦੋਂ ਬਣਾਉਣੀਆਂ ਹਨਾ, ਤੇ ਜਦੋਂ ਫਿਰ ਉਹ ਦਿਨ ਆਉਂਦਾ ਹੁੰਦਾ ਸੀ ਤਾਂ ਬਸ ਸਾਨੂੰ ਚਾਹ ਹੀ ਚੜ ਜਾਂਦਾ ਹੁੰਦਾ ਸੀ। ਸਾਡੇ ਘਰ ਇੱਕ ਨਾ ਬੜੀ ਵੱਡੀ ਪਿੱਤਲ ਦੀ ਕੜਾਹੀ ਹੁੰਦੀ ਸੀ ਆਮ, ਅੱਗੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਬਲਟੋਈਆਂ ਹੋ ਗਈਆਂ, ਗਾਗਰਾਂ ਹੋ ਗਈਆਂ, ਵੱਡੀਆਂ ਕੜਾਹੀਆਂ ਹੋ ਗਈਆਂ ਜਾਂ ਵੱਡੀਆਂ ਪਰਾਤਾਂ ਵੀ ਹੋ ਗਈਆਂ, ਆਮ ਘਰਾਂ ਦੇ ਵਿੱਚ ਹੁੰਦੀਆਂ ਸੀ। ਤੇ ਵਿਆਹ ਸ਼ਾਦੀਆਂ ਨੂੰ ਫਿਰ ਲੋਕ ਇੱਕ ਦੂਜੇ ਦੇ ਘਰੋਂ ਏਦਾਂ ਫੜ ਕੇ ਭਾਂਡੇ ਵੀ ਲੈ ਕੇ ਜਾਂਦੇ ਹੁੰਦੇ ਸੀ। ਸੋ ਉਹਦੇ ਵਿੱਚ ਫਿਰ ਅਸੀਂ ਕੜਾਹੀ ਚ ਵੱਡੀ ਚ ਮੂੰਗੀ ਦੀਆਂ ਅਲਸੀ ਦੀਆਂ ਪਿੰਨੀਆਂ ਬਣਾਉਣੀਆਂ ਤੇ ਫਿਰ ਬਣਾ ਕੇ ਪੀਪਿਆਂ ਚ ਰੱਖ ਲੈਣੀਆਂ, ਤੇ ਫਿਰ ਉਸ ਪੀਪੇ ਦੇ ਉੱਤੇ ਸਾਡੀ ਅੱਖ ਟਿੱਕੀ ਰਹਿੰਦੀ ਹੁੰਦੀ ਸੀਗੀ ਵੀ ਬਸ ਹਨਾ ਤੇ ਕਦੋਂ ਦਾ ਲੱਗੇ ਸਾਡਾ ਤੇ ਜਾ ਕੇ ਪਿੰਨੀ ਕੱਢ ਕੇ ਖਾ ਲਈਏ। ਸੋ ਮੁੱਕਦੀਆਂ ਨੂੰ ਵੀ ਟਾਈਮ ਨੀ ਸੀ ਲੱਗਦਾ ਹੁੰਦਾ ਜੀ, ਬਣਨ ਨੂੰ ਲੱਗਦਾ ਹੁੰਦਾ ਸੀ। ਸੋ ਇਸ ਤੋਂ ਇਲਾਵਾ ਘਰ ਦੇ ਵਿੱਚ ਫਿਰ ਬੇਸਣ ਤੇ ਗਜਰੇਲੇ ਵੀ ਬਣਦੇ ਹੁੰਦੇ ਸੀ ਆਮ ਹੀ, ਜੋ ਕਿ 2-4 ਦਿਨਾਂ ਤੋਂ ਜ਼ਿਆਦਾ ਟਿਕਦੇ ਨਹੀਂ ਹੁੰਦੇ ਸੀਗੇ। ਸੋ ਧਨੀ ਸਾਹਿਬ ਹੁਣਾਂ ਨੇ ਤੇ ਕੁਲਦੀਪ ਕੌਰ ਹੁਣਾਂ ਨੇ ਜੀ ਸਾਨੂੰ ਮੈਸੇਜ ਕੀਤਾ ਹੈ ਕਿ ਕੁਲਦੀਪ ਕੌਰ ਹੁਣਾਂ ਨੇ ਲਿਖਿਆ ਹੈ ਕਿ ਪਤੀ ਪਤਨੀ ਪਤੀ ਨੂੰ ਸੁਣਾਉਂਦੇ ਹੋਏ ਕਹਿੰਦੀ ਹੈ ਜੀ ਸ਼ਾਮ ਨੂੰ ਵਟਸਐਪ ਦੀ ਪੂਜਾ ਰੱਖੀ ਹੈ, ਆਂਢ ਗੁਆਂਢ ਦੀਆਂ ਸਾਰੀਆਂ ਔਰਤਾਂ ਨੂੰ ਸੱਦਿਆ ਮੈਂ ਤੇ ਪ੍ਰਸ਼ਾਦ ਵਿੱਚ ਦੱਸ ਦੋ ਕੀ ਵੰਡਾ, ਤੇ ਪਤੀ ਕਹਿੰਦਾ ਵੀ ਮੇਰਾ ਨੰਬਰ ਵੰਡ ਦੇ ਪੁੰਨ ਮਿਲੇਗਾ। ਬਹੁਤ ਖੂਬ ਜੀ, ਤੇ ਨਾਲ ਇਹਨਾਂ ਨੇ ਹੈਪੀ ਠੰਡ ਲਿਖਿਆ ਹੈ, ਹੈਪੀ ਠੰਡ ਦਾ ਮੈਸੇਜ ਭੇਜਿਆ, ਕਹਿੰਦੇ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਖੰਡ, ਹੈਪੀ ਠੰਡ ਹੈਪੀ ਠੰਡ ਹੈਪੀ ਠੰਡ, ਕੋਟਕਪੁਰੇ ਦੀ ਸੜਕ ਬਣਾਉਣ ਲਈ ਸਰਕਾਰ ਕੋਲ ਹੈ ਨੀ ਫੰਡ, ਹੈਪੀ ਠੰਡ ਤੇ ਹੈਪੀ ਠੰਡ। ਵਾਹ ਜੀ ਵਾਹ, ਜਿਹੜਾ ਕਹਿੰਦਾ ਠੰਡ ਨੀ ਲੱਗਦੀ ਉਹ ਝੂਠਾਂ ਦੀ ਪੰਡ, ਹੈਪੀ ਠੰਡ ਹੈਪੀ ਠੰਡ, ਸਵੈਟਰ ਕੋਟੀ ਨਵੀਂ ਲੈ ਲੋ ਪਿਛਲੀ ਗਈ ਏ ਹੰਡ, ਹੈਪੀ ਠੰਡ ਹੈਪੀ ਠੰਡ। ਵਾਹ ਜੀ ਵਾਹ ਕੁਲਦੀਪ ਜੀ, ਆ ਤਾਂ ਤੁਸੀਂ ਹੈ ਬੋਲੀਆਂ ਸੁਣਾ ਦਿੱਤੀਆਂ ਹੈਪੀ ਠੰਡ ਦੇ ਉੱਤੇ, ਬਹੁਤ ਵਧੀਆ ਜੀ। ਸੋ ਬਿਲਕੁਲ ਜੀ, ਹੈਪੀ ਠੰਡ, ਹਰ ਮੌਸਮ ਦਾ ਆਪਣਾ ਸਵਾਦ ਹੁੰਦਾ ਹੈ, ਠੰਡ ਹੋਵੇ ਗਰਮੀ ਹੋਵੇ ਬਰਸਾਤ ਹੋਵੇ ਪਤਝੜ ਹੋਵੇ ਹਨਾ ਜਾਂ ਬਸੰਤ ਹੋਵੇ, ਹਰ ਰੁੱਤ ਦਾ ਆਪਣਾ ਨਜ਼ਾਰਾ ਹੁੰਦਾ, ਕੁਦਰਤ ਆਪਣੇ ਹਰ ਰੁੱਤ ਦੇ ਵਿੱਚ ਹੀ ਆਪਣੇ ਆਪਣੀ ਕਲਾਕਾਰੀ ਜਿਹੜੀ ਹੈ ਪੇਸ਼ ਕਰਦੀ ਹੈ। ਜ਼ਰੂਰਤ ਹੁੰਦੀ ਹੈ ਸਾਨੂੰ ਆਪਣੀਆਂ ਅੱਖਾਂ ਖੋਲ ਕੇ ਉਹਨਾਂ ਨੂੰ ਦੇਖਣ ਦੀ, ਉਹਨਾਂ ਨੂੰ ਸਮਝਣ ਦੀ। ਸੋ ਜੀ, ਸਰਦੀਆਂ ਦੀ ਇੱਕ ਹੋਰ ਸੁਗਾਤ ਹੁੰਦੀ ਸੀਗੀ ਬਹੁਤ ਵਧੀਆ, ਹਾਂਜੀ ਹਨਾ, ਤੇ ਉਹ ਹੁੰਦੀ ਸੀ ਜੀ ਨਵਾਂ ਸਾਲ, ਤੇ ਨਵਾਂ ਸਾਲ ਨਵੇਂ ਸਾਲ ਤੇ ਆਉਣ ਵਾਲਾ ਪ੍ਰੋਗਰਾਮ ਹੈਨਾ। ਤੇ ਲਓ ਜੀ, ਸੰਦੀਪ ਰਾਏ ਹੁਣਾਂ ਨੇ ਮੈਨੂੰ ਤਾਂ ਇਹ ਬੇਸਣ ਭੇਜ ਦਿੱਤਾ, ਕਹਿੰਦੇ ਸਤਿ ਸ੍ਰੀ ਅਕਾਲ ਪਿੰਨੀਆਂ ਬੇਸਣ ਖਾ ਲੋ ਆਜੋ, ਕਹਿੰਦੇ ਮਾਈ ਵਾਈਫ ਡਿਡ ਮਾਸਟਰ ਇਨ ਇਟ। ਓ ਵਾਹ ਜੀ ਵਾਹ, ਬੜੀ ਕਿਸਮਤ ਵਾਲੇ ਹੋ ਸੰਦੀਪ ਰਾਏ ਜੀ ਹੈ, ਜੇ ਤੁਹਾਡੀ ਵਾਈਫ ਤੁਹਾਨੂੰ ਪਿੰਨੀਆਂ ਬਣਾ ਕੇ ਦਿੰਦੀ ਹੈ, ਤੇ ਬਹੁਤ ਬਹੁਤ ਸ਼ੁਕਰੀਆ ਜਿਹੜੀ ਤੁਸੀਂ ਆਫਰ ਮੈਨੂੰ ਵੀ ਕੀਤੀ। ਸੱਚੀ ਦੱਸਾਂ ਸਵੇਰ ਦੀ ਚਾਹ ਮੈਂ ਵੀ ਨੀ ਪੀਤੀ, ਤੇ ਹੁਣ ਮੇਰਾ ਵੀ ਦਿਲ ਕਰਦਾ ਵੀ ਚਾਹ ਮੈਂ ਪਿੰਨੀਆਂ ਦੇ ਨਾਲ ਹੀ ਪੀਵਾਂ, ਤੇ ਪਰ ਮੈਂ ਅਜੇ ਤੱਕ ਪਿੰਨੀਆਂ ਜਿਹੜੀਆਂ ਬਣਾਈਆਂ ਨੀ, ਪਰ ਕੋਸ਼ਿਸ਼ ਕਰਦੀ ਹਾਂ ਜਲਦੀ ਤੋਂ ਬਣਾਵਾਂ, ਕਿਉਂਕਿ ਜੂਨ ਦੇ ਮਹੀਨੇ ਚ ਜਿਵੇਂ ਦੱਸਿਆ ਕਿ ਧੁੱਪੀ ਲੱਗੀ ਰਹੀ ਇੱਥੇ, ਪਤਾ ਹੀ ਨਹੀਂ ਲੱਗਾ ਉਹ ਸਰਦੀਆਂ ਵਾਲੀ ਫੀਲਿੰਗ ਹੀ ਨਹੀਂ ਆਈ, ਆ ਹੁਣ ਜੁਲਾਈ ਚੜਿਆ ਤੇ ਲੱਗਦਾ ਵੀ ਹਾਂ ਸਰਦੀਆਂ ਆ ਗਈਆਂ, ਤੇ ਹੁਣ ਥੋੜਾ ਜਿਹਾ ਪਿੰਨੀਆਂ ਵੱਲ ਨੂੰ ਵੀ ਹੋਣਾ ਪੈਣਾ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਸੋ ਗੱਲ ਕਰ ਰਹੇ ਸੀ ਸਰਦੀਆਂ ਦੇ ਵਿੱਚ ਹੋਰ ਕੀ ਕੀ ਇਹੋ ਜਿਹੀਆਂ ਸਾਡੇ ਕੋਲ ਸੁਗਾਤਾਂ ਹੁੰਦੀਆਂ ਸੀ ਤੇ ਉਹਨਾਂ ਦੇ ਵਿੱਚ ਇੱਕ ਹੁੰਦਾ ਸੀ ਨਵਾਂ ਸਾਲ ਚੜ੍ਹਦਾ ਹੁੰਦਾ ਸੀ ਤੇ ਉਸ ਤੋਂ ਵੀ ਜ਼ਿਆਦਾ ਸ਼ੌਂਕ ਹੁੰਦਾ ਸੀਗਾ ਉਹ ਨਵੇਂ ਸਾਲ ਤੇ ਆਉਣ ਵਾਲੇ ਪ੍ਰੋਗਰਾਮ ਦਾ ਹੈ ਨਾ ਕਿਉਂਕਿ ਅੱਜ ਕੱਲ ਵਾਂਗੂ ਕੇਬਲ ਟੀਵੀ ਬਚਪਨ ਚ ਸਾਡੇ ਨਹੀਂ ਲੱਗੇ ਹੁੰਦੇ ਸੀਗੇ ਸੋ ਦੂਰਦਰਸ਼ਨ ਹੀ ਹੁੰਦਾ ਸੀਗਾ ਸੋ ਦੂਰਦਰਸ਼ਨ ਤੇ ਆਉਣ ਵਾਲੇ ਪ੍ਰੋਗਰਾਮ ਜਿਹੜੇ ਹੁੰਦੇ ਸੀਗੇ ਉਹ ਸਾਡੇ ਲਈ ਬਹੁਤ ਮਾਇਨੇ ਰੱਖਦੇ ਹੁੰਦੇ ਸੀਗੇ ਤੇ ਨਵੇਂ ਸਾਲ ਤੇ ਉਹਦੇ ਜਿਹੜਾ ਪ੍ਰੋਗਰਾਮ ਹੁੰਦਾ ਸੀ ਨਾ ਉਹ ਫਿਰ ਮਹੀਨਾ ਪਹਿਲਾਂ ਹੀ ਉਹਦੀਆਂ ਝਲਕੀਆਂ ਜਿਹੀਆਂ ਦੋ ਤਿੰਨ ਹਫ਼ਤੇ ਪਹਿਲਾਂ ਹੀ ਆਉਣ ਲੱਗ ਜਾਂਦੀਆਂ ਹੁੰਦੀਆਂ ਸੀ ਜਲੰਧਰ ਦੂਰਦਰਸ਼ਨ ਤੇ ਫਿਰ ਸਾਡੀ ਫਿਰ ਉਹੀ ਅਰਦਾਸ ਸ਼ੁਰੂ ਹੋ ਜਾਂਦੀ ਸੀ ਬਾਬਾ ਜੀ ਅੱਗੇ ਵੀ ਨਿਊ ਈਅਰ ਤੇ ਲਾਈਟ ਨਾ ਜਾਏ ਬਸ ਉਦਣ ਦਾ ਪ੍ਰੋਗਰਾਮ ਸਾਡਾ ਤੂੰ ਦੇਖ ਹੋ ਜਾਵੇ ਸੋ 31 December ਦੀ ਸ਼ਾਮ ਨੂੰ ਵੀ ਜੀ ਸਾਰਾ ਟੱਬਰ ਕੰਮ ਨਿਬੇੜ ਕੇ ਮੂੰਗਫਲੀ ਦੇ ਨਾਲ ਟੀਵੀ ਦੇ ਅੱਗੇ ਬੈਠ ਜਾਈਦਾ ਸੀਗਾ ਤੇ ਕਿੰਨੀ ਸਾਦਾ ਜੀ ਕਿੰਨੀ ਸਿੰਪਲ ਲਾਈਫ ਹੁੰਦੀ ਸੀ ਉਦੋਂ ਕਿੰਨੀਆਂ ਸਸਤੀਆਂ ਸੀ ਖੁਸ਼ੀਆਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਮੈਨੂੰ ਯਾਦ ਆ ਕਿ 7 ਵਜੇ ਸਾਰੇ ਟੱਬਰ ਨੇ ਇਕੱਠੇ ਹੋ ਕੇ ਰੋਟੀ ਪਾਣੀ ਨਿਬੇੜ ਕੇ ਟੀਵੀ ਦੇ ਅੱਗੇ ਬੈਠ ਜਾਣਾ ਔਰ ਇੱਕ ਨਿਊ ਈਅਰ ਜਿਹੜਾ ਮਨਾਉਣ ਦਾ ਸਵਾਦ ਉਹ ਹੁੰਦਾ ਸੀਗਾ ਨਾ 12 ਵਜੇ ਤੱਕ ਟੀਵੀ ਟੂਵੀ ਦੇਖਦੇ ਰਹਿਣਾ ਤੇ ਫਿਰ ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ ਔਰ ਇੱਕ ਦੂਜੇ ਨੂੰ ਵਿਸ਼ ਕਰਨੀ ਤੇ ਇਹ ਚੀਜ਼ਾਂ ਹੁੰਦੀਆਂ ਸੀ ਤੋ ਅੱਜ ਕੱਲ ਦੀ ਦੌੜ ਦੇ ਵਿੱਚ ਕਿਹੜੇ ਲੋਕਾਂ ਨੂੰ ਪਈ ਹੁੰਦੀ ਫਿਰ ਕਿਹੜੇ ਕਲੱਬ ਚ ਜਾਈਏ ਕਿੱਥੇ ਪਾਰਟੀਆਂ ਅਰੇਂਜ ਕਰੀਏ ਕੀ ਕਰੀਏ ਔਰ ਅਸੀਂ ਪਤਾ ਨੀ ਕਿਹੜੀ ਦੌੜ ਚ ਪਏ ਆ ਵੈਸੇ ਚਲੋ ਮੈਂ ਫਿਰ ਜਿਆਦਾ ਭਾਵੁਕ ਨੀ ਹੋਣਾ ਜੀ ਸੋ ਬਸ ਨਵਾਂ ਸਾਲ ਚੜ੍ਹਦਿਆਂ ਫਿਰ ਲੋਹੜੀ ਦੀਆਂ ਤਿਆਰੀਆਂ ਚ ਜੁਟ ਜਾਈਦਾ ਹੁੰਦਾ ਸੀਗਾ ਅਸੀਂ ਹੈ ਨਾ ਨਵੇਂ ਸਾਲ ਦੇ ਨਾਲ ਹੀ ਫਿਰ ਲੋਹੜੀਆਂ ਆ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਕਿਸੇ ਦੇ ਘਰੋਂ ਤਾਂ ਵੈਸੇ ਕੋਈ ਨਾ ਕੋਈ ਲੋਹੜੀ ਦਾ ਨੀਂਦਾ ਆਇਆ ਹੀ ਹੁੰਦਾ ਸੀ ਪਰ ਅਸੀਂ ਘਰ ਵੀ ਹਰ ਸਾਲ ਜਿਹੜੀ ਲੋਹੜੀ ਆ ਜਰੂਰ ਬਾਲੀ ਦੀ ਹੁੰਦੀ ਸੀਗੀ ਤੇ ਲੋਹੜੀ ਫਿਰ ਨਾਨਕਿਆਂ ਤੋਂ ਸਾਡੇ ਘਰ ਮੇਰੇ ਮੰਮੀ ਲਈ ਜਾਂ ਸੀ ਸਾਡੇ ਘਰੋਂ ਫਿਰ ਸਾਡੀਆਂ ਭੂਆ ਦੇ ਲਈ ਵੀ ਜਿਹੜੀ ਲੋਹੜੀ ਉਹ ਭੇਜੀ ਜਾਂਦੀ ਸੀ ਜਿਸ ਘਰ ਲੋਹੜੀ ਹੁੰਦੀ ਸੀ ਉਸ ਘਰ ਚ ਤਾਂ ਜੀ ਵਿਆਹ ਜਿੰਨੀ ਰੌਣਕ ਹੁੰਦੀ ਸੀ ਤੁਸੀਂ ਖੁਦ ਦੇਖੀਆਂ ਹੋਣੀਆਂ ਲੋਹੜੀਆਂ ਉਹ ਸੋ ਅਖੰਡ ਪਾਠ ਜਾਂ ਸਧਾਰਨ ਪਾਠ ਦੇ ਭੋਗ ਤੇ ਲੰਗਰ ਅਤੇ ਸ਼ਾਮ ਨੂੰ ਲੋਹੜੀ ਬਾਲ ਕੇ ਫਿਰ ਜਸ਼ਨ ਮਨਾਉਣੇ ਗਿੱਧੇ ਪਾਉਣੇ ਤੇ ਸ਼ੁਕਰ ਮਨਾਉਂਦੀਆਂ ਜੀ ਮੈਂ ਉਹਨਾਂ ਦਿਨਾਂ ਦੇ ਵਿੱਚ ਡੀਜੇ ਨਹੀਂ ਸੀ ਹੁੰਦੇ ਨਹੀਂ ਤਾਂ ਜੋ ਰੰਗ ਅਸੀਂ ਤਿਉਹਾਰਾਂ ਜਾਂ ਵਿਆਹਾਂ ਸ਼ਾਦੀਆਂ ਦੇ ਦੇਖੇ ਨੇ ਉਹ ਕੁਝ ਹੋਰ ਹੀ ਹੋਣੇ ਸੀ ਉਸ ਵੇਲੇ ਦੇ ਵਿੱਚ ਤੇ ਲੋਹੜੀ ਤੋਂ ਅਗਲੇ ਦਿਨ ਫਿਰ ਹੁੰਦੀ ਸੀ ਮਾਘੀ ਜੀ ਮਤਲਬ ਮਾਘ ਮਹੀਨੇ ਦੀ ਸੰਗਰਾਂਦ ਜਿਸ ਦਿਨ ਸਾਨੂੰ ਨਹਾਉਣਾ ਲਾਜ਼ਮੀ ਹੁੰਦਾ ਸੀ ਉਸ ਦਿਨ ਸਾਗ ਬਣਦਾ ਸੀ ਤੇ ਨਾਲ ਹੀ ਗੰਨੇ ਦੀ ਰਸ ਦੀ ਖੀਰ ਜਿਹਨੂੰ ਰੋਹ ਦੀ ਖੀਰ ਕਿਹਾ ਜਾਂਦਾ ਹੈ ਜਿਹਨੂੰ ਖਾਧਿਆਂ ਹੀ ਹੁਣ ਪਤਾ ਨੀ ਕਿੰਨੇ ਸਾਲ ਹੋ ਗਏ ਨੇ ਸੋ ਲੋਹੜੀ ਮਾਘੀ ਦੇ ਨਿਕਲਦਿਆਂ ਹੀ ਦਿਨ ਕੁਝ ਬਦਲਣ ਲੱਗ ਜਾਂਦੇ ਸੀ ਤੇ ਫਰਵਰੀ ਦੇ ਵਿੱਚ ਆ ਜਾਂਦਾ ਸੀ ਬਸੰਤ ਤੇ ਖੇਤਾਂ ਵਿੱਚ ਸਰੋਂ ਦੇ ਪੀਲੇ ਪੀਲੇ ਫੁੱਲਾਂ ਦੀ ਚਾਦਰ ਵਿਛ ਜਾਂਦੀ ਹੁੰਦੀ ਸੀ ਸੋ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਫਿਰ ਕਿ ਆਇਆ ਬਸੰਤ ਤੇ ਪਾਲਾ ਉਡੰਤ ਇਹ ਮੁਹਾਵਰੇ ਕਿੰਨੇ ਕਦੋਂ ਬਣਾਏ ਪਤਾ ਨਹੀਂ ਪਰ ਇਹਨਾਂ ਨੂੰ ਹਮੇਸ਼ਾ ਅਸੀਂ ਮੈਂ ਆਪਣੇ ਰੂਹ ਦੇ ਬਹੁਤ ਕੋਲ ਮਹਿਸੂਸ ਕਰਦੀ ਹਾਂ ਸ਼ਾਇਦ ਇਸੇ ਲਈ ਅਸੀਂ ਪੰਜਾਬੀ ਬੋਲੀ ਨੂੰ ਮਾਂ ਬੋਲੀ ਕਹਿੰਦੇ ਹਾਂ ਜੀ ਕਿਉਂਕਿ ਪੰਜਾਬੀ ਨੂੰ ਭੁੱਲਣਾ ਆਪਣੀ ਮਾਂ ਨੂੰ ਭੁੱਲਣ ਦੇ ਬਰਾਬਰ ਹੈ ਰੱਬ ਨਾ ਕਰੇ ਇਹ ਮਾਵਾਂ ਕਦੇ ਕਿਸੇ ਤੋਂ ਖੁੱਸਣ ਇਨਸ਼ਾਅੱਲਾ ਹਰ ਕੋਈ ਇਹਨਾਂ ਦਾ ਨਿੱਘ ਰਹਿੰਦੀ ਦੁਨੀਆਂ ਤੱਕ ਮਾਣਦਾ ਰਹੇ ਜੀ ਸੋ ਬੇਸ਼ੱਕ ਜ਼ਿੰਦਗੀ ਦੇ ਸਫ਼ਰ ਤੇ ਤੁਰਦਿਆਂ ਅਸੀਂ ਬਹੁਤ ਅੱਗੇ ਨਿਕਲ ਆਏ ਆ ਸਭ ਕੁਝ ਬਦਲ ਗਿਆ ਹੈ ਰਹਿਣ ਸਹਿਣ ਤੌਰ ਤਰੀਕੇ ਪਰ ਯਾਦਾਂ ਤੇ ਉਹਨਾਂ ਯਾਦਾਂ ਦੇ ਪਰਛਾਵੇਂ ਉਹਨੂੰ ਤੱਕ ਮੇਰੇ ਨਾਲ ਤੁਰਦੇ ਰਹਿਣਗੇ ਤੇ ਤੁਰਦੇ ਰਹਿਣੇ ਨੇ ਜਦੋਂ ਤੱਕ ਇਹ ਸਾਹ ਚੱਲਦੇ ਨੇ ਸੋ ਕੋਸ਼ਿਸ਼ ਕਰੀਏ ਕਿ ਅਸੀਂ ਆਪਣਾ ਜਿਹੜਾ ਪਿਛੋਕੜ ਹੈ ਉਹਨੂੰ ਨਾ ਭੁਲਾਈਏ ਬਿਲਕੁਲ ਬਹੁਤ ਕੁਝ ਬਦਲ ਗਿਆ ਹੈ ਪਰ ਨਹੀਂ ਬਦਲੀਆਂ ਤੇ ਉਹ ਯਾਦਾਂ ਉਹਨਾਂ ਯਾਦਾਂ ਨੂੰ ਬੈਠ ਕੇ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਲੈਂਦੀ ਹਾਂ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੀ ਸੋ ਤੁਹਾਡਾ ਮੈਨੂੰ ਪਤਾ ਨੀ ਤੇ ਧਨੀ ਸਾਹਿਬ ਹੋਣਾ ਨੇ ਲਿਖਿਆ ਹੈ ਇਹ ਤੁਸੀਂ ਆਪਣੀ ਗੱਲ ਦੱਸ ਰਹੇ ਹੋ ਬੰਦੇ ਆਪਣੀ ਠੰਡ ਠੰਡ ਪੈਗ ਰੰਮ ਦੇ ਨਾਲ ਲੈ ਲਾ ਲੈਂਦੇ ਸੀ ਪਿੰਡ ਚ ਬਿਲਕੁਲ ਧਨੀ ਸਾਹਿਬ ਸਹੀ ਗੱਲ ਆ ਇਹ ਵੀ ਤੁਸੀਂ ਠੀਕ ਯਾਦ ਕਰਾਇਆ ਪਰ ਗੱਲ ਇਹ ਹੈ ਕਿ ਮੇਰੇ ਪੇਕਿਆਂ ਦੇ ਘਰ ਨਹੀਂ ਸੀ ਕੋਈ ਪੀਂਦਾ ਹੁੰਦਾ ਇਸ ਕਰਕੇ ਉਸ ਚੀਜ਼ ਨੂੰ ਮੈਂ ਆਪਣੀਆਂ ਯਾਦਾਂ ਚ ਐਡ ਨਹੀਂ ਕਰ ਸਕੀ ਪਰ ਤੁਸੀਂ ਇਹ ਵਧੀਆ ਗੱਲ ਯਾਦ ਕਰਾਤੀ ਪਰ ਮੈਨੂੰ ਇੰਨਾ ਯਾਦ ਹੈ ਕਿ ਮੰਮੀ ਸਾਨੂੰ ਇੱਕ ਸ਼ਹਿਦ ਅਦਰਕ ਦਾ ਰਸ ਤੇ ਉਹਦੇ ਵਿੱਚ ਰੰਮ ਥੋੜੀ ਜਿਹੀ ਮਿਲਾ ਕੇ ਉਹ ਸਾਨੂੰ ਸਾਰਿਆਂ ਨੂੰ ਸਰਦੀਆਂ ਦੇ ਵਿੱਚ ਜ਼ਰੂਰ ਦਿੰਦੇ ਹੁੰਦੇ ਸੀ ਉਹੀ ਨੁਸਖੇ ਅੱਜ ਨੁਸਖਿਆਂ ਦੀ ਵੀ ਗੱਲ ਹੋਈ ਸੀ ਕਿ ਦਾਦੀਆਂ ਨਾਨੀਆਂ ਦੇ ਮਾਵਾਂ ਦੇ ਆਪਣੇ ਨੁਸਖੇ ਹੁੰਦੇ ਸੀ ਉਹਨਾਂ ਦੇ ਕੋਲੋਂ ਤਜਰਬਾ ਹੁੰਦਾ ਸੀਗਾ ਬੱਚਿਆਂ ਨੂੰ ਪਾਲਣ ਦਾ ਨਾਨੀਆਂ ਦਾਦੀਆਂ ਕੋਲ ਜੋ ਉਹ ਅੱਗੇ ਸਾਡੀਆਂ ਮਾਵਾਂ ਨੂੰ ਦਿੰਦੀਆਂ ਸੀ ਤੇ ਉਹ ਮਾਵਾਂ ਹੁਣ ਸਾਨੂੰ ਦਿੰਦੀਆਂ ਨੇ ਤੇ ਪਰ ਅਸੀਂ ਅੱਜ ਕੱਲ ਕਿਤੇ ਕਹਿ ਵੀ ਦੇਈਦਾ ਵੀ ਲੈ ਏਦਾਂ ਥੋੜੀ ਹੁੰਦਾ ਆ ਹੁਣ ਤਾਂ ਏਦਾਂ ਹੋ ਗਿਆ ਡਾਕਟਰ ਇਹ ਨੀ ਕਹਿੰਦਾ ਡਾਕਟਰ ਉਹ ਕਹਿੰਦਾ ਸੋ ਗੱਲ ਕਰੀਏ ਕਿ ਸਾਡੇ ਸਮੇਂ ਦੇ ਵਿੱਚ ਜਦੋਂ ਬੁਖਾਰ ਚੜ੍ਹਦਾ ਹੁੰਦਾ ਸੀਗਾ ਤੇ ਕੋਟੀਆਂ ਸਵੈਟਰ ਵੀ ਪਵਾਓ ਉੱਪਰੋਂ ਦੋ ਦੋ ਤਿੰਨ ਤਿੰਨ ਰਜਾਈਆਂ ਦਓ ਹਨਾ ਏਦਾਂ ਲੱਗਦਾ ਸੀ ਕਿ ਪਸੀਨਾ ਆ ਕੇ ਬੁਖਾਰ ਜਿਹੜਾ ਨਿਕਲਦਾ ਆ ਤੇ ਇੱਥੇ ਜਦੋਂ ਇੱਥੇ ਆਉਂਦਾ ਉਹ ਚੀਜ਼ ਇੱਥੇ ਆਏ ਆ ਤੇ ਇੱਥੇ ਡਾਕਟਰ ਹੁਣ ਅੱਜ ਕੱਲ ਕਹਿੰਦੇ ਆ ਬਈ ਜਦੋਂ ਬੁਖਾਰ ਚੜ੍ਹਦਾ ਤੁਸੀਂ ਕੱਪੜੇ ਲਾ ਦੋ ਸਾਰੇ ਬੱਚੇ ਦੇ ਸੋ ਇਸ ਕਰਕੇ ਹੁਣ ਅਸੀਂ ਵੀ ਆਪਣੀਆਂ ਮਾਵਾਂ ਨੂੰ ਅੱਗੇ ਕਹਿੰਦੇ ਆ ਕਿ ਨਾ ਜੀ ਡਾਕਟਰ ਨੇ ਤਾਂ ਏਦਾਂ ਕਿਹਾ ਆ। ਸੋ ਇੱਥੇ ਕਿਤੇ ਨਾ ਕਿਤੇ ਕੰਫਲਿਕਟ ਤੇਰੇ ਜ਼ਿੰਦਗੀ ਚ ਹੁੰਦੇ ਰਹਿੰਦੇ ਆ। ਸੋ ਕੋਈ ਗੱਲ ਨੀ ਜੀ ਜੀ ਲਓ ਜੀ, ਜਗਤਾਰ ਗਿੱਲ ਹੁਣਾਂ ਨੇ ਮੇਰੇ ਨਾਲ ਇੱਕ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਕਹਿੰਦੇ ਕੁੜੀਏ ਤੂੰ ਮੇਰੇ ਨਾ ਸੁਨੇਹੇ ਦੀ ਜੜ ਵੱਢ ਦਿੱਤੀ। ਕਹਿੰਦੇ ਗੁੱਸਾ ਨਾ ਕਰੀ, ਤੈਨੂੰ ਛੋਟੀ ਸਮਝਿਆ, ਨਿੱਕੇ ਹੁੰਦੇ ਗਲਹਿਰੀ ਦੇ ਸਿਰ ਚ ਅਠਿਆਨੀ ਲੱਭਣ ਦੇ ਚੱਕਰ ਚ ਰਹੇ, ਕਾਸ਼ ਉਦੋਂ ਪਤਾ ਲੱਗ ਜਾਂਦਾ ਕਿ ਸੱਚ ਨਹੀਂ ਸੀ ਤਾਂ ਜ਼ਿੰਦਗੀ ਕੁਝ ਹੋਰ ਹੋਣੀ ਸੀ। ਕਹਿੰਦੇ ਨਿੱਕੇ ਹੁੰਦਿਆਂ ਨੂੰ ਦੱਸਿਆ ਜਾਂਦਾ ਸੀ ਕਿ ਡੱਡੂ ਦੇ ਸਿਰ ਚ ਰੋੜਾ ਨਹੀਂ ਮਾਰਨਾ, ਨਹੀਂ ਤਾਂ ਵੋਟੀ ਗੂੰਗੀ ਮਿਲੇਗੀ। ਕਾਸ਼ ਕਹਿੰਦੇ ਉਦੋਂ ਸਮਝੇ ਹੁੰਦੇ ਤਾਂ ਜ਼ਿੰਦਗੀ ਕੁਝ ਹੋਰ ਹੀ ਹੋਣੀ ਸੀ। ਜੇ ਕਿਤੇ ਦਾਦੀ ਦੀ ਖੁੰਡੀ ਦੀ ਪੀੜ ਨੂੰ ਦਵਾਈ ਸਮਝਿਆ, ਜੇ ਕਿਤੇ ਦਾਦੀ ਦੀ ਖੁੰਡੀ ਦੀ ਪੀੜ ਨੂੰ ਦਵਾਈ ਸਮਝਿਆ ਹੁੰਦਾ ਤਾਂ ਜ਼ਿੰਦਗੀ ਕੁਝ ਹੋਰ ਹੋਣੀ ਸੀ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਨਹੀਂ ਜੀ, ਬਿਲਕੁਲ ਗੁੱਸੇ ਹੋਣ ਵਾਲੀ ਕੋਈ ਗੱਲ ਨੀ। ਬਿਲਕੁਲ ਜੀ, ਤੁਹਾਡੇ ਵੱਡਿਆਂ ਦਾ ਜਿਹੜਾ ਗੁੱਸਾ ਆ, ਤੁਹਾਡੀ ਘੂਰੀਆਂ ਆ, ਉਹ ਸਿਰ ਮੱਥੇ ਤੇ। ਸੋ ਜਿਹੜੇ ਮੇਰੇ ਤੋਂ ਛੋਟੇ ਆ, ਉਹਨਾਂ ਦਾ ਪਿਆਰ ਵੀ ਸਿਰ ਮੱਥੇ ਤੇ ਜੀ। ਸੋ ਇਸੇ ਪਿਆਰ ਦੀ ਖਾਤਰ ਹੀ ਬੁੱਧਵਾਰ ਦੀ ਜਿਹੜੀ ਸਵੇਰਾ ਤੁਹਾਡੇ ਸਾਰਿਆਂ ਦੇ ਨਾਮ ਕੀਤੀ ਹੁੰਦੀ ਹੈ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਹ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ, ਬਿਲਕੁਲ ਜੀ, ਜੇ ਉਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਜ਼ਿੰਦਗੀ ਕੁਝ ਹੋਰ ਹੋਣੀ ਸੀ। ਸੋ ਕਈ ਵਾਰੀ ਹੁੰਦਾ ਕਿ ਅਸੀਂ ਲੌਜਿਕ ਦੇ ਪਿੱਛੇ ਜ਼ਿਆਦਾ ਤੁਰਦੇ ਆ ਅੱਜ ਕੱਲ ਵੀ, ਪਰ ਬਿਲਕੁਲ ਛੋਟੇ ਹੁੰਦੇ ਅਸੀਂ ਉਸ ਲੌਜਿਕ ਨੂੰ ਨੀ ਸਮਝਦੇ ਹੁੰਦੇ ਸੀਗੇ। ਬਸ ਜ਼ਿੰਦਗੀ ਦੇ ਰੋਂ ਦੇ ਵਿੱਚ ਜੋ ਵੱਡਿਆਂ ਨੇ ਕਹਿ ਦੇਣਾ ਉਹਦੇ ਪਿੱਛੇ ਲੱਗ ਕੇ ਅਸੀਂ ਉਹਨਾਂ ਚੀਜ਼ਾਂ ਨੂੰ ਸੱਚ ਮੰਨ ਲਈਦਾ ਸੀਗਾ, ਤੇ ਜ਼ਿੰਦਗੀ ਬਹੁਤ ਸਿੰਪਲ ਜਿਹੀ ਵੀ ਸੀ ਤੇ ਆਸਾਨ ਵੀ ਸੀ। ਸੋ ਉਸੇ ਜ਼ਿੰਦਗੀ ਨੂੰ ਬੇਸ਼ੱਕ ਬਹੁਤ ਕੁਝ ਪਾ ਲਿਆ, ਪਰ ਫਿਰ ਵੀ ਹੁਣ ਦਿਲ ਕਰਦਾ ਕਿ ਉਸ ਜ਼ਿੰਦਗੀ ਨੂੰ ਫਿਰ ਤੋਂ ਸਾਦਾ ਬਣਾਈਏ, ਸਿੰਪਲ ਬਣਾਈਏ ਤੇ ਬਸ ਜ਼ਿੰਦਗੀ ਨੂੰ ਮਾਣੀਏ ਭਰਪੂਰ। ਸੋ ਇਹਨਾਂ ਖਿਆਲਾਂ ਦੇ ਨਾਲ ਹੀ ਮੈਂ ਆਪਣੀਆਂ ਯਾਦਾਂ ਜਿਹੜੀਆਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੀ ਆ ਤੇ ਵੇਟ ਕਰਦੀ ਰਹਿੰਦੀ ਆ ਕਿ ਤੁਸੀਂ ਵੀ ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰੋ। ਤੇ ਪ੍ਰੋਗਰਾਮ ਵਿੱਚ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਕੁਝ ਬਜ਼ੁਰਗਾਂ ਨੂੰ ਜੋ ਸਾਡੇ ਵਡੇਰੇ ਨੇ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲਿਆ ਕਰਾਂ, ਕਿਉਂਕਿ ਉਹਨਾਂ ਦੀਆਂ ਯਾਦਾਂ ਸਾਡੇ ਤੋਂ ਵੀ ਜ਼ਿਆਦਾ ਹੋਰ ਪ੍ਰੀਸ਼ੀਅਸ ਹੋਣੀਆਂ ਨੇ, ਤੇ ਉਹਨਾਂ ਦੀਆਂ ਯਾਦਾਂ ਨੂੰ ਵੀ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਸ਼ੁਰੂ ਕਰਾਂ, ਕਿਉਂਕਿ ਉਹਨਾਂ ਦੇ ਤਜੁਰਬੇ ਜਿਹੜੇ ਆ ਉਹ ਸਾਡੇ ਤੋਂ ਕਿਤੇ ਵੱਡੇ ਨੇ। ਲਓ ਜੀ, ਜਾਂਦੇ ਜਾਂਦੇ ਧਨੀ ਸਾਹਿਬ ਹੁਣਾਂ ਨੇ ਜਿਹੜਾ ਮੈਸੇਜ ਕੀਤਾ ਉਹਨੂੰ ਵੀ ਮੈਂ ਜ਼ਰੂਰ ਲੈ ਲਵਾਂ। ਕਹਿੰਦੇ ਜਦੋਂ ਮੈਨੂੰ ਬਹੁਤ ਠੰਡ ਲੱਗਦੀ ਹੈ ਤਾਂ ਮੈਂ ਗੂਗਲ ਤੋਂ ਹੀਟਰ ਦੀ ਫੋਟੋ ਡਾਊਨਲੋਡ ਕਰਕੇ ਦੇਖ ਲੈਂਦਾ ਹਾਂ। ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ ਹੈ। ਓਹੋ ਧਨੀ ਸਾਹਿਬ, ਬਿਲਕੁਲ ਜੀ, ਨਾ ਜੀ, ਗਰੀਬੀ ਦੀ ਤਾਂ ਗੱਲ ਹੀ ਛੱਡ ਦੋ ਤੁਸੀਂ। ਆ ਜਿਹੜੀ ਹੀਟਰ ਦੀ ਫੋਟੋ ਭੇਜੀ ਹੈ ਨਾ, ਇਹ ਮੈਨੂੰ ਜ਼ਰੂਰ ਯਾਦ ਆ ਗਿਆ, ਜਿਹੜਾ ਸਰਦੀਆਂ ਦੇ ਵਿੱਚ ਲਗਾ ਲਈਦਾ ਹੁੰਦਾ ਸੀਗਾ ਨਾ। ਤੇ ਬਹੁਤ ਬਹੁਤ ਸ਼ੁਕਰੀਆ ਜੀ। ਸੋ ਅੱਜ ਦੇ ਪ੍ਰੋਗਰਾਮ ਨੂੰ ਮੈਂ ਇੱਥੇ ਵਿਰਾਮ ਲਗਾਉਂਦੀ ਹਾਂ। ਸਮਾਂ ਮੈਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਹੋਰ ਗੱਲਾਂ ਬਾਤਾਂ ਅੱਗੇ ਤੋਰਾਂ। ਸੋ ਤੁਹਾਡੇ ਜਿਹੜੇ ਫਰਮਾਇਸ਼ੀ ਗੀਤ ਆ ਪ੍ਰੋਗਰਾਮ ਦੇ ਵਿੱਚ ਅੱਗੇ ਸਰਬਜੀਤ ਭਾਜੀ ਜ਼ਰੂਰ ਚਲਾ ਦੇਣਗੇ। ਸੋ ਅੱਜ ਦੇ ਲਈ ਇੰਨਾ ਹੀ। ਪ੍ਰੋਗਰਾਮ ਦੌਰਾਨ ਮੇਰੇ ਤੋਂ ਕੋਈ ਵੱਧ ਘੱਟ ਬੋਲ ਹੋ ਗਿਆ ਹੋਵੇ ਜਾਂ ਕਿਸੇ ਦਾ ਮੈਸੇਜ ਮੇਰੇ ਤੋਂ ਨਾ ਪੜਿਆ ਗਿਆ ਹੋਵੇ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ ਜੀ। ਰੱਬ ਰਾਖਾ।
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮਾਂ ਕੋਲ ਮੁੱਖ ਨਾ ਛੁਪਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਆਈਆਂ ਸਮੁੰਦਰਾਂ ਨੂੰ ਪਾਰ ਕਰਕੇ, ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ, ਸਮੁੰਦਰਾਂ ਨੂੰ ਪਾਰ ਕਰਕੇ, ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ, ਭੈਣਾਂ ਦੀਆਂ ਮਹਿੰਦੀਆਂ ਹੱਥਾਂ ਤੇ ਲਾਈਆਂ ਨੇ,